And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਹੈ?
ਹਾਲ ਚਾਲ ਠੀਕ ਹੈ ਜੀ, ਤੁਸੀਂ ਸੁਣਾਓ?
ਗੁੱਡ ਟੂ ਸੀ ਯੂ ਬੈਕ।
ਯਾ, ਇਟਸ ਵੈਰੀ ਗੁੱਡ ਟੂ ਬੀ ਬੈਕ।
ਐਂਡ ਇਟ ਵਾਸ ਗੁੱਡ ਟੂ ਹੀਅਰ ਯੂ ਯੈਸਟਰਡੇ। ਕੱਲ੍ਹ ਸ਼ਾਮੀ ਤੁਸੀਂ ਪ੍ਰੋਗਰਾਮ ਕਰ ਰਹੇ ਸੀ।
ਹਾਂਜੀ,
ਮੈਂ ਉਦੋਂ ਸੁਣ ਸਕਦਾ ਸੀ ਵੀ ਥੋੜ੍ਹਾ ਜਿਹਾ ਉਦੋਂ ਸਮੱਸਿਆ ਤੇ ਸੀਗੀ
ਜੀ,
ਪਰ ਓਨੀ ਜ਼ਿਆਦਾ ਨਹੀਂ ਜਿੰਨੀ ਸੋਮਵਾਰ ਸੀ।
ਸੋਮਵਾਰ ਆਈ ਰੀਲੀ ਸਟ੍ਰਗਲ
ਹੈ ਨਾ।
ਸੋਮਵਾਰ ਸ਼ਾਮ ਮੈਂ ਜਦੋਂ ਸ਼ੋਅ ਕੀਤਾ, ਇਟ ਵਾਸ ਪ੍ਰੋਬਬਲੀ ਦ ਮੋਸਟ ਡਿਫਿਕਲਟ ਸ਼ੋਅ ਆਈ ਐਵਰ ਡਿਡ। ਬਹੁਤ ਔਖਾ ਕੀਤਾ ਜੀ ਉਸ ਦਿਨ ਸ਼ੋਅ।
ਜੀ ਜੀ।
ਪਰ ਤਾਂ ਹੀ ਫਿਰ ਮੈਂ ਕੱਲ੍ਹ ਛੁੱਟੀ ਲਈ ਸੀ, ਪਰਸੋਂ ਛੁੱਟੀ ਲਈ ਸੀ ਮੰਗਲਵਾਰ। ਸੋ ਦੈਟਸ ਵਾਈ ਆਈ ਡਿਡਨਟ ਡੂ ਦ ਸ਼ੋਅ
ਜੀ।
ਪਰ ਕੱਲ੍ਹ ਕੀਤਾ ਤੇ ਮੈਨੇਜ ਹੋ ਗਿਆ
ਜੀ।
ਹਾਂਜੀ, ਗਲਾ ਥੋੜ੍ਹਾ ਜਿਹਾ ਜੇ ਹੈਗਾ,
ਫਸਾ
ਰਿਹਾ ਥੋੜ੍ਹੀ
ਆਵਾਜ਼ ਵੀ ਸੁਣਾਈ ਦਿੰਦਾ।
ਹਾਂਜੀ, ਪਰ ਫਿਰ ਵੀ ਮਚ ਮਚ ਬੈਟਰ
ਜੀ।
ਥੈਂਕ ਯੂ ਫੋਰ ਆਸਕਿੰਗ।
ਗੁੱਡ ਟੂ ਹੈਵ ਯੂ ਬੈਕ ਬ੍ਰਦਰ। ਅੱਛਾ, ਇੱਕ ਨਾ ਹੁਣ ਕੁਝ ਖਬਰਾਂ ਇਹੋ ਜਿਹੀਆਂ ਨੇ ਜਿਹੜੀਆਂ ਸਾਡੇ ਇਸ ਨਿਊਜ਼ ਸਾਈਕਲ ਦੇ ਵਿੱਚ ਬੜੀਆਂ ਨਾ ਪੱਕੀਆਂ ਜਿਹੀਆਂ ਹੋ ਗਈਆਂ ਲੱਗਦੀਆਂ ਨੇ ਕਿ ਇਹ ਚੀਜ਼ਾਂ ਟਰੰਪ ਨੇ ਕੀ ਕਹਿਤਾ, ਇੱਧਰੋਂ ਕਿਹੜੀ ਖਬਰ ਆਈ
ਜੀ ਜੀ।
ਹੁਣ ਇਹ ਵੀ ਬੀ ਸੀ ਕੰਜ਼ਰਵੇਟਿਵ ਦਾ ਅੱਜ ਕਿਹੜਾ ਐਮ ਐਲ ਏ ਪਾਰਟੀ ਛੱਡ ਕੇ ਜਾਏਗਾ। ਇੰਟਰਸਟਿੰਗ ਗੱਲ ਹੈ ਵੈਸੇ ਵੀ, ਕੱਲ੍ਹ ਮੈਂ ਕਿਤੇ ਬਾਹਰ ਸੀਗਾ ਅਤੇ ਮੈਨੂੰ ਉੱਥੇ ਬਾਈ ਚਾਂਸ ਇੱਕ ਬੀ ਸੀ ਕੰਜ਼ਰਵੇਟਿਵ ਦੇ ਐਮ ਐਲ ਏ ਮਿਲ ਗਏ।
ਅੱਛਾ,
ਉਹ ਕੌਣ ਨੇ ਮੈਂ ਨਾਂ ਨਹੀਂ ਲੈਣਾ ਉਹਨਾਂ ਦਾ, ਅਤੇ ਉਹਨਾਂ ਨੇ ਮੈਨੂੰ ਵੇਖਿਆ ਅਤੇ ਮੈਂ ਉਹਨਾਂ ਨੂੰ ਵੇਖਿਆ ਸੀ ਇੱਕ ਦੂਜੇ ਵਾਰ ਹੈ ਹੈਲੋ ਕਰਕੇ ਨੇੜੇ ਹੋ ਗਏ।
ਕੋਸਕੋ ਮਿਲੇ ਹੋਣੇ,
ਮੈਂ ਦੱਸਣਾ ਵੀ ਨਹੀਂ, ਇਹ ਵੀ ਦੱਸਣਾ ਕਿੱਥੇ ਮਿਲੇ, ਮੈਂ ਇਹਨਾਂ ਨਾਲ ਜਗ੍ਹਾ ਵੀ ਨਹੀਂ ਦੱਸਣੀ। ਅਤੇ ਸੀਗੀ ਪਬਲਿਕ ਪਲੇਸ
ਜੀ ਜੀ,
ਅਤੇ ਜਿਮ ਸੀ ਯਾਰ ਐਕਚੁਲੀ।
ਅੱਛਾ,
ਵਰਕਆਊਟ ਕਰ ਰਹੇ ਸੀ।
ਕਿਹੜਾ ਜਿਮ ਸੀ? ਇਹ ਨਹੀਂ ਦੱਸਣਾ,
ਇਹ ਨਹੀਂ ਦੱਸਣਾ
ਕਿਹੜਾ ਵਰਕਆਊਟ ਕਰ ਰਹੇ ਸੀ, ਇਹ ਨਹੀਂ ਦੱਸਣਾ। ਠੀਕ ਹੈ,
ਅਤੇ ਮੈਂ ਕਿਹਾ ਜੀ ਕੀ ਚੱਲ ਰਿਹਾ ਪਾਰਟੀ 'ਚ? ਹੱਸ ਪਏ ਅੱਗਿਓਂ। ਅਤੇ ਮੈਂ ਕਿਹਾ ਫਿਰ ਤੁਸੀਂ ਆਰ ਯੂ ਲੀਵਿੰਗ? ਕਹਿੰਦੇ ਇੰਨੀ ਉੱਚੀ ਨਾ ਬੋਲੋ।
ਅੱਛਾ,
ਨਹੀਂ ਮੈਂ ਕਿਹਾ ਮੈਂ ਤਾਂ ਇਹ ਪੁੱਛ ਰਿਹਾ ਵੀ ਕੀ ਤੁਹਾਡਾ ਵਰਕਆਊਟ ਹੋ ਗਿਆ, ਆਰ ਯੂ ਲੀਵਿੰਗ?
ਧੀਰੇ ਧੀਰੇ ਬੋਲ, ਕੋਈ ਸੁਣਨਾ,
ਕੋਈ ਸੁਣਨ ਵਾਲੇ। ਅਤੇ ਫਿਰ ਉਹਨਾਂ ਨੇ ਇੱਕ ਗੱਲ ਇਹ ਕਹੀ ਆ, ਕਹਿੰਦੇ ਮੈਨੂੰ ਇੰਝ ਲੱਗਦਾ, ਕਹਿੰਦੇ ਜੋ ਇਸ ਵੇਲੇ ਹਾਲ ਨੇ, ਹੋ ਸਕਦਾ ਕਿ ਸੋਮਵਾਰ ਵੀ ਨਾ ਟੱਪੇ। ਸੋਮਵਾਰ ਨੂੰ ਕੌਕਸ ਮੀਟਿੰਗ ਆ।
ਅੱਛਾ, ਮਤਲਬ ਟੱਪੇ ਨਾ, ਮਤਲਬ ਉਸ ਤੋਂ ਬਾਅਦ
ਸੋਮਵਾਰ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਵੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਕੋਈ ਵੱਡਾ ਕੋਈ ਹੋਰ ਖਿਲਾਰਾ ਨਾ ਪੈ ਜਾਵੇ।
ਅੱਛਾ,
ਇੱਦਾਂ ਦੀ ਗੱਲ ਉਹਨਾਂ ਨੇ ਆਖੀ। ਹੁਣ ਉਹ ਫਿਰ ਮਜ਼ਾਕ 'ਚ ਇਹ ਗੱਲ ਵੀ ਚੱਲੀ ਵੀ ਇੰਝ ਲੱਗਦਾ ਵੀ ਜਿਵੇਂ ਨਾ ਇੱਕ ਉਹ ਇੱਕ ਬੋਰਡ ਨਹੀਂ ਲਾਇਆ ਹੁੰਦਾ ਸਪਿਨਿੰਗ ਵੀਲ, ਵੀ ਉੱਤੇ ਸਾਰਿਆਂ ਦੇ ਨਾਂ ਲਿਖੇ ਨੇ, ਵੀ ਤੁਸੀਂ ਰੋਜ਼ ਉੱਠ ਕੇ ਲੱਗਦਾ ਵੀ ਸਵੇਰੇ ਸਪਿਨਿੰਗ ਵੀਲ ਘੁਮਾਉਂਦੇ ਹੋ, ਵੀ ਜਿਹਦੇ ਨਾਂ 'ਤੇ ਆ ਕੇ ਉਹ ਰੁਕ ਗਿਆ ਵੀ ਅੱਜ ਭਾਈ ਤੂੰ ਛੱਡਣੀ ਪਾਰਟੀ। ਅਤੇ ਮੈਂ ਕਿਹਾ ਹੋਰ ਬੰਦੇ ਛੱਡਣਗੇ ਪਾਰਟੀ? ਉਹ ਕਹਿੰਦੇ ਦੇਖੀ ਚੱਲੋ ਬਸ।
ਯਾ, ਇਹ ਤਾਂ ਵਿਜੇ ਜੀ ਲਗਭਗ ਜਿਵੇਂ ਇੱਕ ਫੋਰਗੋਨ ਕੰਕਲੂਜਨ ਆ ਕਿ ਵੀ ਹੋਰ ਛੱਡਣਗੇ ਤਾਂ ਸਹੀ, ਕਿੰਨੇ
ਕਿੰਨੇ
ਸਵਾਲ ਇਹ ਹੈ ਅਤੇ ਕੌਣ ਕੌਣ ਅਤੇ ਕਦੋਂ। ਸੋ ਇਹ ਸਵਾਲ ਨੇ ਕਿਉਂਕਿ ਕੈਰਨ ਫਿਡਲੇ ਨੇ ਵੀਕੈਂਡ 'ਤੇ ਆਪ ਹੀ ਇਹ ਗੱਲ ਕਹੀ ਸੀ, ਸਮ ਮੋਰ ਮੇ ਲੀਵ, ਵੀ ਸਾਨੂੰ ਕੁਝ ਹੋਰ ਐਮ ਐਲ ਏ ਵੀ ਛੱਡ ਕੇ ਜਾ ਸਕਦੇ ਨੇ।
ਉਹਨਾਂ ਨੇ ਪਰਸੋਂ ਵੀ ਕਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਵੀ ਉਹਨਾਂ ਨੇ ਇਸ ਗੱਲ ਨੂੰ ਐਕਨੋਲੇਜ ਕੀਤਾ?
ਅਤੇ ਪਹਿਲਾਂ ਤਾਂ ਇਹ ਕਹਿੰਦੇ ਰਹੇ ਵੀ ਚਲੋ ਕੋਈ ਗੱਲ ਨਹੀਂ, ਜੇ ਥੋੜ੍ਹੇ ਬਹੁਤ ਜਾਣਗੇ ਵੀ ਤਾਂ ਕੋਈ ਫਰਕ ਨਹੀਂ ਪੈਂਦਾ। ਅਤੇ ਪਰ ਕੱਲ੍ਹ ਜਦੋਂ ਟੈਰੇਸਾ ਵਾਟ ਨੇ ਆਪਣਾ ਰੈਜ਼ਿਗਨੇਸ਼ਨ ਅਨਾਊਂਸ ਕੀਤਾ, ਉਸ ਤੋਂ ਬਾਅਦ ਜਿਹੜੀ ਗੱਲ ਕੈਰਲਿਨ ਫਿਡਲੇ ਨੇ ਕਹੀ ਹੈ, ਕਹਿੰਦੇ ਵੀ ਇਹ ਤਾਂ ਦਗੇਬਾਜ਼ੀ ਹੈ ਬੇਸਿਕਲੀ, ਕਿ ਇਹ ਤੁਸੀਂ ਧੋਖਾ ਦੇ ਰਹੇ ਹੋ ਉਹਨਾਂ ਪਾਰਟੀ ਵਰਕਰਸ ਨੂੰ, ਉਹਨਾਂ ਵੋਟਰਸ ਨੂੰ ਜਿਨ੍ਹਾਂ ਨੇ ਮਿਹਨਤ ਕਰਕੇ, ਜਿਨ੍ਹਾਂ ਨੇ ਵੋਟ ਪਾ ਕੇ ਤੁਹਾਨੂੰ ਬੀ ਸੀ ਕੰਜ਼ਰਵੇਟਿਵ ਪਾਰਟੀ ਵੱਲੋਂ ਐਮ ਐਲ ਏ ਬਣਾਇਆ, ਅਤੇ ਹੁਣ ਤੁਸੀਂ ਉਹੀ ਪਾਰਟੀ ਛੱਡ ਕੇ।
ਹੁਣ ਤੁਸੀਂ ਦੇਖੋ, ਜੁਲਾਈ ਦੇ ਅੰਤ ਵਿੱਚ ਇੱਕ ਉਹ ਕੈਰੋਲਿਨ ਫਿਨਲੇ ਦਾ ਪੁਰਾਣਾ ਮੈਸੇਜ, ਇੱਕ ਉਹਦਾ ਸਕਰੀਨਸ਼ਾਟ ਉਜਾਗਰ ਹੋਇਆ ਸੀ ਨਾ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਟੈਰੇਸਾ ਵਾਟ 'ਤੇ ਜੀ ਜਿਹੜੀ ਕਮਿਊਨਿਸਟ ਪਾਰਟੀ ਹੈ ਚਾਈਨਾ ਦੀ,
ਸੀ ਸੀ ਪੀ
ਵੀ ਇਹ ਤਾਂ ਉਹਦੇ ਨਾਲ ਅਫੀਲੀਏਟਿਡ ਨੇ। ਉਹ ਤੋਂ ਬਾਅਦ ਫਿਰ ਇਸ ਗੱਲ ਦੀ ਵੀ ਪੁਸ਼ਟੀ ਹੋਈ ਸੀ ਕਿ ਇਹਨਾਂ ਦੋਨਾਂ ਨੇ ਆਪਸ 'ਚ ਫੋਨ 'ਤੇ ਗੱਲਬਾਤ ਕੀਤੀ ਆ, ਅਤੇ ਉਸ ਤੋਂ ਬਾਅਦ ਟੈਰੇਸਾ ਵਾਟ ਨੇ ਕਹਿ ਤਾ ਸੀ ਸਭ ਕੁਝ ਠੀਕ ਠਾਕ ਆ। ਅਤੇ ਟੈਰੇਸਾ ਵਾਟ ਨੇ ਕੱਲ੍ਹ ਜਦੋਂ ਅਸਤੀਫਾ ਦਿੱਤਾ, ਉਹਨਾਂ ਨੇ ਕਿਹਾ ਜੀ ਮੇਰੇ ਨਾਲ ਇਹਨਾਂ ਨੇ ਪ੍ਰੋਪਰ ਮੁਆਫੀ ਨਹੀਂ ਮੰਗੀ ਮੇਰੇ ਤੋਂ।
ਸੋ ਉਹਨਾਂ ਨੇ ਕਿਹਾ, ਕਹਿੰਦੇ ਵੀ ਜਦੋਂ ਇਹ ਸਾਰੀ ਗੱਲ ਸਾਹਮਣੇ ਆਈ ਜੁਲਾਈ ਦੇ ਵਿੱਚ, ਉਦੋਂ ਕਹਿੰਦੇ ਮੈਂ ਆਊਟ ਆਫ ਕੰਟਰੀ ਸੀ, ਉਹ ਤਾਈਵਾਨ ਗਏ ਹੋਏ ਸੀ। ਸੋ ਉੱਥੇ ਕਹਿੰਦੇ ਵੀ ਮੈਂ, ਮੇਰੇ ਨਾਲ ਸਾਰੀ ਫੋਨ 'ਤੇ ਗੱਲਬਾਤ ਹੋਈ, ਅਤੇ ਕਹਿੰਦੇ ਵੀ ਮੈਨੂੰ ਇਹ ਕਿਹਾ ਗਿਆ ਸੀ ਵੀ ਤੁਹਾਡੇ ਕੋਲੋਂ ਅਧਿਕਾਰਤ ਤੌਰ 'ਤੇ ਮੁਆਫੀ ਵਗੈਰਾ ਮੰਗੀ ਜਾਏਗੀ, ਸਟੇਟਮੈਂਟ ਜਾਰੀ ਕੀਤੀ ਜਾਏਗੀ। ਅਤੇ ਕਹਿੰਦੇ ਮੈਂ ਵਾਪਸ ਆਈ, ਮੈਂ ਦੋ ਚੀਜ਼ਾਂ ਦੇਖੀਆਂ ਕਿ ਇੱਕ ਤਾਂ ਕਹਿੰਦੇ ਮੇਰੀ ਕ੍ਰੈਡੀਬਿਲਟੀ ਨੂੰ ਬਹੁਤ ਜ਼ਿਆਦਾ ਢਾਹ ਲੱਗੀ ਆ ਇਸ ਐਲੀਗੇਸ਼ਨ ਕਰਕੇ ਕਿ ਮੈਂ ਸੀ ਸੀ ਪੀ ਦੀ ਮੈਂਬਰ ਹਾਂ, ਅਤੇ ਦੂਸਰਾ ਕਹਿੰਦੇ ਵੀ ਮੇਰੇ ਕੋਲੋਂ ਕੋਈ ਆਫਿਸ਼ੀਅਲੀ ਇੱਦਾਂ ਮੁਆਫੀ ਮੰਗੀ ਵੀ ਨਹੀਂ ਗਈ, ਕੋਈ ਸਟੇਟਮੈਂਟ ਜਾਰੀ ਕੀਤੀ ਵੀ ਨਹੀਂ ਗਈ। ਅਤੇ ਕਹਿੰਦੇ ਇਸ ਕਰਕੇ ਵੀ ਮੈਨੂੰ ਹੁਣ ਲੱਗਿਆ ਵੀ ਮੈਨੂੰ ਅਸਤੀਫਾ ਦੇ ਦੇਣਾ ਚਾਹੀਦਾ ਪਾਰਟੀ 'ਚੋਂ, ਮਤਲਬ ਪਾਰਟੀ 'ਚੋਂ ਮੈਨੂੰ ਅੱਡ ਹੋ ਜਾਣਾ ਚਾਹੀਦਾ, ਕੌਕਸ ਛੱਡ ਦੇਣੀ ਚਾਹੀਦੀ ਹੈ,
ਅਤੇ ਉਹ ਬਤੌਰ ਇੰਡੀਪੈਂਡੈਂਟ ਬੈਠਣਗੇ। ਅੱਛਾ, ਇਹ ਤਾਂ ਬਸ ਜੀ ਕੱਲ੍ਹ ਸਵੇਰੇ ਖਬਰ ਆ ਜਾਂਦੀ ਆ, ਉੱਤੋਂ ਕੁਝ ਘੰਟੇ ਬਾਅਦ ਫਿਰ ਪਤਾ ਲੱਗਦਾ ਕਿ ਜਿਹੜੇ ਕੋਟਨੀ ਕੋਮੋਕਸ ਤੋਂ MLA ਨੇ BC ਕੰਜ਼ਰਵੇਟਿਵਸ ਦੇ ਬ੍ਰੈਨਨ ਡੇ, ਉਹਨਾਂ ਨੇ ਵੀ ਕਹਿਤਾ ਕਹਿੰਦੇ ਪਾਰਟੀ ਮੈਂ ਛੱਡਣ ਲੱਗਾ, ਕਿਉਂਕਿ ਕਹਿੰਦੇ ਮੈਨੂੰ ਤਾਂ ਹੁਣ ਭਰੋਸਾ ਹੀ ਨਹੀਂ ਰਿਹਾ ਕੈਰੋਲਿਨ ਫਿਨਲੀ ਦੀ ਜਜਮੈਂਟ ਦੇ ਵਿੱਚ ਅਤੇ ਇਹਨਾਂ ਦੇ ਐਥੀਕਲ ਸਟੈਂਡਰਡਸ ਦੇ ਵਿੱਚ। ਇਹ ਦੋਹੇ ਚੀਜ਼ਾਂ ਬਹੁਤ ਡੈਮੇਜਿੰਗ ਨੇ
ਜੀ ਜੀ। ਅਤੇ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਦੇ ਲੋਕਾਂ ਨਾਲ ਆਪਣੇ ਆਪ ਨੂੰ ਇਹਨਾਂ ਨੇ ਘੇਰ ਲਿਆ ਹੈ, ਮਤਲਬ ਸਰਾਊਂਡ ਕੀਤਾ ਆਪਣੇ ਆਲੇ ਦੁਆਲੇ ਜਿਸ ਤਰ੍ਹਾਂ ਦੇ ਲੋਕ ਇਹਨਾਂ ਨੇ ਇਕੱਠੇ ਕਰ ਲਏ ਨੇ ਪਾਰਟੀ ਦੇ ਵਿੱਚ, ਕਹਿੰਦੇ ਉਹ ਮੇਰੀਆਂ ਵੈਲਿਊਜ਼ ਦੇ ਬਿਲਕੁਲ ਉਲਟ ਜਾਂਦੇ ਨੇ, ਮਤਲਬ ਮੇਰੀਆਂ ਵੈਲਿਊਜ਼ ਦੇ ਨਾਲ ਇਨਸਿੰਕ ਨਹੀਂ ਹੈ। ਅਤੇ ਨਾਲ ਉਹਨਾਂ ਨੇ ਕਿਹਾ ਕਹਿੰਦੇ ਕਿ ਜਿੰਨੀ ਤੇਜ਼ੀ ਨਾਲ ਜਿਸ ਤਰ੍ਹਾਂ ਦੇ ਚੇਂਜਸ ਕੈਰੋਲਿਨ ਫਿਨਲੇ ਵੱਲੋਂ ਪਾਰਟੀ ਦੇ ਵਿੱਚ ਕੀਤੇ ਜਾ ਰਹੇ ਨੇ, ਉਹ ਕਹਿੰਦੇ ਇਟ ਇਜ਼ ਰੈਕਲੈਸ ਐਂਡ ਇਟ ਇਜ਼ ਐਕਚੁਲੀ ਪੋਲੀਟੀਕਲ ਮੈਲ ਪ੍ਰੈਕਟਿਸ। ਸੋ ਇਹ ਵੀ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ। ਹੁਣ ਵਿਜੇ ਜਿਹੜੀ ਮਾਲ ਪ੍ਰੈਕਟਿਸ ਦੀ ਗੱਲ ਹੈ, ਇਹਨੂੰ ਲੈ ਕੇ ਈਅਨ ਪੇਟਨ ਜਿਹੜੇ ਡੈਲਟਾ ਸਾਊਥ ਤੋਂ MLA ਹੈਗੇ ਨੇ, ਜਿਹੜੇ ਪਹਿਲਾਂ BC ਕੰਜ਼ਰਵੇਟਿਵ ਦੇ ਮੈਂਬਰ ਸਨ, ਜਿਨ੍ਹਾਂ ਨੇ ਅਨਾਊਂਸ ਕੀਤਾ ਕਿ ਉਹ ਪਾਰਟੀ ਤੋਂ ਅੱਡ ਹੋ ਰਹੇ ਨੇ ਅਤੇ ਪੀਟਰ ਮਿਲੋਬਾ ਨਾਲ ਰਲ ਕੇ ਨਵੀਂ ਪਾਰਟੀ ਵੀ ਬਣਾਉਣਗੇ।
ਇਸ ਹਫ਼ਤੇ ਦਾ ਜਿਹੜਾ ਇਹ BC ਕੰਜ਼ਰਵੇਟਿਵ ਨੂੰ ਛੱਡਣ ਦਾ ਸਿਲਸਿਲਾ ਸ਼ੁਰੂ ਹੋਇਆ
ਪਹਿਲੇ ਸਨ,
ਉਹ ਈਅਨ ਪੇਟਨ ਤੋਂ ਹੋਇਆ
ਇਸ ਹਫ਼ਤੇ ਦੇ। ਹਾਂਜੀ, ਸੋ ਈਅਨ ਪੇਟਨ ਨੇ ਇਹ ਐਲੀਗੇਸ਼ਨ ਲਗਾਈ ਸੀ ਕਿ ਉਹਨਾਂ ਨੂੰ ਇਹ ਆਫਰ ਕੀਤਾ ਗਿਆ ਸੀ ਕਿ ਤੁਸੀਂ ਅਸਤੀਫਾ ਦੇ ਦਿਓ ਐਜ਼ MLA, ਸੋਰੀ ਐਜ਼ MLA ਤੁਸੀਂ ਅਸਤੀਫਾ ਦਿਓ, ਅਤੇ ਉਹ ਐਗਰੀਕਲਚਰ ਕ੍ਰਿਟਿਕ ਸਨ, ਕਹਿੰਦੇ ਤੁਸੀਂ ਅਸਤੀਫਾ ਦੇ ਦਿਓ ਐਜ਼ MLA, ਅਸੀਂ ਤੁਹਾਨੂੰ ਪਾਰਟੀ ਵੱਲੋਂ ਐਗਰੀਕਲਚਰ ਐਡਵਾਈਜ਼ਰ ਬਣਾ ਦੇਵਾਂਗੇ, ਕਿ ਐਗਰੀਕਲਚਰ ਐਡਵਾਈਜ਼ਰ ਬਣ ਕੇ ਜਿੰਨੀ ਤੁਹਾਡੀ ਤਨਖਾਹ ਹੈ ਬਤੌਰ MLA ਤਕਰੀਬਨ $1,22,000 ਮਿਲਦਾ,
$1,22,43,
ਕਹਿੰਦੇ ਇੰਨੇ ਹੀ ਪੈਸੇ ਤੁਹਾਨੂੰ ਹੋਰ ਮਿਲ ਜਾਣਗੇ, ਤੁਹਾਨੂੰ ਅਸੀਂ ਐਡਵਾਈਜ਼ਰ ਬਣਾ ਦੇਵਾਂਗੇ।
ਵਾਸੂ ਜੀ, ਕੈਨੇਡਾ ਦਾ ਕ੍ਰਿਮੀਨਲ ਕੋਡ ਇਹ ਕਹਿੰਦਾ ਵੀ ਤੁਸੀਂ ਕਿਸੇ ਇਲੈਕਟਿਡ ਅਫੀਸ਼ੀਅਲ ਨੂੰ ਕੋਈ ਵੀ ਇਸ ਤਰ੍ਹਾਂ ਦਾ ਫਾਈਨੈਂਸ਼ੀਅਲ ਝਾਂਸਾ ਜਾਂ ਫਾਈਨੈਂਸ਼ੀਅਲ ਕੋਈ ਇਨਸੈਂਟਿਵ ਦੇ ਕੇ ਆਪਣੀ ਸੀਟ ਖਾਲੀ ਕਰਨ ਵਾਸਤੇ ਮੋਟੀਵੇਟ ਨਹੀਂ ਕਰ ਸਕਦੇ
ਸੋ ਮੈਲ ਪ੍ਰੈਕਟਿਸ ਨਾਲ ਆ ਕੇ ਗੱਲ ਚੁੱਟਦੀ ਆ। ਹੁਣ ਅੱਜ ਸਵੇਰੇ ਹੋਇਆ
ਕਿ ਕੈਰੋਲਿਨ ਫਿਨਲੀ ਨੇ ਇਹ ਗੱਲ ਡਿਨਾਈ ਕਰਤੀ ਸੀ,
ਉਹ ਡਿਨਾਈ ਕਰਦੇ ਨੇ, ਪਰ ਚੱਕਰ ਇਹ ਹੈ ਕਿ ਅੱਜ ਸਵੇਰੇ ਇੱਕ ਆਡੀਓ ਬਾਹਰ ਆਈ ਹੈ ਸੋਸ਼ਲ ਮੀਡੀਆ 'ਤੇ, ਬੜਾ ਚਰਚਾ ਉਹਦਾ ਇਸ ਵੇਲੇ, ਕਿ ਉਹਦੇ ਵਿੱਚ ਜੁਲਾਈ ਦੀ ਉਹ ਆਡੀਓ ਹੈ, ਅਤੇ ਉਹਦੇ ਵਿੱਚ ਕੈਰੋਲਿਨ ਫਿਨਲੇ ਆਪ ਇਹ ਗੱਲ ਕਹਿ ਰਹੇ ਨੇ ਕਿ ਵੀ ਮੈਂ ਆਪਣੀ ਸ਼ਾਇਦ ਕੌਕਸ ਨਾਲ ਜਾਂ ਕਿਸੇ ਟੀਮ ਮੈਂਬਰਸ ਨਾਲ ਉਹ ਗੱਲ ਕਰ ਰਹੇ ਨੇ, ਅਤੇ ਉਹ ਆਡੀਓ ਬਾਹਰ ਨਿਕਲੀ ਆ, ਉਹਦੇ ਵਿੱਚ ਉਹ ਕਹਿ ਰਹੇ ਸੁਣੇ ਜਾ ਸਕਦੇ ਨੇ ਕਿ ਵੀ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਆ ਵੀ ਜਲਦ ਤੋਂ ਜਲਦ ਮੈਂ ਲੈਜਿਸਲੇਚਰ ਵਿੱਚ ਪਹੁੰਚ ਸਕਾਂ, ਕਹਿੰਦੇ ਮੈਂ ਬਹੁਤ ਸਾਰੇ ਪਾਰਟੀ ਮੈਂਬਰਸ ਨਾਲ ਗੱਲਬਾਤ ਕੀਤੀ ਹੈ, ਅਤੇ ਕਈ ਮੈਂਬਰ ਜਿਹੜੇ ਪਹਿਲਾਂ ਕਹਿ ਰਹੇ ਸੀ ਵੀ ਸਾਡੀ ਅਗਲਾ ਇਲੈਕਸ਼ਨ ਲੜਨ ਦੇ ਵਿੱਚ ਕੋਈ ਦਿਲਚਸਪੀ ਨਹੀਂ, ਅਸੀਂ ਸ਼ਾਇਦ ਰਿਜ਼ਾਈਨ ਕਰਨਾ ਚਾਹੁੰਦੇ ਹਾਂ, ਕਹਿੰਦੇ ਹੁਣ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਛੱਡਣੀ ਹੈ ਪਾਰਟੀ ਹੁਣੇ ਪਹਿਲਾਂ ਛੱਡ ਦਿਓ ਵੀ ਤਾਂ ਜੋ ਮੈਂ ਅਗਲੇ ਸੈਸ਼ਨ ਤੋਂ ਪਹਿਲਾਂ ਲੈਜਿਸਲੇਚਰ ਵਿੱਚ ਪਹੁੰਚ ਜਾਵਾਂ, ਕਹਿੰਦੇ ਹੁਣ ਉਹ ਕਹਿਣ ਲੱਗ ਗਏ ਨੇ ਕਿ ਜੀ ਅਸੀਂ ਤਾਂ NDP ਨੂੰ ਹਰਾਉਣਾ, ਅਸੀਂ ਤਾਂ ਜੀ ਬੜੇ ਮੋਟੀਵੇਟਡ ਹਾਂ, ਅਸੀਂ ਤਾਂ ਨਹੀਂ ਛੱਡਣੀ ਆਪਣੀ ਸੀਟ। ਕਹਿੰਦੇ ਮੈਂ ਤਾਂ ਉਹਨਾਂ ਨੂੰ ਇੱਥੇ ਤੱਕ ਉੱਥੇ ਜਾ ਕੇ ਉਹਨਾਂ ਨੇ ਅੱਗੇ ਕਿਹਾ ਉਸ ਆਡੀਓ ਦੇ ਵਿੱਚ, ਕਹਿੰਦੇ ਮੈਂ ਤਾਂ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਹਾਨੂੰ ਆਪਣੇ ਹੀ ਪੋਰਟਫੋਲੀਓ ਦੇ ਵਿੱਚ ਅਸੀਂ ਸੀਨੀਅਰ ਐਡਵਾਈਜ਼ਰ ਲਾ ਦੇਵਾਂਗੇ,
ਤੁਹਾਨੂੰ ਫਿੱਟ ਕਰ ਲੈਂਦੇ ਹਾਂ ਕਿਤੇ।
ਹਾਂ, ਸੋ ਜਿਹੜੀ ਐਲੀਗੇਸ਼ਨ ਪੇਟਨ ਨੇ ਲਗਾਈ ਸੀ ਉਹੀ ਗੱਲ ਤਕਰੀਬਨ ਕੈਰੋਲਿਨ ਫਿਨਲੇ ਕਹਿੰਦੇ ਹੋਏ ਸੁਣੇ ਜਾ ਸਕਦੇ ਨੇ।
ਸੋ ਜੇ ਉਹ ਆਡੀਓ ਅਸਲੀ ਹੈ, ਸਹੀ ਹੈ, ਤਾਂ ਫਿਰ ਵਾਸੂ ਜੀ ਮੰਗਾਂ ਤਾਂ ਇਹ ਉੱਠ ਰਹੀਆਂ ਨੇ ਕਿ ਹੁਣ ਉਹਦੀ ਇਨਵੈਸਟੀਗੇਸ਼ਨ ਹੋਵੇ ਮਾਮਲੇ ਦੀ, ਕਿਉਂਕਿ ਇਹ ਜਿਹੜੀ ਆਡੀਓ ਹੈ ਪਿਛਲੇ 1 ਘੰਟੇ ਦੇ ਵਿੱਚ ਹੀ ਸੋਸ਼ਲ ਮੀਡੀਆ ਦੇ ਉੱਪਰ ਇਹ ਉਜਾਗਰ ਹੋਈ ਆ। ਇੱਕ ਆਡੀਓ ਕੱਲ੍ਹ ਵੀ ਬੜੀ ਚਰਚਾ ਦੇ ਵਿੱਚ ਰਹੀ, ਜਿਹੜੇ BC ਕੰਜ਼ਰਵੇਟਿਵ ਦੇ ਡਾਇਰੈਕਟਰ ਆਫ ਆਪਰੇਸ਼ਨ ਅਪੋਲੋ ਚੈਂਗ, ਪੌਲ ਚੈਂਗ ਦੇ ਨਾਂ ਨਾਲ ਵੀ, ਪੌਲ ਚੰਗ, ਹਾਂ
ਅਪੋਲੋ ਚੰਗ
ਦੇ ਨਾਂ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ, ਉਹਨਾਂ ਦੀ ਇੱਕ ਆਡੀਓ ਦੱਸੀ ਜਾਂਦੀ ਹੈ ਜਿਹਦੇ ਵਿੱਚ ਉਹ ਇਹ ਗੱਲ ਕਰਦੇ ਸੁਣਾਈ ਦਿੰਦੇ ਨੇ, ਗੱਲ ਕਿਹਦੇ ਨਾਲ ਕਰ ਰਹੇ ਨੇ ਇਹ ਨਹੀਂ ਪਤਾ, ਪਰ ਪੌਲ ਚੰਗ ਦੀ ਆਵਾਜ਼ ਇਹ, ਉਹ ਕਹਿੰਦੇ ਕਿ ਕਹਿੰਦੇ ਮੇਨ ਤਾਂ ਜਿਹੜਾ ਪ੍ਰਾਈਜ਼ ਆ, ਮੇਨ ਪ੍ਰਾਈਜ਼ ਆ ਵੀ ਸਰਕਾਰ ਬਣਾਈਏ, ਸੂਬਾ ਬਚਾਉਣਾ, ਸੂਬਾ ਬਚਾਉਣਾ, ਕਹਿੰਦਾ ਕਿਹਨੂੰ ਪਰਵਾਹ ਇਹਦੀ, ਕਿ ਸੇਵਿੰਗ ਦਾ ਪ੍ਰੋਵਿੰਸ ਇਜ਼ ਸੈਕੰਡਰੀ, ਮੇਨ ਗੱਲ ਤਾਂ ਇਹ ਹੈ ਕਿ ਅਸੀਂ ਆਪਣੀ ਸਰਕਾਰ ਬਣਾਈਏ। ਫਿਰ ਉਹਦੇ ਵਿੱਚ ਉਹ ਗੱਲ ਕਹਿੰਦੇ ਨੇ, ਕਹਿੰਦੇ ਜੀ ਇੱਕ ਵਾਰ ਤੁਹਾਡੀ ਸਰਕਾਰ ਜੇ ਬਣ ਜਾਵੇ, ਫਿਰ ਉਹਦੇ 'ਚ ਉਹ ਐਫਵਰਡ ਵੀ ਇਸਤੇਮਾਲ ਕਰਦੇ ਆ, ਕਿ ਤੁਸੀਂ ਜੋ ਮਰਜ਼ੀ ਚਾਹ ਉਹ ਕਰ ਸਕਦੇ ਹੋ, ਬਸ ਇੱਕ ਵਾਰ ਆਪਣੀ ਸਰਕਾਰ ਬਣਾਓ। ਫਿਰ ਕਹਿੰਦੇ ਕਿ ਵੀ ਹੈਵ ਦਾ ਲੀਡਰ ਇਨ ਆਵਰ ਹੈਂਡਸ, ਕਹਿੰਦੇ ਮੈਨੂੰ ਤਾਂ $5,00,000 ਚਾਹੀਦਾ, ਇਹਨਾਂ ਨੂੰ ਕਹੋ ਸਾਡੇ ਲਈ ਫੰਡ ਰੇਜ਼ਿੰਗ ਕਰਨ, ਫਿਰ ਜਦੋਂ ਫੰਡ ਰੇਜ਼ਿੰਗ ਹੋ ਗਈ ਦੈਨ ਵੀ ਗੋ ਵੀ ਜਸਟ ਸਟੀਲ ਦਾ ਮਨੀ, ਕਹਿੰਦੇ ਮੈਂ ਤਾਂ ਪਹਿਲਾਂ ਵੀ ਅਜਿਹਾ ਕਰਦਾ ਰਿਹਾ। ਇੰਟਰਸਟਿੰਗਲੀ ਪੌਲ ਚੰਗ ਇਸ ਤੋਂ ਪਹਿਲਾਂ ਐਲਬਰਟਾ ਦੇ ਵਿੱਚ, ਜਿਹੜੀ ਵਾਸੂ ਜੀ ਸੈਪਰੇਟਿਸਟ ਪਾਰਟੀ ਆ ਜਿਹੜੀ ਐਲਬਰਟਾ ਦੇ ਵਿੱਚ, ਐਲਬਰਟਾ ਦੇ ਵੱਖ ਹੋਣ ਦੇ ਹੱਕ ਵਿੱਚ ਆ, ਉਹਦੇ ਨਾਲ ਜੁੜੇ ਰਹੇ ਸੀ ਇਹ ਐਲਬਰਟਾ ਰਿਪਬਲਿਕਨ ਪਾਰਟੀ ਨਾਲ। ਅਤੇ ਉਸ ਤੋਂ ਪਹਿਲਾਂ ਪੌਲ ਚੰਗ ਨੇ ਇੱਥੇ BC NDP ਦੇ ਵਿੱਚ ਬ੍ਰੈਂਡਾ ਬੇਲੀ ਦੀ ਜਿਹੜੀ ਦਫ਼ਤਰ ਦੇ ਵਿੱਚ, ਉੱਥੇ ਵੀ ਬਤੌਰ ਸਟਾਫਰ ਕੰਮ ਕੀਤਾ ਸੀ
ਜੀ। ਸੋ ਸਮਝਣ ਵਾਲੀ ਗੱਲ ਹੈ ਕਿ BC ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜਾ ਖਿਲਾਰਾ ਹੈ, ਆਪਾਂ ਇਹਨੂੰ ਉੱਦਾਂ ਦੇਖ ਸਕਦੇ ਹਾਂ ਵੀ ਦੋ ਪੱਧਰ 'ਤੇ ਹੈ। ਇੱਕ ਤਾਂ ਹੈ ਜੋ ਕੌਕਸ ਦੇ ਵਿੱਚ ਹੈ, ਜਿਹੜੇ MLA ਇੱਕ ਤੋਂ ਬਾਅਦ ਇੱਕ ਛੱਡ ਕੇ ਜਾ ਰਹੇ ਨੇ ਅਤੇ ਹੋਰ ਵੀ ਸ਼ਾਇਦ ਛੱਡ ਕੇ ਜਾਣਗੇ, ਦੂਸਰਾ ਹੈ ਜੋ ਐਗਜ਼ੈਕਟਿਵ ਲੈਵਲ 'ਤੇ ਆ, ਜੋ ਸਟਾਫਰ ਲੈਵਲ 'ਤੇ ਆ
ਜੀ,
ਸੋ ਸਾਨੂੰ ਪਤਾ ਕਿ ਪਾਰਟੀ ਦੇ ਬਹੁਤ ਸਾਰੇ ਜਿਹੜੇ ਸੀਨੀਅਰ ਐਗਜ਼ੈਕਟਿਵਸ ਨੇ, ਸੋ ਸਟਾਰਟਿੰਗ ਵਿਦ ਐਗਜ਼ੈਕਟਿਵ ਡਾਇਰੈਕਟਰ ਐਂਜਲੋ ਇਸੀਡੂਰੋ, ਉਹਨਾਂ ਨੇ ਰਿਜ਼ਾਈਨ ਕੀਤਾ ਸੀ ਸਟੇਟਮੈਂਟ ਜਾਰੀ ਕਰਕੇ।
ਹਾਂਜੀ,
ਉਸ ਤੋਂ ਬਾਅਦ ਪ੍ਰੈਜ਼ੀਡੈਂਟ ਆਇਸ਼ਾ ਐਸਟੇ ਨੂੰ ਵੀ ਹਟਾ ਦਿੱਤਾ ਗਿਆ, ਵਾਈਸ ਪ੍ਰੈਜ਼ੀਡੈਂਟ ਸ਼ੈਰਨ ਵਾਈਟ ਨੂੰ ਵੀ ਹਟਾ ਦਿੱਤਾ ਗਿਆ
ਜੀ।
ਹੁਣ ਇਹ ਸੁਣਨ 'ਚ ਆ ਰਿਹਾ ਕਿ ਜਿਹੜੇ ਇਹਨਾਂ ਦੇ ਐਗਜ਼ੈਕਟਿਵ ਡਾਇਰੈਕਟਰ ਨੇ, ਜੋ ਕਿ ਕੈਰਲਿਨ ਫਿਨਲੀ ਦੇ ਬਹੁਤ ਚੰਗੇ ਦੋਸਤ ਨੇ,
ਜੋ ਨਵੇਂ ਨੇ,
ਐਲੈਨ ਐਲਨ
ਜੀ,
ਸੋ ਉਹਨਾਂ ਦਾ ਕਹਿੰਦੇ ਪਾਰਟੀ ਦੀ ਬੋਰਡ ਮੈਂਬਰਸ ਨਾਲ ਬਣਦੀ ਨਹੀਂ ਪਈ ਉਹਨਾਂ ਦੀ,
ਕਹਿੰਦੇ ਪਾਰਟੀ ਬੋਰਡ ਵਾਲਿਆਂ ਦੇ ਈਮੇਲ ਐਕਸੈਸ ਵਗੈਰਾ ਬੰਦ ਹੋ ਗਿਆ,
ਬੰਦ ਹੋ ਗਏ ਨੇ। ਸੋ ਇਸ ਤਰ੍ਹਾਂ ਦਾ ਬਹੁਤ ਸਾਰਾ ਅੰਦਰ ਭੰਬਲ ਭੂਸਾ ਜਿਹਾ ਪਿਆ ਹੋਇਆ ਇਸ ਵੇਲੇ। ਸੋ ਜਿਹੜੀ ਗੱਲ ਤੁਹਾਨੂੰ ਬੀ ਸੀ ਕੰਸਰਵੇਟਿਵ ਦੀ ਕੌਕਸ ਮੈਂਬਰ ਨੇ ਜਿਮ ਦੇ ਵਿੱਚ ਕਹੀ ਆ ਕਿ ਵੀ ਹੋਰ ਵੀ ਵੱਡਾ ਖਿਲਾਰਾ ਪੈ ਸਕਦਾ ਹੈ, ਉਹ ਸ਼ਾਇਦ ਅਤਕਥਨੀ ਨਾ ਹੋਵੇ।
ਆਈ ਥਿੰਕ ਉਹ ਜਿਹੜਾ ਵੱਡਾ ਖਿਲਾਰਾ, ਉਹਦੇ ਬੀਜ ਤਾਂ ਅੱਜ ਸਵੇਰੇ ਆ ਗਏ ਫਿਰ।
ਜੀ ਜੀ,
ਜਿਹੜੀ ਆਹ ਆਡੀਓ ਹੈ ਕੈਰੋਲਿਨ ਫਿਨਲੇ ਦੀ ਆਪਣੀ ਆਵਾਜ਼ ਦੇ ਵਿੱਚ, ਉਹਦੇ ਵਿੱਚ ਉਹੀ ਗੱਲ ਕਹਿ ਰਹੇ ਨੇ ਜਿਹੜੀ ਪਹਿਲਾਂ ਉਹਨਾਂ ਨੇ 2 ਦਿਨ ਪਹਿਲਾਂ ਡਿਨਾਈ ਕੀਤੀ ਹੈ ਕਿ ਜੀ ਅਸੀਂ ਤਾਂ ਈਅਨ ਪੇਟਨ ਨੂੰ ਇਸ ਤਰ੍ਹਾਂ ਦੀ ਕੋਈ ਪੋਜੀਸ਼ਨ ਔਫਰ ਹੀ ਨਹੀਂ ਕੀਤੀ। ਹੁਣ ਉਸੇ ਚੀਜ਼ ਨਾਲ ਤੁਸੀਂ ਗੱਲ ਇਹ ਵੀ ਜੋੜੋ ਕਿ ਜਿਹੜੀ ਐਬਟਸਫਰਡ ਮਿਸ਼ਨ ਵਾਲੀ MLA ਨੇ ਆਪਣੀ ਸੀਟ ਖਾਲੀ ਕੀਤੀ ਰਿਆਨ ਗੈਸਪਰ ਨੇ, ਰਿਆਨ ਗੈਸਪਰ ਸ਼ਨੀਵਾਰ ਨੂੰ ਐਲਾਨ ਕਰਦੇ ਆ ਕਿ ਜੀ ਮੈਂ ਆਪਣੀ ਸੀਟ ਛੱਡ ਦਿੰਦੀ ਹਾਂ ਤਾਂ ਕਿ ਸਾਡੀ ਲੀਡਰ ਕੈਰੋਲਿਨ ਫਿਨਲੇ ਬਾਈ ਇਲੈਕਸ਼ਨ ਜਦੋਂ ਹੋਏਗਾ ਇੱਥੋਂ ਜਿੱਤ ਕੇ ਵਿਧਾਨ ਸਭਾ 'ਚ ਪਹੁੰਚ ਸਕਣ। ਸ਼ਨੀਵਾਰ ਉਹ ਅਨਾਊਂਸਮੈਂਟ ਕਰਦੇ ਆ, ਸੋਮਵਾਰ ਨੂੰ ਰਿਆਨ ਗੈਸਪਰ ਨੂੰ ਡੈਪਟੀ ਚੀਫ ਆਫ ਸਟਾਫ ਫਾਰ ਦਾ ਕੌਕਸ ਇਹ ਨਿਯੁਕਤ ਕਰ ਦਿੱਤਾ ਜਾਂਦਾ। ਫਿਰ ਇਹ ਪੁੱਛਿਆ ਗਿਆ ਉਹਨਾਂ ਦੀ ਤਨਖਾਹ ਕਿੰਨੀ ਆ, ਉਹ ਕਹਿੰਦੇ ਜੀ ਇਹ ਤਾਂ ਅਜੇ ਡਿਸਾਈਡ ਨਹੀਂ ਕੀਤਾ ਗਿਆ। ਸੋ ਕੀ ਉੱਥੇ ਵੀ ਇਸ ਤਰ੍ਹਾਂ ਦਾ ਕੁਇਡ ਪ੍ਰੋ ਕੋ ਕੀਤਾ ਗਿਆ ਕਿ ਵੀ ਇੱਕ ਹੱਥ ਦਿਓ ਇੱਕ ਹੱਥ ਲਓ, ਵੀ ਤੁਸੀਂ ਆਪਣੀ ਸੀਟ ਖਾਲੀ ਕਰੋ ਪਰ ਤੁਹਾਡਾ ਨੁਕਸਾਨ ਨਹੀਂ ਹੋਣ ਦਿੰਦੇ, ਚਿੰਤਾ ਨਾ ਕਰੋ, ਜਿਹੜੀ $1,22,743 ਦੀ ਤੁਹਾਨੂੰ ਤਨਖਾਹ ਮਿਲਦੀ ਆ ਬਤੌਰ MLA, ਉਹ ਤੁਹਾਨੂੰ ਅਸੀਂ ਆਹ ਡੈਪਟੀ ਚੀਫ ਆਫ ਸਟਾਫ ਬਣਾ ਕੇ ਦੇ ਦਿਆਂਗੇ
ਪਾਰਟੀ ਫੰਡਸ ਵਿੱਚੋਂ,
ਪਾਰਟੀ ਫੰਡਸ ਵਿੱਚੋਂ।
ਸੋ ਕੈਰਲਿਨ ਫਿਨਲੇ ਨੇ ਜਦੋਂ ਇਹ ਅਨਾਊਂਸਮੈਂਟ ਕੀਤੀ ਸੀ ਕਿ ਰਿਆਨ ਗੈਸਪਰ ਤਿਆਰ ਹੋ ਗਏ ਨੇ ਸੀਟ ਛੱਡਣ ਲਈ, ਉਦੋਂ ਦੋ ਗੱਲਾਂ, ਇੱਕ ਤਾਂ ਰਿਆਨ ਗੈਸਪਰ ਨੇ ਬਾਰ ਬਾਰ ਇਹ ਗੱਲ ਕਹੀ ਕਿ ਜੀ ਵੀ ਮੈਨੂੰ ਕੈਰਲਿਨ ਫਿਨਲੇ ਨੇ ਨਹੀਂ ਕਿਹਾ ਸੀਟ ਛੱਡਣ ਲਈ, ਇਹ ਤਾਂ ਮੈਂ ਉਹਨਾਂ ਨੂੰ ਆਪ ਹੀ ਕਾਫੀ ਤੇ ਸੱਦਿਆ ਤੇ ਉੱਥੇ ਮੈਂ ਅਚਾਨਕ ਉਹਨਾਂ ਨੂੰ ਕਿਹਾ ਕਿ ਵੀ ਮੈਂ ਤੁਹਾਡੇ ਲਈ ਸੀਟ ਛੱਡਣ ਲਈ ਤਿਆਰ ਹਾਂ।
ਉਹਨਾਂ ਨੇ ਇਹ ਤਾਂ ਨਹੀਂ ਕਿਹਾ ਉੱਥੇ ਰੈਸਟੋਰੈਂਟ 'ਚ ਬਿਜ਼ੀ ਹੋਵੇ ਕਿ ਮੈਂ ਤੁਹਾਨੂੰ ਕੁਰਸੀ ਦੇ ਦੇਣੀ ਆ ਇੱਥੇ ਬੈਠਣ ਨੂੰ।
ਕਹਿੰਦੇ ਉਹ ਇੰਨੇ ਹੈਰਾਨ ਹੋ ਗਏ ਕਿ ਅੱਛਾ ਕਹਿੰਦੇ ਕੀ ਕਹਿ ਰਹੇ ਹੋ ਤੁਸੀਂ, ਕਹਿੰਦੇ ਮੇਰਾ ਹੱਥ ਫੜ ਲਿਆ ਉਹਨਾਂ ਨੇ ਹੈਰਾਨ ਹੋ ਕੇ, ਤੇ ਕਹਿੰਦੇ ਵੀ ਉਹਨਾਂ ਨੇ ਨਹੀਂ ਮੈਨੂੰ ਕਦੇ ਵੀ ਕਿਹਾ, ਮੈਂ ਤਾਂ ਆਪਣੇ ਵੱਲੋਂ ਆਫਰ ਕੀਤਾ। ਉਸ ਤੋਂ ਬਾਅਦ ਕੈਰਲਿਨ ਫਿਨਲੇ ਨੇ ਪਬਲਿਕਲੀ ਇਹ ਮਲਟੀਪਲ ਟਾਈਮਸ ਕਿਹਾ, ਕਹਿੰਦੇ ਵੀ ਮੈਂ ਰਿਆਨ ਗੈਸਪਰ ਦੀ ਬਹੁਤ ਧੰਨਵਾਦੀ ਹਾਂ ਤੇ ਮੈਂ ਇਹਨਾਂ ਨੂੰ ਵੀ ਇਹ ਪਾਰਟੀ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਬਰਕਰਾਰ ਰਹੇਗਾ। ਹੁਣ ਕਹਿੰਦੇ ਜਦੋਂ ਬਾਈ ਇਲੈਕਸ਼ਨ ਵੀ ਹੋਏਗਾ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੀ, ਕੈਂਪੇਨ ਦੇ ਵਿੱਚ ਇਹ ਮੇਰੀ ਮਦਦ ਕਰਨਗੇ ਅਤੇ ਨਾਲ ਮੈਨੂੰ ਦੱਸਣਗੇ ਵੀ ਕਿਹੜੇ ਕਿਹੜੇ ਮੁੱਦੇ ਨੇ ਐਬਟਸਫੋਰਡ ਮਿਸ਼ਨ ਦੇ, ਕਿਹੜੇ ਕਿਹੜੇ ਲੋਕਾਂ ਨੂੰ ਮਿਲਣਾ, ਕਿਵੇਂ ਕਿਵੇਂ ਕਹਿੰਦੇ ਅਸੀਂ ਇਲੈਕਸ਼ਨ ਜਿੱਤਣਾ, ਕਹਿੰਦੇ ਮੈਨੂੰ ਪੂਰਾ ਗਾਈਡ ਕਰਨਗੇ। ਉਸ ਤੋਂ ਬਾਅਦ ਉਸੇ ਸ਼ਾਮ ਨੂੰ, ਸੋਮਵਾਰ ਸ਼ਾਮ ਨੂੰ ਅਨਾਊਂਸ ਕਰ ਦਿੱਤਾ ਜਾਂਦਾ ਕਿ ਰਿਆਨ ਗੈਸਪਰ ਹੁਣ ਡੈਪਟੀ ਚੀਫ ਆਫ ਸਟਾਫ ਹੋਣਗੇ।
ਤੁਸੀਂ ਦੇਖੋ ਹੁਣ ਤੱਕ ਜਿਹੜੇ ਇਸ ਹਫ਼ਤੇ ਜਾਂ ਪਿਛਲੇ 12 ਦਿਨਾਂ ਦੇ ਵਿੱਚ ਜਿਹੜੇ 5 MLAs ਪਾਰਟੀ ਛੱਡ ਕੇ ਗਏ ਨੇ, 5 ਦੇ ਵਿੱਚੋਂ 4 ਅਜਿਹੇ ਨੇ ਜਿਹੜੇ ਪਹਿਲਾਂ BC ਲਿਬਰਲ, BC ਯੂਨਾਈਟਿਡ ਦੇ ਰਾਹੀਂ ਹੁੰਦੇ ਹੋਏ BC ਕੰਜ਼ਰਵੇਟਿਵ ਦੇ ਵਿੱਚ ਆਏ। ਸਿਰਫ ਰੋਜ਼ਲਿਨ ਬਰਡ ਜਿਹੜੇ ਕਿ ਪ੍ਰਿੰਸ ਜਾਰਜ ਵੇਲਮੌਂਟ ਵਾਲੇ MLA ਨੇ, ਉਹੀ ਅਜਿਹੇ ਨੇ ਜਿਹੜੇ 2024 ਦੇ ਵਿੱਚ ਸਿੱਧਾ BC ਕੰਜ਼ਰਵੇਟਿਵ ਦੀ ਟਿਕਟ ਤੋਂ ਹੀ ਜਿੱਤੇ ਸੀ। ਉਹਨਾਂ ਨੇ ਵੀ ਪਾਰਟੀ ਪਰਸੋਂ ਛੱਡੀ ਆ,
ਮੰਗਲਵਾਰ
ਹਾਂ ਪਰਸੋਂ ਉਹ ਪਾਰਟੀ ਛੱਡ ਗਏ। ਅਤੇ ਜਿਹੜੇ ਹੁਣ ਇੰਟਰਸਟਿੰਗ ਗੱਲ ਇੱਕ ਹੈ, ਈਅਨ ਪੇਟਨ, ਰੋਜ਼ਲਿਨ ਬਰਡ, ਇਹ ਦੋਨੋਂ ਉਹ MLA ਸੀ ਜਿਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਕੈਰੋਲਿਨ ਫਿਨਲੇ ਦੀ ਟੀਮ ਵੱਲੋਂ ਜਾਂ ਚੀਫ ਆਫ ਸਟਾਫ ਵੱਲੋਂ ਸਾਨੂੰ ਅਪਰੋਚ ਕੀਤਾ ਗਿਆ ਸੀ ਵੀ ਤੁਸੀਂ ਆਪਣੀ ਸੀਟ ਛੱਡ ਦਿਓ।
ਹਾਂਜੀ।
ਤੀਜੇ ਇੱਕ ਹੋਰ ਸੀ ਜਿਹੜੇ ਕਿ ਵੈਨਕੂਵਰ ਕੈਪੀਲੈਨੋ ਦੇ ਨੇ, ਲਿਨ ਬਲੌਕ। ਸੋ ਲਿਨ ਬਲੌਕ ਨੇ ਅਜੇ ਤੱਕ ਪਾਰਟੀ ਨਹੀਂ ਛੱਡੀ, ਕੀ ਜਿਹੜੇ ਨੈਕਸਟ ਮੈਂਬਰ ਜੋ ਪਾਰਟੀ ਛੱਡਣਗੇ ਉਹ ਲਿਨ ਬਲੌਕ ਹੋਣਗੇ, ਜਿਨ੍ਹਾਂ ਨੂੰ ਕਿ ਅਪਰੋਚ ਕੀਤਾ ਗਿਆ ਸੀ ਕਿ ਜੀ ਤੁਸੀਂ ਸੀਟ ਛੱਡ ਦਿਓ, ਸੀਟ ਉਹਨਾਂ ਨੇ ਵੀ ਨਹੀਂ ਆਪਣੀ ਖਾਲੀ ਕੀਤੀ। ਅਤੇ ਰੋਜ਼ਲਿਨ ਬਰਡ ਨੇ ਇੱਕ ਇਹ ਵੀ ਗੱਲ ਦੀ ਪੁਸ਼ਟੀ ਕੀਤੀ ਆ, ਉਹਨੇ ਇਹ ਕਿਹਾ, ਉਹਨੇ ਦਾਅਵਾ ਕੀਤਾ ਕਿ ਫੋਨ 'ਤੇ ਕਹਿੰਦੇ ਜਦੋਂ ਗੱਲ ਹੋਈ ਕੈਰੋਲਿਨ ਫਿਨਲੇ ਨਾਲ, ਜਦੋਂ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਆਪਣੀ ਸੀਟ ਛੱਡ ਦਿਓ ਤਾਂ ਕਿ ਮੈਂ ਉੱਥੋਂ ਇਲੈਕਸ਼ਨ ਲੜ ਲਵਾਂ, ਕਹਿੰਦੇ ਮੈਂ ਜਦੋਂ ਮਨਾ ਕਰ ਦਿੱਤਾ ਕਿ ਮੈਂ ਸੀਟ ਆਪਣੀ ਛੱਡਣੀ ਕੋਈ ਨਹੀਂ, ਕਹਿੰਦੇ ਫਿਰ ਸ਼ੀ ਯੈਲਡ ਐਟ ਮੀ, ਅਤੇ ਫਿਰ ਉਹਨੇ ਫੋਨ ਪਟਕ ਕੇ ਮਾਰਿਆ, ਉਹਨਾਂ ਨੇ ਬੇਸਿਕਲੀ ਹੈਂਗ ਆਫ ਕਰਤਾ।
ਸੋ ਵਿਜੇ ਜੀ, ਇਸ ਵੇਲੇ ਜਿਹੜਾ ਇਹ ਭੰਬਲ ਭੂਸਾ ਪਿਆ ਹੋਇਆ, ਤੁਸੀਂ ਇਹਦਾ ਅੰਦਾਜ਼ਾ ਇਸ ਚੀਜ਼ ਤੋਂ ਲਗਾ ਸਕਦੇ ਹੋ ਕਿ ਆਈ ਵਾਜ਼ ਜਸਟ ਚੈਕਿੰਗ ਦ ਵੈਬਸਾਈਟ ਆਫ BC ਲੈਜਿਸਲੇਚਰ,
ਹਾਂ
ਉੱਥੇ ਅਜੇ ਵੀ ਸੀਟ ਸਟੈਂਡਿੰਗਸ ਕੀ ਨੇ। ਸੋ ਉੱਥੇ ਲਿਖਿਆ ਹੋਇਆ ਕਿ ਬੀ ਸੀ ਐੱਨ ਡੀ ਪੀ ਦੇ ਇਸ ਵੇਲੇ 48 ਐੱਮ ਐੱਲ ਏ ਨੇ,
ਜੀ,
ਕਿਉਂਕਿ ਇੱਕ ਅਮੀਲੀਆ ਬੋਲਟ ਵੀ ਜਿਹੜੇ ਉਹ ਫਲੋਰ ਕ੍ਰੋਸ ਕਰ ਗਏ, ਪਹਿਲਾਂ ਇੰਡੀਪੈਂਡੈਂਟ ਹੋਏ ਫਿਰ ਉਹ ਮੁੜ ਕੇ ਬੀ ਸੀ ਐੱਨ ਡੀ ਪੀ ਵਿੱਚ ਆ ਗਏ, ਸੋ ਪਹਿਲਾਂ ਬੀ ਸੀ ਕੰਜ਼ਰਵੇਟਿਵ ਵਿੱਚ ਸੀਗੇ ਜਦੋਂ ਐਲੋਨਾ ਸਟਰਕੋ ਨੂੰ ਬਾਹਰ ਕੀਤਾ ਗਿਆ ਉਹਨਾਂ ਦੇ ਸਮਰਥਨ ਵਿੱਚ, ਅਮੀਲੀਆ ਬੋਲਟ ਵੀ ਛੱਡ ਕੇ ਚਲੇ ਗਏ ਜੋਨ ਰਸਟੈਡ ਤੋਂ ਨਾਰਾਜ਼ ਹੋ ਕੇ ਬਤੌਰ ਇੰਡੀਪੈਂਡੈਂਟ ਬੈਠ ਗਏ, ਅਤੇ ਫਿਰ ਉਹ ਜਦੋਂ ਕੈਰਲਿਨ ਫਿੰਡਲੇ ਲੀਡਰ ਬਣੇ ਬੀ ਸੀ ਕੰਜ਼ਰਵੇਟਿਵ ਦੇ, ਉਹਨਾਂ ਨੇ ਬੀ ਸੀ ਕੰਜ਼ਰਵੇਟਿਵ ਆਪਣੀ ਪੁਰਾਣੀ ਪਾਰਟੀ ਨੂੰ ਨਾ ਚੁਣ ਕੇ ਬੀ ਸੀ ਐੱਨ ਡੀ ਪੀ ਨੂੰ ਚੁਣਿਆ, ਸੋ 47 ਸੀਟਾਂ ਸਨ ਬੀ ਸੀ ਐੱਨ ਡੀ ਪੀ ਦੀਆਂ, ਉਹਨਾਂ ਵਿੱਚ ਅਮੀਲੀਆ ਬੋਲਟ ਵੀ ਜੁੜੇ 48 ਹੋ
ਗਈਆਂ।
ਫਿਰ ਸਵਾਲ ਇਹ ਪੈਦਾ ਹੁੰਦਾ ਬਾਕੀਆਂ ਦਾ ਕੀ ਹਾਲ ਚਾਲ ਹੈ, ਸੋ ਬੀ ਸੀ ਕੰਜ਼ਰਵੇਟਿਵ ਦੇ ਅਕੋਰਡਿੰਗ ਟੂ ਦਾ ਲੈਜਿਸਲੇਚਰ ਵੈਬਸਾਈਟ 32 ਐੱਮ ਐੱਲ ਏ ਨੇ ਇਸ ਵੇਲੇ
ਜੀ,
ਅਤੇ ਜੇ ਸੋ 32 ਐੱਮ ਐੱਲ ਏ ਮਤਲਬ ਇਹ ਕਿ 12 ਐੱਮ ਐੱਲ ਏ ਅਜੇ ਤੱਕ ਛੱਡ ਕੇ ਜਾ ਚੁੱਕੇ ਨੇ,
ਬਿਲਕੁਲ।
ਗ੍ਰੀਨ ਪਾਰਟੀ ਦੇ ਕਹਿੰਦੇ 2 ਐੱਮ ਐੱਲ ਏ ਨੇ, ਉਹਦੇ ਵਿੱਚ ਤਾਂ ਕੋਈ ਡਿਸਪਿਊਟ ਨਹੀਂ, 2 ਹੀ ਨੇ। ਇੰਡੀਪੈਂਡੈਂਟ ਕਹਿੰਦੇ 10 ਬੈਠੇ ਹੋਏ ਨੇ, ਜੇ ਤੁਸੀਂ ਸਾਰੀਆਂ ਸੀਟਾਂ ਨੂੰ ਜੋੜ ਲੈਂਦੇ ਹੋ ਜਿਹੜੀ 92 ਬਣਦੀਆਂ,
ਉਹ ਲੈ
ਸੀਟਾਂ 93 ਨੇ,
ਸੀਟਾਂ 93 ਨੇ,
ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਸਪੀਕਰ ਨੂੰ ਨਹੀਂ ਗਿਣਿਆ, ਕਿਉਂਕਿ ਬੀ ਸੀ ਐੱਨ ਡੀ ਪੀ ਦੇ 48 ਗਿਣੇ ਨੇ,
ਜੀ ਜੀ,
ਸਪੀਕਰ ਵੀ ਵਿੱਚ ਕਾਊਂਟਡ ਨੇ
ਜੀ।
ਸੋ ਇਹਦੇ ਵਿੱਚ ਇਹ ਥੋੜ੍ਹਾ ਜਿਹਾ ਪੰਗਾ ਹੈ ਕਿ ਬੀ ਸੀ ਕੰਜ਼ਰਵੇਟਿਵ ਮੇਰੇ ਮੁਤਾਬਕ ਜੋ ਮੇਰੀ ਕਾਊਂਟ ਹੈ ਇਸ ਵੇਲੇ 33 ਐੱਮ ਐੱਲ ਏ ਨੇ,
ਕਿਉਂਕਿ ਨਹੀਂ ਨਹੀਂ ਵਾਸੂ ਜੀ, ਇੱਕ ਨੇ ਆਪਣੀ ਸੀਟ ਰਿਜ਼ਾਈਨ ਕਰਤੀ ਨਾ, ਉਹ ਤਾਂ 92 ਆਹ ਰੀਅਨ ਗੈਸਪਰ, ਉਹ ਤਾਂ ਉਹਨਾਂ ਨੇ ਉਹਨਾਂ ਕਿਤੇ ਘਟਾ ਦਿੱਤਾ ਹੋਵੇ,
ਕਿ ਰੀਅਨ ਗੈਸਪਰ ਨੇ ਸੀਟ, ਹਾਂ ਕਿ ਇੱਕ ਸੀਟ ਵੇਕੈਂਟ ਹੈ,
ਸੀਟ ਵੇਕੈਂਟ ਹੈ,
ਵੇਕੈਂਟ ਹੈ,
ਵੇਕੈਂਟ ਹੈ ਨਾ ਸੀਟ,
ਯੈਸ ਦੈਟ ਇਜ਼ ਵਾਈ,
ਹਾਂ ਉਹ ਆ, ਕਿਉਂਕਿ ਬੀ ਸੀ ਕੰਜ਼ਰਵੇਟਿਵ ਦੇ ਐੱਮ ਐੱਲ ਏ 12 ਹੀ ਨੇ ਜਿਹੜੇ ਕਿ ਮਨਫੀ ਹੋਏ ਆ, ਸੋ ਉਹਨਾਂ ਦੇ ਵਿੱਚੋਂ 5 ਜਿਹੇ ਸੀ ਜਿਨ੍ਹਾਂ ਨੂੰ ਜਾਂ ਜੌਨ ਰਸਟੈਡ ਨੇ ਕੱਢਿਆ ਜਾਂ ਜੌਨ ਰਸਟੈਡ ਦੀ ਲੀਡਰਸ਼ਿਪ ਅਧੀਨ ਉਹ ਪਾਰਟੀ ਆਪ ਛੱਡ ਗਏ, 5 ਉਹ ਸੀ। ਇੱਕ ਐੱਮ ਐੱਲ ਏ ਜਦੋਂ ਟ੍ਰੈਵਰ ਹੈਲਫਰਡ ਇੰਟਰਮ ਲੀਡਰ ਸੀਗੇ ਜਿਨ੍ਹਾਂ ਦੇ ਉੱਪਰ ਚਾਰਜਿਸ ਲੱਗੇ, ਇੱਕ ਐੱਮ ਐੱਲ ਏ ਨੂੰ ਉਹਨਾਂ ਨੇ ਪਾਰਟੀ ਚੋਂ ਬਾਹਰ ਕੱਢਿਆ, ਉਹ ਇੰਡੀਪੈਂਡੈਂਟ ਹੋਏ। 5 ਐੱਮ ਐੱਲ ਏ ਆਪਾਂ ਜਿਨ੍ਹਾਂ ਦੀ ਹੁਣੇ ਗੱਲ ਕਰਕੇ ਹਟੇ ਜਿਹੜੇ ਕੈਰੋਲਿਨ ਫਿਨਲੇ ਦੇ ਲੀਡਰਸ਼ਿਪ ਅਧੀਨ ਹੁਣ ਤੱਕ ਛੱਡ ਚੁੱਕੇ ਨੇ ਪਿਛਲੇ 12 ਦਿਨਾਂ 'ਚ, ਸੋ 5, 5, 1, 11 ਤੇ 12ਵੇਂ ਰੀਅਨ ਗੈਸਪਰ ਜਿਨ੍ਹਾਂ ਨੇ ਆਪਣੀ ਪਾਰਟੀ ਦੀ ਜਿਨ੍ਹਾਂ ਨੇ ਆਪਣੀ ਸੀਟ ਰਿਜ਼ਾਈਨ ਕਰਤੀ।
ਯੈਸ ਦੈਟ ਨਾਓ ਮੇਕ ਸੈਂਸ, ਕਿਉਂਕਿ ਵੈਬਸਾਈਟ ਦੇ ਉੱਤੇ ਵੇਕੈਂਟ ਸੀਟ ਨਹੀਂ ਲਿਖੀ ਹੋਈ,
ਹਾਂ ਵੇਕੈਂਟ ਨਹੀਂ ਲਿਖੀ,
ਉਹਨਾਂ ਨੇ ਸਿਰਫ ਇਹ ਲਿਖਿਆ ਕਿ ਬੀ ਸੀ ਐੱਨ ਡੀ ਪੀ ਦੇ 48, ਕੰਜ਼ਰਵੇਟਿਵ 32, ਗ੍ਰੀਨ ਪਾਰਟੀ ਦੇ 2, ਇੰਡੀਪੈਂਡੈਂਟ 10
ਜੀ,
ਤੇ ਵੇਕੈਂਟ ਸੀਟ ਦਾ ਨਹੀਂ ਲਿਖਿਆ ਉੱਥੇ 1, ਕਿਉਂਕਿ ਬਾਕੀ ਤਾਂ ਜੋੜ ਕੇ 92 ਬਣਦੇ ਨੇ। ਸੋ ਯਾ ਸੋਰੀਅਨ ਗੈਸਪਰ ਸੀਟ ਜਿਹੜੀ ਛੱਡ ਕੇ ਨੇ, ਸੋ ਇਹਦਾ ਮਤਲਬ 12 ਐੱਮ ਐੱਲ ਏ ਛੱਡ ਕੇ ਜਾ ਚੁੱਕੇ ਨੇ ਬੀ ਸੀ ਕੰਜ਼ਰਵੇਟਿਵ ਨੂੰ, ਵਨ ਵੇ ਔਰ ਦਾ ਅਦਰ।
ਰੀਅਨ ਗੈਸ
ਪਿਛਲੇ 12 ਦਿਨਾਂ ਦੇ ਅੰਦਰ ਅੰਦਰ 5 ਐੱਮ ਐੱਲ ਏ ਛੱਡ ਗਏ ਨੇ,
ਹਾਂਜੀ,
ਤੇ ਇਹ 5 ਜਿਹੜੇ ਐੱਮ ਐੱਲ ਏ ਨੇ ਇਹ ਕੈਰਲਿਨ ਫਿਨਲੇ ਦੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਛੱਡ ਕੇ ਗਏ ਨੇ।
ਯੈਸ ਕਰੈਕਟ, ਅਤੇ ਰੀਅਨ ਗੈਸਪਰ ਨੇ ਜਿਹੜੀ ਆਪਣੀ ਸੀਟ ਖਾਲੀ ਕੀਤੀ ਆ ਐਬਰਟਸਫੋਰਡ ਮਿਸ਼ਨ ਵਾਲੀ, ਜਿਹੜੇ ਉਸ ਰਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਕਿ ਪਹਿਲਾਂ ਮਿਸ਼ਨ ਦੇ ਮੇਅਰ ਵੀ ਰਹਿ ਚੁੱਕੇ ਨੇ, ਉਹਨਾਂ ਨੇ ਵੀ ਆਪਣਾ ਅਹੁਦਾ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹਨਾਂ ਨੇ ਇਤਰਾਜ਼ ਇਸ ਗੱਲ ਦਾ ਕੀਤਾ ਕਿ ਕੈਰੋਲਿਨ ਫਿਨਲੇ ਆਪਣੇ ਹਸਬੈਂਡ ਨੂੰ ਕਿਉਂ ਨਹੀਂ ਕਹਿੰਦੇ ਆਪਣੀ ਸੀਟ ਖਾਲੀ ਕਰ ਦਿਓ।
ਵਿਜੇ ਜੀ, ਇਹ ਸਵਾਲ ਤਾਂ ਬਿਲਕੁਲ ਵਾਜਬ,
ਕਿਉਂਕਿ ਉਹਨਾਂ ਦੇ ਹਸਬੈਂਡ ਸਾਊਥ ਸਰੀ ਤੋਂ ਐੱਮ ਐੱਲ ਏ ਨੇ,
ਕਿਉਂਕਿ ਜਿਹੜੀ ਮੈਂ ਜੁਲਾਈ ਵਾਲੀ ਆਡੀਓ ਦਾ ਜ਼ਿਕਰ ਕੀਤਾ ਜਿਹੜੀ ਅੱਜ ਸਵੇਰੇ ਲੀਕ ਹੋਈ ਹੈ
ਜੀ ਜੀ,
ਉਹਦੇ ਵਿੱਚ ਜਿਸ ਰੌਂ ਦੇ ਵਿੱਚ ਕੈਰਲਿਨ ਫਿਨਲੇ ਗੱਲ ਕਰ ਰਹੇ ਨੇ, ਉਹ ਬੜੇ ਨਾਰਾਜ਼ਗੀ ਜੀ ਜਿਵੇਂ ਵਿਅਕਤ ਕਰ ਰਹੇ ਨੇ ਬਾਕੀ ਸਾਰੇ ਐੱਮ ਐੱਲ ਏਜ਼ ਤੋਂ, ਵੀ ਜਿਹਨਾਂ ਨੂੰ ਮੈਂ ਕਹਿੰਦੇ ਰੀਚ ਆਊਟ ਕੀਤਾ, ਮੈਂ ਕਿਹਾ ਸੀਟ ਛੱਡ ਦਿਓ ਤੁਸੀਂ ਆਪਣੀ, ਅਤੇ ਵੀ ਮੈਂ ਤੁਹਾਡੀ ਸੀਟ ਤੋਂ ਇਲੈਕਸ਼ਨ ਲੜ ਕੇ ਲੈਜਿਸਲੇਚਰ ਪਹੁੰਚ ਜਾਵਾਂਗੀ, ਜ਼ਰੂਰੀ ਹੈ ਪਾਰਟੀ ਵਾਸਤੇ। ਸੋ ਚੈਰਿਟੀ ਸ਼ੁੱਡ ਬਿਗਿਨ ਐਟ ਹੋਮ, ਪਹਿਲਾਂ ਆਪਣੇ ਜਿਹੜੇ ਤੁਹਾਡੇ ਸਪਾਊਸ ਨੇ ਉਹਨਾਂ ਨਾਲ ਗੱਲ ਕਰੋ, ਵੀ ਜੇ ਤੁਸੀਂ ਕਿਸੇ ਹੋਰ ਕੋਲੋਂ ਕੁਰਬਾਨੀ ਮੰਗ ਰਹੇ ਹੋ ਤੇ ਕੁਰਬਾਨੀ ਪਹਿਲਾਂ ਘਰੋਂ ਸ਼ੁਰੂ ਹੋਣੀ ਚਾਹੀਦੀ ਹੈ।
ਜਾਂ ਕੀ ਇਹ ਲੱਗਦਾ ਕਿ ਸਾਊਥ ਸਰੀ ਵਾਲੀ ਸੀਟ ਵੀ ਉਨੀ ਸੇਫ ਨਹੀਂ ਆ?
ਹਾਂ, ਇਹ ਵੀ ਉਹਨਾਂ ਨੇ ਜ਼ਿਕਰ ਕੀਤਾ, ਉਹਨਾਂ ਨੇ ਉਸ ਆਡੀਓ ਦੇ ਵਿੱਚ ਇਹ ਵੀ ਗੱਲ ਕਹੀ, ਕਹਿੰਦੇ ਕਿ ਵੀ ਕੁਝ ਸੀਟਾਂ ਤੋਂ ਕਹਿੰਦੇ ਹੈਗਾ ਚਾਂਸ, ਕਹਿੰਦੇ ਪਰ ਉਹ ਸੀਟਾਂ ਬਹੁਤੀਆਂ ਸੇਫ ਨਹੀਂ, ਤੇ ਕਹਿੰਦੇ ਵੀ ਕਿਸੇ ਵੀ ਪਾਰਟੀ ਵਾਸਤੇ ਚੰਗੀ ਗੱਲ ਨਹੀਂ ਹੋਏਗੀ ਕਿ ਸਭ ਤੋਂ ਮਾੜਾ ਫੈਸਲਾ ਹੋਏਗਾ ਕਿ ਲੀਡਰ ਅਨਸੇਫ ਸੀਟ ਤੋਂ ਇਲੈਕਸ਼ਨ ਲੜੇ
ਜੀ।
ਸੋ ਯਾ ਯੂ ਰਾਈਟ, ਬਿਕੋਜ਼ ਦੈਟ ਕੁਡ ਆਲਸੋ ਬੀ ਵਨ ਕਨਸਰਨ,
ਕਿ ਸਾਊਥ ਸਰੀ ਵਾਲੀ ਸੀਟ ਵੀ ਹੁਣ ਲੱਗਦਾ ਨਹੀਂ ਕਿ ਜੇ ਹੁਣ ਇਹਨਾਂ ਹਾਲਾਤ ਦੇ ਵਿੱਚ ਰੀ ਇਲੈਕਸ਼ਨ ਹੋਏਗਾ ਜਿਹੋ ਜਿਹਾ ਖਲਾਰਾ ਪਿਆ, ਮੇ ਬੀ ਇੰਟਰਨਲ ਪੋਲਿੰਗ ਇਹ ਸ਼ੋਅ ਕਰਦੀ ਹੋਵੇ ਕਿ ਇਹ ਸੀਟ ਹੋਲਡ ਕਰਨੀ ਔਖੀ ਹੋਏਗੀ।
ਸੋ ਪਰ ਜੋ ਵੀ ਹੈ ਵਿਜੇ ਜੀ, ਇਸ ਵੇਲੇ ਇਹਦੇ ਨਾਲ ਜੇ ਇੱਕ ਕੋਈ ਧਿਰ ਖੁਸ਼ ਆ,
ਹਾਂ,
ਉਹ ਹੈ ਬੀ ਸੀ ਐੱਨ ਡੀ ਪੀ,
ਬਿਲਕੁਲ ਸਹੀ।
ਜੇ ਆਪਾਂ ਦੇਖੀਏ ਇਸ ਵੇਲੇ ਕਿ ਜਿਹੜੀ ਰਾਈਟ ਆਫ ਸੈਂਟਰ ਵੋਟ ਆ ਉਹ ਕਿੰਨੇ ਹਿੱਸਿਆਂ ਦੇ ਵਿੱਚ ਵੰਡੀ ਗਈ,
ਸੋ
ਜੇ ਹੁਣ ਇੱਕ ਤਾਂ ਜਿਹੜੀ ਆਫੀਸ਼ੀਅਲ ਆਪੋਜੀਸ਼ਨ ਹੈ ਬੀ ਸੀ ਕੰਜ਼ਰਵੇਟਿਵ ਪਾਰਟੀ, ਇੱਕ ਮਾਈਕ ਬਰਨੀਏ ਵਾਲੀ ਜਿਹੜੀ ਸੈਂਟਰ ਬੀ ਸੀ ਪਾਰਟੀ ਜਿਹਦੇ ਕੈਰਨ ਪੈਟ੍ਰਿਕ ਨੇ ਬਣਾਈ, ਮੁੜ ਕੇ ਹੁਣ ਮਾਈਕ ਬਰਨੀਏ ਆ ਗਏ ਨੇ ਲੀਡਰ, ਫਿਰ ਉਸ ਤੋਂ ਬਾਅਦ ਜਿਹੜੀ ਇੱਕ ਨਵੀਂ ਧਿਰ ਬਣਾਉਣ ਦੀ ਗੱਲ ਕਰ ਰਹੇ ਨੇ ਪੀਟਰ ਮੈਲੋਬਾਰ ਅਤੇ
ਈਅਨ ਪੇਟਨ,
ਅਤੇ ਉਸ ਤੋਂ ਇਲਾਵਾ ਇਹ ਵੀ ਨਾ ਭੁੱਲੀਏ ਕਿ ਬੀ ਸੀ ਯੂਨਾਈਟਿਡ ਅਜੇ ਵੀ ਕਾਗਜ਼ਾਂ 'ਚ ਐਗਜ਼ਿਸਟ ਕਰਦੀ ਹੈ।
ਕੱਲ੍ਹ ਵਾਸੂ ਜੀ ਇੱਕ ਮੀਟਿੰਗ ਹੋਈ ਹੈ ਡਾਊਨਟਾਊਨ ਵੈਨਕੂਵਰ ਦੇ ਇੱਕ ਵਾਈਟ ਸਪੋਟ ਦੀ ਬੇਸਮੈਂਟ ਦੇ ਵਿੱਚ, ਉਹਨੂੰ ਟ੍ਰਿਪਲ ਓ ਸਮਿਟ ਉਹਨੂੰ ਜਾਂ ਟ੍ਰਿਪਲ ਓ ਮੀਟਿੰਗ ਕਿਹਾ ਜਾ ਰਿਹਾ, ਉਹਦੇ ਵਿੱਚ ਕਹਿੰਦੇ ਨੇ ਕਿ ਕੁਝ ਜਿਹੜੇ ਇਸ ਤਰ੍ਹਾਂ ਦੇ ਕਿੰਗ ਮੇਕਰ ਨੇ ਜਿਹੜੇ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਨੇ ਗੋਰਡਨ ਕੈਂਬਲ ਦੀ ਸਰਕਾਰ ਦੇ ਵਿੱਚ, ਕੋਲਿਨ ਹੈਨਸਨ, ਉਹ ਵੀ ਉੱਥੇ ਮੌਜੂਦ ਸਨ। ਉਹ ਇਸ ਕਰਕੇ ਮੀਟਿੰਗ ਕਰ ਰਹੇ ਸੀ ਵੀ ਭਾਈ ਜਿਹੜਾ ਆਹ ਇਸ ਵੇਲੇ ਪੋਲੀਟੀਕਲ ਵਾਇਡ ਬਣ ਗਿਆ, ਇਹਨੂੰ ਕਿਵੇਂ ਭਰੀਏ, ਕੀ ਕੋਈ ਨਵੀਂ ਪਾਰਟੀ ਸ਼ੁਰੂ ਕੀਤੀ ਜਾਵੇ, ਕੀ ਕਿਸੇ ਐਗਜ਼ਿਸਟਿੰਗ ਪਾਰਟੀ ਨੂੰ ਰਿਵਾਈਵ ਕੀਤਾ ਜਾਵੇ, ਕੀ ਬੀ ਸੀ ਕੰਜ਼ਰਵੇਟਿਵਸ ਨੂੰ ਹੀ ਹੋਰ ਸਟੇਬਲਾਈਜ਼ ਕੀਤਾ ਜਾਵੇ। ਸੋ ਇੱਦਾਂ ਦੀਆਂ ਗੱਲਾਂ ਉੱਥੇ ਹੋਈਆਂ ਨੇ, ਅਤੇ ਮਕਸਦ ਸਿਰਫ ਇਹੀ ਆ ਕਿ ਇਸ ਵੇਲੇ ਜਿਹੜੀ ਇੱਕ ਉਹ ਜੋ ਕਿਉਂਕਿ ਬੀ ਸੀ ਕੰਜ਼ਰਵੇਟਿਵਸ ਹੁਣ ਬਹੁਤ ਜ਼ਿਆਦਾ ਸੱਜੇ ਪੱਖੀ ਹੋ ਗਏ ਨੇ ਕੈਰੋਲਿਨ ਫਿਨਲੀ ਦੇ ਲੀਡਰਸ਼ਿਪ ਅਧੀਨ, ਅਤੇ ਜਿਹੜਾ ਹੁਣ ਉਹ ਖਲਾਅ ਹੈ ਉਹਨੂੰ ਕਿਵੇਂ ਭਰਿਆ ਜਾਵੇ।
ਹਾਂ, ਅਤੇ ਜਿਹੜੀ ਰਾਈਟ ਆਫ ਸੈਂਟਰ ਵੋਟ ਆ ਉਹ ਸਪਲਿਟ ਨਾ ਹੋਵੇ,
ਸਪਲਿਟ ਨਾ ਹੋਵੇ,
ਕਿਉਂਕਿ ਜੇ ਇਹ ਸਾਰੀ ਵੋਟ ਵੰਡੀ ਜਾਏਗੀ ਅਤੇ ਇਹ ਤਾਂ ਫਿਰ ਗੱਲ ਲਗਭਗ ਤੈਅ ਹੀ ਹੈ ਕਿ ਬੀ ਸੀ ਐਨ ਡੀ ਪੀ ਦੁਬਾਰਾ ਇਲੈਕਸ਼ਨ ਜਿੱਤੇਗੀ। ਅਤੇ ਇਸ ਵੇਲੇ ਜੇ ਆਪਾਂ ਵਿਜੇ ਜੀ ਥੋੜ੍ਹਾ ਰਿਵਾਇੰਡ ਕਰਕੇ ਦੇਖੀਏ, ਅੱਜ ਤੋਂ 3-4 ਮਹੀਨੇ ਪਹਿਲਾਂ ਤੱਕ ਜੇ ਆਪਾਂ ਦੇਖੀਏ, ਬੀ ਸੀ ਐਨ ਡੀ ਪੀ ਇੱਦਾਂ ਲੱਗਦਾ ਸੀ ਕਿ ਸਾਰੇ ਪਾਸਿਓਂ ਘਿਰੀ ਹੋਈ ਹੈ, ਚਾਰੋ ਖਾਨੇ ਚਿੱਤ ਜਿਹਨੂੰ ਕਿਹਾ ਕਿ ਜੇ ਉਹ ਇੰਡੀਜਨਸ ਰਿਲੇਸ਼ਨਸ ਦੀ ਗੱਲ ਹੋਵੇ, ਲੈਂਡ ਰਾਈਟਸ ਦੀ, ਜੇ ਉਹ ਪਬਲਿਕ ਸੇਫਟੀ ਦੀ ਗੱਲ ਹੋਵੇ, ਐਕਸਟੋਰਸ਼ਨਸ ਦੀ, ਜਾਂ ਉਹ ਹੈਲਥ ਕੇਅਰ ਕ੍ਰਾਈਸਿਸ ਦੀ ਗੱਲ ਹੋਵੇ,
ਮਾੜੀ
ਸਾਡੀ ਫਿਸਕਲ ਸਿਚੁਏਸ਼ਨ ਦੀ ਗੱਲ ਹੋਵੇ, ਜੋ ਡੈਫੀਸਿਟ ਆ ਵਿਦ ਨੋ ਪੈਰ ਟੂ ਬੈਲੈਂਸ, ਇਹਨੂੰ ਲੈ ਕੇ ਲੱਗਦਾ ਸੀ ਵੀ ਸਰਕਾਰ ਦੇ ਕੋਲ ਕੋਈ ਜਵਾਬ ਹੀ ਨਹੀਂ ਹੈ। ਅਤੇ ਜੇ ਆਪੋਜੀਸ਼ਨ ਨੇ ਹੁਣ, ਕਿਉਂਕਿ ਲੀਡਰਸ਼ਿਪ ਰੇਸ ਚੱਲ ਰਹੀ ਹੈ, ਇੱਕ ਨਵਾਂ ਵਿਗਰ ਹੈ, ਫੰਡ ਰੇਜ਼ਿੰਗ ਹੋ ਰਹੀ ਹੈ, ਅਤੇ ਇਹ ਤਾਂ ਹੁਣ ਬੀ ਸੀ ਕੰਜ਼ਰਵੇਟਿਵ ਬੜੀ ਸਟਰੋਂਗ ਹੋ ਜਾਏਗੀ, ਨਵੇਂ ਲੀਡਰ ਆਉਣਗੇ, ਅਤੇ ਉਹ ਦੇਖਿਓ ਵੀ ਬੜਾ ਔਖਾ ਹੋ ਜਾਣਾ ਡੇਵੀ ਡੀ ਬੀ ਵਾਸਤੇ। ਬਿਲਕੁਲ ਉਲਟਾ ਹੋ ਗਿਆ, ਹੁਣ ਤਾਂ ਡੇਵੀ ਡੀ ਬੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਭੰਗੜੇ ਪਾ ਰਹੇ ਹੋਣਗੇ, ਉਹ ਤਾਂ ਬੜੇ ਖੁਸ਼ ਹੋਣਗੇ ਕਿ ਲੋਕ ਜਿਹੜੇ ਉਧਰੋਂ, ਫਿਰ ਡੋਨਲਡ ਟਰੰਪ ਦੀ ਵੀ ਇੱਕ ਬੜੀ ਮਿਹਰ ਆ,
ਕਰੈਕਟ,
ਕਿ ਉਹਨਾਂ ਨੇ ਜਿਹੜਾ ਟ੍ਰੇਡ ਵਾਰ ਵਾਲਾ ਇਸ਼ੂ ਜਿਹੜਾ ਉਹ ਜ਼ਿੰਦਾ ਰੱਖਿਆ ਹੋਇਆ,
ਉਧਰੋਂ ਡਿਸਟ੍ਰੈਕਸ਼ਨ ਹੋ ਗਈ,
ਹਾਂਜੀ,
ਇੱਧਰੋਂ ਸਟੈਬਿਲਿਟੀ ਮਿਲ ਗਈ,
ਬਿਲਕੁਲ, ਇੱਧਰੋਂ ਥੋੜ੍ਹਾ ਜਿਹਾ ਕਹਿ ਲਓ ਵੀ ਕੁਸ਼ਨ ਮਿਲ ਗਿਆ,
ਕਿਉਂਕਿ ਜਿਹੜੀ ਆਪੋਜੀਸ਼ਨ ਆ ਉਹ ਉੱਨੀ ਮਜ਼ਬੂਤ ਰਹੀ ਕੋਈ ਨਹੀਂ, ਆਪੋਜੀਸ਼ਨ ਤਾਂ ਇਸ ਵੇਲੇ ਖਿਲ ਰਹੀ ਪਈ ਆ। ਅੱਜ ਇਹੀ ਹੁਣ ਦੇਖੋ ਸਵਾਲ ਇਹ ਨਹੀਂ ਬਣਿਆ ਹੋਇਆ ਕਿ ਬੀ ਸੀ ਕੰਜ਼ਰਵੇਟਿਵ ਆਪਣੇ ਆਪ ਨੂੰ ਕਿਵੇਂ ਹੋਰ ਬਿਹਤਰ ਮਜ਼ਬੂਤ ਕਰਨਗੇ, ਸਵਾਲ ਤਾਂ ਇਹ ਬਣਿਆ ਵੀ ਅੱਜ ਕਿਹੜਾ ਐਮਐਲਏ ਛੱਡ ਕੇ ਜਾਂਦਾ, ਜਾਂ ਇਸ ਹਫ਼ਤੇ ਹੋਰ ਕਿੰਨੇ ਚੜ੍ਹਨਗੇ ਪਾਰਟੀ ਜੀ।
ਅਤੇ ਅਮੀਲੀਆ ਬੋਲਟ ਵੀ ਵਿਜੇ ਜੀ ਜਿਹੜੇ ਬਤੌਰ ਇੰਡੀਪੈਂਡੈਂਟ ਬੈਠੇ ਸੀ ਬੀ ਸੀ ਕੰਜ਼ਰਵੇਟਿਵ ਨੂੰ ਛੱਡ ਕੇ
ਜੀ,
ਅਤੇ ਮੁੜ ਕੇ ਉਹ ਜਾ ਕੇ ਹੁਣ ਬੀ ਸੀ ਐਨ ਡੀ ਪੀ ਵਿੱਚ ਜਾ ਕੇ ਜੁੜੇ ਨੇ, ਉਦੋਂ ਕਈਆਂ ਨੇ ਉਦੋਂ ਕਮੈਂਟ ਕੀਤਾ ਸੀ ਵੀ ਅਮੀਲੀਆ ਬੋਲਟ ਵੀ ਬੜੇ ਕੱਚੇ ਖਿਡਾਰੀ ਨੇ, ਕਿ ਉਹ ਕੱਚੀ ਖਿਡਾਰਨ ਹੈ, ਕਿ ਉਹ ਪਹਿਲੀ ਵਾਰ ਐਮਐਲਏ ਬਣੇ ਅਤੇ ਐਲੋਨਾ ਸਟਰਕੋ ਦੇ ਮਗਰ ਲੱਗ ਕੇ ਉਹਨਾਂ ਨੇ ਪਾਰਟੀ ਛੱਡਤੀ, ਅਤੇ ਹੁਣ ਉਹ ਐਵੇਂ ਕਹਿ ਲਓ ਵੀ ਜਲਦਬਾਜ਼ੀ ਦੇ ਵਿੱਚ ਚਲੇ ਗਏ ਨੇ, ਵੀ ਇਹਨਾਂ ਨੂੰ ਵੇਟ ਕਰਨੀ ਚਾਹੀਦੀ ਸੀ ਵੀ ਅਗਲਾ ਇਲੈਕਸ਼ਨ ਤਾਂ ਕੋਈ ਕੰਜ਼ਰਵੇਟਿਵ ਧਿਰ ਜਿੱਤੇਗੀ, ਵੀ ਇਹ ਗਲਤੀ ਕਰ ਗਏ ਨੇ। ਆਈ ਥਿੰਕ ਉਹ ਸਭ ਤੋਂ ਜ਼ਿਆਦਾ ਕਾਗਜ਼ ਜੇ ਕਿਸੇ ਨੇ
ਅਤੇ
ਉਹ ਮੀਡੀਆ ਬੋਲਟ ਵੀ ਨਹੀਂ ਕੀਤਾ ਫਿਰ।
ਸੋ ਦੇਖਦੇ ਹਾਂ ਹੁਣ ਇਹਨਾਂ ਦਾ ਬਣਦਾ ਕੀ ਆ, ਪਰ ਜਿਹੜੀ ਅੱਜ ਵਾਲੀ ਉਹ ਆਡੀਓ ਆਈ ਆ ਕੈਰੋਲਿਨ ਫਿਨਲੇ ਵਾਸਤੇ, ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਜਾਣੇ ਆ। ਗੱਲਾਂ ਤਾਂ ਈਵਨ ਕਈ ਓਬਜ਼ਰਵਰ ਇਹ ਤਾਂ ਕਰਦੇ ਆ ਵੀ ਜੇ ਕੈਰੋਲਿਨ ਫਿਨਲੇ ਦੀ ਥਾਂ ਲੀਡਰ ਕੋਈ ਹੋਰ ਬਣਿਆ ਹੁੰਦਾ ਤਾਂ ਹੁਣ ਨੂੰ ਗੱਲਾਂ ਇਹ ਹੋਣੀਆਂ ਸੀ ਕਿ ਬੀ ਸੀ ਕੰਜ਼ਰਵੇਟਿਵਸ ਨੂੰ ਬਹੁਤ ਪਬਲਿਕ ਓਪੀਨੀਅਨ ਦੇ ਵਿੱਚ ਬੜਤ ਹਾਸਲ ਹੋ ਚੁੱਕੀ ਹੈ ਅਤੇ ਬਹੁਤ ਮਜ਼ਬੂਤ ਸਥਿਤੀ 'ਚ ਨੇ। ਨਵਾਂ ਲੀਡਰ ਦੇਖੋ, ਨਵਾਂ ਲੀਡਰ ਕਿਉਂ ਬਣਾਇਆ ਸੀ ਕਿ ਜੀ ਜੌਨ ਰਸਟੈਡ ਤੋਂ ਸਾਨੂੰ ਬਿਹਤਰ ਲੀਡਰਸ਼ਿਪ ਚਾਹੀਦੀ ਆ। ਹੁਣ ਤਾਂ ਇਹ ਲੱਗਦਾ ਪਿਛਲੇ 2 ਸਾਲਾਂ ਜੇ ਬੀ ਸੀ ਕੰਜ਼ਰਵੇਟਿਵਸ ਦਾ ਸਭ ਤੋਂ ਵਧੀਆ ਕੋਈ ਦੌਰ ਰਿਹਾ ਹੈ ਵਿਧਾਨ ਸਭਾ ਦੇ ਵਿੱਚ, ਉਹ ਤਾਂ ਟ੍ਰੈਵਰ ਹੈਲਫਰਡ ਜਿਹੜੇ ਇੰਟਰਮ ਲੀਡਰ ਸੀ, ਜਿਹੜਾ ਪਿਛਲਾ ਸੈਸ਼ਨ ਸੀ ਉਹ ਰਿਹਾ।
ਕੀ ਟ੍ਰੈਵਰ ਹੈਲਫਰਡ ਪਾਰਟੀ ਛੱਡ ਕੇ ਜਾਣਗੇ?
ਹਾਂ, ਇਹ ਇੱਕ ਬਹੁਤ ਵੱਡਾ ਸਵਾਲ ਆ।
ਕੀ ਉਹ ਪੀਟਰ ਮੈਲੋਬਾਰ ਤੇ ਈਅਨ ਪੇਟਰ ਨਾਲ ਰਲਣਗੇ, ਜਾਂ ਫਿਰ ਉਹ ਬੀ ਸੀ ਯੂਨਾਈਟਿਡ ਜਾਂ ਕਿਸੇ ਹੋਰ ਧਿਰ ਨਾਲ, ਸੈਂਟਰ ਬੀ ਸੀ ਨਾਲ ਜਾ ਕੇ ਰਲਣਗੇ? ਕੀ ਟ੍ਰੈਵਰ ਹੈਲਫਰਡ ਵੀ ਪਾਰਟੀ ਛੱਡਣਗੇ? ਆਲੀਆ ਵਾਰਬਸ,
ਆਲੀਆ ਵਾਰਬਸ,
ਈਵਨ ਕੈਵਿਨ ਡਿਊ ਦਾ ਨਾਮ ਆਉਂਦਾ ਜਿਹਨਾਂ ਨੂੰ ਹੁਣ ਇਹਨਾਂ ਨੇ ਫਾਈਨੈਂਸ ਕ੍ਰਿਟਿਕ ਬਣਾ ਦਿੱਤਾ।
ਜੀ 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 ਜੀ, ਸੋ
ਪੀਟਰ ਮੈਲੋਬਾਰ ਦੇ ਜਾਣ ਤੋਂ ਬਾਅਦ ਕੈਵਿਨ ਡਿਊ ਨੂੰ ਝਟਪਟ ਨਾਲ ਹੀ ਨਾਲ ਫਾਈਨੈਂਸ ਕ੍ਰਿਟਿਕ ਬਣਾ ਦਿੱਤਾ ਗਿਆ ਵੀ ਤੁਸੀਂ ਟਿਕੇ ਰਹੋ ਕਿਤੇ ਤੁਸੀਂ ਨਾ ਪਾਰਟੀ ਛੱਡ ਦਿਓ।
ਜੀ,
ਫਿਰ ਵੀ ਉਹਨਾਂ ਦਾ ਨਾਮ ਆ ਰਿਹਾ ਵੀ ਸ਼ਾਇਦ ਕੈਵਿਨ ਡਿਊ, ਕਿਉਂਕਿ ਉਹ ਲਿਬਰਲ ਮਾਈਂਡਸੈਟ ਵਾਲੇ ਲੀਡਰ ਨੇ, ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਵੀ ਉਹ ਖੜੇ ਹੋਏ ਸੀ ਕੈਵਿਨ ਫਾਲਕਨ ਦੇ ਖਿਲਾਫ।
ਜੀ ਜੀ ਜੀ,
ਸੋ ਕਿਤੇ ਉਹ ਨਾ ਪਾਰਟੀ ਛੱਡ ਕੇ ਚਲੇ ਜਾਣ। ਸੋ ਕਈ ਸਾਰੇ ਨਾਮ ਨੇ ਜਿਹੜੇ ਫਲੋਟ ਹੋ ਰਹੇ ਨੇ,
ਤੇ ਜੇ ਇਹਨਾਂ ਵੱਡੇ ਨਾਵਾਂ ਦੇ ਵਿੱਚੋਂ ਸਪੈਸ਼ਲੀ ਜੇ ਵਾਸੂ ਜੀ ਪਾਰਟੀ ਛੱਡ ਕੇ ਜਾਂਦੇ ਨੇ, ਜਦੋਂ ਟ੍ਰੈਵਰ ਹੈਲਫਰਡ ਜੇ ਛੱਡ ਕੇ ਜਾਂਦੇ ਨੇ, ਦੈਟ ਇਜ਼ ਗੋਇੰਗ ਟੂ ਬੀ ਅ ਬਿਗ ਵਨ।
ਯੈਸ,
ਉਸ ਤੋਂ ਮਤਲਬ ਆਲਰੇਡੀ ਕਾਫੀ ਡੈਮੇਜ ਹੋ ਚੁੱਕਾ, ਇਹ ਡੈਮੇਜ ਵੀ ਕੰਟਰੋਲ ਕਰਨਾ ਬੜਾ ਮੁਸ਼ਕਲ ਹੋਏਗਾ ਬੀ ਸੀ ਕੰਜ਼ਰਵੇਟਿਵ ਵਾਸਤੇ। ਸੋ ਕਾਫੀ ਖਿਲਾਰਾ ਪਿਆ ਹੋਇਆ। ਬਾਕੀ ਹੁਣ ਟਵੀਟ ਵਗੈਰਾ ਚੈੱਕ ਕਰ ਲਓ ਜਿੰਨੀ ਦੇਰ ਆਪਾਂ ਗੱਲ ਕਰਦੇ ਸੀ, ਹੋਰ ਨਾ ਪਤਾ ਲੱਗੇ ਕੁਝ ਹੋਰ ਹੋ ਗਿਆ।
ਇਟਸ ਡਿਫਿਕਲਟ ਟੂ ਕੀਪ ਟਰੈਕ,
ਇਟਸ ਡਿਫਿਕਲਟ ਟੂ ਕੀਪ ਟਰੈਕ। ਹਾਂ, ਉਧਰੋਂ ਟਰੰਪ ਦੀਆਂ ਟਰੂਥ ਸੋਸ਼ਲ ਦੀਆਂ ਪੋਸਟ
ਜੀ,
ਤੇ ਇਧਰੋਂ ਬੀ ਸੀ ਕੰਜ਼ਰਵੇਟਿਵਸ ਵੱਲੋਂ ਰੈਜ਼ਿਗਨੇਸ਼ਨ ਦੇ ਐਲਾਨ
ਜੀ,
ਇਹਦੇ ਦੁਆਲੇ ਹੀ ਨਿਊਜ਼ ਵਾਲੇ ਸਾਰੇ ਫਸੇ ਆ।
ਸਹੀ ਗੱਲ ਹੈ।
ਵਟਸਐਪ ਤੇ ਇੱਕ ਮੈਸੇਜ ਆਇਆ ਹੈ ਦਵਿੰਦਰ ਜੀ ਦਾ, ਉਹ ਦੱਸ ਰਹੇ ਨੇ ਕਿ ਅੱਜ ਉਹਨਾਂ ਦੇ ਹਸਬੈਂਡ ਓਂਕਾਰ ਸਿੰਘ ਜੀ ਦਾ ਜਨਮ ਦਿਨ ਹੈ, ਤੇ ਓਂਕਾਰ ਜੀ ਅੱਜ ਹੀ ਟਰਨਡ 59 ਈਅਰਸ ਓਲਡ ਟੂਡੇ, ਸੋ ਅ ਵੈਰੀ ਹੈਪੀ 59th ਬਰਥਡੇ ਟੂ ਓਂਕਾਰ ਸਿੰਘ ਜੀ।
ਹੈਪੀ ਬਰਥਡੇ।
ਅੱਛਾ ਵਾਸੂ ਜੀ, ਕੱਲ੍ਹ ਜਿਹੜਾ ਫਾਈਨੈਂਸ ਡਿਪਾਰਟਮੈਂਟ ਹੈ ਉਹਨਾਂ ਨੇ ਇੱਕ ਦੇਰ ਸ਼ਾਮ ਇੱਕ ਰਿਲੀਜ਼ ਜਾਰੀ ਕੀਤੀ ਹੈ ਕਿ ਜਿਹੜੇ ਟੈਰਿਫ ਲਗਾਏ ਨੇ ਕੈਨੇਡਾ ਕਿਉਂਕਿ ਸਰਕਾਰ ਦਾ ਇਹ ਕਹਿਣਾ, ਫਾਈਨੈਂਸ ਡਿਪਾਰਟਮੈਂਟ ਦਾ ਇਹ ਕਹਿਣਾ ਕਿ ਅਸੀਂ ਜਿਹੜੀ ਫੀਡਬੈਕ ਸਾਨੂੰ ਮਿਲੀ ਇੰਡਸਟਰੀ ਤੋਂ ਉਹਦੇ ਆਧਾਰ 'ਤੇ ਚੇਂਜਸ ਕੀਤੀਆਂ। ਅਸੀਂ ਜਿਹੜੇ ਕੋਈ ਫਿਸ਼ ਪ੍ਰੋਡਕਟਸ ਨੇ, ਫਿਸ਼ ਅਤੇ ਸੀ ਫੂਡ ਵਾਲੇ ਪ੍ਰੋਡਕਟਸ ਨੇ, ਉਹਨਾਂ ਉੱਪਰ ਜਿਹੜਾ ਜਵਾਬੀ ਟੈਰਿਫ ਕੈਨੇਡਾ ਨੇ ਐਲਾਨ ਕੀਤਾ ਸੀ ਉਹ ਹਟਾਇਆ ਜਾ ਰਿਹਾ ਹੈ।
ਹਾਂਜੀ, ਸੋ ਉਹ ਹਟਾ ਦਿੱਤਾ ਗਿਆ। ਕਹਿੰਦੇ ਕਿ ਇੰਡਸਟਰੀ ਵੱਲੋਂ ਜੋ ਫੀਡਬੈਕ ਮਿਲਿਆ ਅਤੇ ਉਹਦੇ ਆਧਾਰ 'ਤੇ ਅਸੀਂ ਇਹ ਫੈਸਲਾ ਕੀਤਾ ਵੀ ਫਿਸ਼ ਅਤੇ ਸੀ ਫੂਡ ਦੇ ਉੱਤੇ ਕਾਊਂਟਰ ਟੈਰਿਫ ਨਹੀਂ ਲੱਗੇਗਾ।
ਅੱਛਾ, ਫਿਰ ਵਾਸੂ ਜੀ, ਹੁਣ ਇਹਦੇ ਕੰਟੈਕਸਟ ਦੇ ਵਿੱਚ ਵੀ ਕਈ ਅਪਡੇਟਸ ਨੇ। ਇੱਕ ਤਾਂ ਜੇਮਿਸਨ ਗਰੀਅਰ ਜਿਹੜੇ ਟ੍ਰੇਡ ਰੈਪ੍ਰਜੈਂਟੇਟਿਵ ਨੇ ਅਮਰੀਕਾ ਦੇ, ਉਹਨਾਂ ਨੇ ਕੱਲ੍ਹ ਗੱਲਬਾਤ ਕੀਤੀ ਸੀ ਬੀ ਸੀ ਨਾਲ, ਐਕਸਕਲੂਸਿਵ ਇੰਟਰਵਿਊ ਸੀ। ਉਹਨਾਂ ਨੇ, ਜੇਮਿਸਨ ਗਰੀਅਰ ਨੇ ਜਿਹੜੀਆਂ ਕਈ ਗੱਲਾਂ, ਜਿਹੜੇ ਕਈ ਦਾਅਵੇ ਇੱਥੇ ਕੈਨੇਡੀਅਨ ਪੋਲੀਟੀਸ਼ਨਸ ਵੱਲੋਂ, ਪ੍ਰਧਾਨ ਮੰਤਰੀ ਵੱਲੋਂ, ਬਾਕੀ ਮੰਤਰੀਆਂ ਵੱਲੋਂ ਕੀਤੇ ਗਏ ਆ, ਉਹਨੇ ਖਾਰਜ ਕਰਤੇ। ਉਹ ਕਹਿੰਦੇ ਅਸੀਂ ਤਾਂ ਇਹੋ ਜਿਹੀ ਗੱਲਾਂ ਹੀ ਨਹੀਂ ਕੋਈ ਕੀਤੀਆਂ ਜੋ ਤੁਸੀਂ ਕਹਿ ਰਹੇ ਹੋ ਵੀ, ਕਹਿੰਦੇ ਉਹ ਲਾਸਟ ਮਿੰਟ 'ਤੇ ਕੋਈ ਚੇਂਜਿਸ ਅਸੀਂ ਕਰਤੀਆਂ। ਕਹਿੰਦੇ ਜਿਹੜਾ 18 ਅਗਸਤ ਨੂੰ ਇੱਕ ਟੈਂਟੇਟਿਵ ਐਗਰੀਮੈਂਟ ਹੋਇਆ ਸੀ, ਕਹਿੰਦੇ ਉਹ ਅੱਧਰਲੇ ਪਾਸੇ ਵੀ ਐਲਾਨ ਹੋਣ ਲੱਗ ਗਏ, ਦੂਜੇ ਪਾਸੇ ਵੀ ਐਲਾਨ ਹੋਣ ਲੱਗ ਗਏ, ਜਦੋਂ ਡੋਮਿਨਿਕ ਲੈਬਲਾਂਕ ਉਸ ਤੋਂ ਬਾਅਦ ਵਾਪਸ ਆਏ, ਕਹਿੰਦੇ ਇਹ ਫਿਰ ਨਵੀਆਂ ਮੰਗਾਂ ਲੈ ਕੇ ਆ ਗਏ। ਸੋ ਜਿਹੜੀਆਂ ਤਬਦੀਲੀਆਂ ਦੀ ਮੰਗ ਹੋਈ ਉਹ ਕੈਨੇਡਾ ਵਾਲੇ ਪਾਸਿਓਂ ਹੋਈ ਆ।
ਯਾ, ਸੋ ਉਹਨਾਂ ਨੇ ਜਿਹੜੀ ਪ੍ਰਮੁੱਖ ਤੌਰ 'ਤੇ ਦੋ ਤਿੰਨ ਗੱਲਾਂ ਕਹੀਆਂ ਨੇ ਕਿ ਕੈਨੇਡਾ ਵੱਲੋਂ ਜਾਂ ਸਾਡੇ ਪ੍ਰਾਈਮ ਮਿਨਿਸਟਰ ਵੱਲੋਂ, ਸਰਕਾਰ ਵੱਲੋਂ ਜਿਵੇਂ ਕੈਨੇਡੀਅਨਸ ਨੂੰ ਝੂਠ ਦੱਸਿਆ ਜਾ ਰਿਹਾ, ਉਹ ਕਹਿ ਰਹੇ ਨੇ ਕਿ ਵੀ ਅਸੀਂ ਕੈਨੇਡੀਅਨ, ਸੋ ਫ੍ਰੈਂਚ ਕਲਚਰ ਨਾਲ ਸੰਬੰਧਿਤ ਅਸੀਂ ਕਹਿੰਦੇ ਕੋਈ ਗੱਲ ਮੰਗ ਰੱਖੀ ਨਹੀਂ। ਕਹਿੰਦੇ ਕੋਈ ਕਹਿੰਦੇ ਔਨਲਾਈਨ ਸਟ੍ਰੀਮਿੰਗ ਐਕਟ ਬਾਰੇ ਥੋੜ੍ਹੀ ਜਿਹੀ ਗੱਲਬਾਤ ਜ਼ਰੂਰ ਹੀ ਸਵਾਲ ਪੁੱਛੇ, ਬਟ ਇਟ ਵਾਜ਼ ਨਾਟ ਮੇਕ ਔਰ ਬ੍ਰੇਕ ਕਿ ਵੀ ਇਹਦੇ ਆਧਾਰ 'ਤੇ ਅਸੀਂ ਡੀਲ ਤੋੜਤੀ ਹੋਵੇ। ਕਹਿੰਦੇ ਇੱਦਾਂ ਦੀ ਕੋਈ ਗੱਲ ਨਹੀਂ। ਕੈਨੇਡੀਅਨ ਕੰਟੈਂਟ ਅਤੇ ਵਿਜ਼ੀਬਿਲਿਟੀ ਵਾਲੀ, ਲੇਬਲਿੰਗ ਵਾਲੀ ਜਿਹੜੀ ਇੱਕ ਮੰਗ ਸੀ
ਜਿਹਦਾ
ਜ਼ਿਕਰ ਕੀਤਾ ਗਿਆ ਕੈਨੇਡੀਅਨ ਸਰਕਾਰ ਵੱਲੋਂ ਕਿ ਵੀ ਇਹ ਤਾਂ ਕਹਿੰਦੇ ਸੀ ਵੀ ਤੁਸੀਂ ਵੀ ਕੈਨੇਡੀਅਨ ਕੰਟੈਂਟ ਰਿਕੁਆਇਰਮੈਂਟਸ, ਵਿਜ਼ੀਬਿਲਿਟੀ ਅਤੇ ਲੇਬਲਿੰਗ ਨਾਲ ਸੰਬੰਧਿਤ ਜਿਹੜੀਆਂ ਸ਼ਰਤਾਂ ਨੇ ਉਹ ਬਿਲਕੁਲ ਹਟਾ ਹੀ ਦਿਓ। ਕਹਿੰਦੇ ਸੋ ਜੇਮਿਸਨ ਗਰੀਅਰ ਦਾ ਕਹਿਣਾ ਸੀ ਇੱਦਾਂ ਦੀ ਅਸੀਂ ਕੋਈ ਗੱਲ ਨਹੀਂ ਕੀਤੀ। ਦੂਜਾ ਜਿਹੜਾ ਕੈਨੇਡੀਅਨ ਸਰਕਾਰ ਵੱਲੋਂ ਇਹ ਵਾਰ ਵਾਰ ਗੱਲ ਕਹੀ ਗਈ, ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਸੀ ਕਿ ਅਮਰੀਕਾ ਕਹਿ ਰਿਹਾ ਸੀ ਕਿ ਅਸੀਂ ਕੈਨੇਡਾ ਕਿਹੜੇ ਮੁਲਕ ਨਾਲ ਕਿਵੇਂ ਵਪਾਰ ਕਰਦੇ ਹਾਂ ਕਿ ਉਹ ਸਾਡੀ ਪੂਰੀ ਦੀ ਪੂਰੀ ਜਿਹੜੀ ਜਿਹੜੀ ਸਾਡੀ ਪਾਲਿਸੀ ਹੈ ਉਹ ਅਮਰੀਕਾ ਦੀ ਫੋਰਨ ਪਾਲਿਸੀ ਮੁਤਾਬਕ ਹੋਣੀ ਚਾਹੀਦੀ ਹੈ ਕਿ ਅਮਰੀਕਾ ਜੇ ਚਾਈਨਾ ਉੱਤੇ ਟੈਰਿਫ ਲਾਉਂਦਾ ਤਾਂ ਅਸੀਂ ਵੀ ਟੈਰਿਫ ਲਾਈਏ। ਕਹਿੰਦੇ ਵੀ ਇਹਦੇ ਨਾਲ ਸਾਡੀ ਸੋਵਰੈਨਿਟੀ ਦੇ ਉੱਤੇ ਸਵਾਲ ਖੜੇ ਹੋ ਜਾਣੇ ਸਨ, ਇਸ ਕਰਕੇ ਅਸੀਂ ਡੀਲ ਸਾਈਨ ਨਹੀਂ ਕੀਤੀ। ਜੇਮਿਸਨ ਗਰੀਅਰ ਦਾ ਕਹਿਣਾ ਸੀ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ। ਫਿਰ ਤੀਸਰੀ ਗੱਲ ਜੋ ਕਿਹਾ ਗਿਆ ਕਿ ਆਟੋ ਸੈਕਟਰ ਦੇ ਵਿੱਚ ਜੋ ਟੈਰਿਫ 25% ਤੋਂ ਘਟਾ ਕੇ 15% ਕਰ ਰਿਹਾ ਅਮਰੀਕਾ, ਜੋ ਉਹਨਾਂ ਨੇ ਆਫਰ ਕੀਤਾ ਸੀ ਵੀ ਉਹਦੇ ਵਿੱਚੋਂ ਜਿਹੜੇ ਮਿਡ ਅਤੇ ਹੈਵੀ ਡਿਊਟੀ ਜਿਹੜੇ ਟਰੱਕਸ ਨੇ, ਪਿਕਅਪ ਟਰੱਕਸ ਨੇ ਵੀ ਉਹਨਾਂ ਨੂੰ ਮਨਫੀ ਕੀਤਾ ਜਾ ਰਿਹਾ।
ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹਾਂ
ਕਿ ਉਹਨਾਂ ਦੀ ਟੈਰਿਫ ਨਹੀਂ ਸੀ ਘਟਾਈ ਜਾ ਰਹੀ। ਜੇਮਿਸਨ ਗਰੀਅਰ ਦਾ ਕਹਿਣਾ ਸੀ ਕਹਿੰਦੇ ਵੀ ਜਿਹੜਾ ਟੈਂਟੇਟਿਵ ਐਗਰੀਮੈਂਟ ਹੋਇਆ ਸੀ ਉਹਦੇ ਵਿੱਚ ਵੀ ਕਹਿੰਦੇ ਇਹ ਗੱਲ ਕਲੀਅਰ ਸੀ, ਇਹ ਲਾਸਟ ਮਿੰਟ ਅਸੀਂ ਕੋਈ ਚੇਂਜ ਨਹੀਂ ਕੀਤਾ ਵੀ ਇਹ ਪਹਿਲਾਂ ਤੋਂ ਹੀ ਗੱਲ ਕਲੀਅਰ ਸੀ।
ਅੱਛਾ, ਹੁਣ ਦੇਖੋ ਬਸ ਵੀ ਸਾਨੂੰ ਇਹ ਪਤਾ ਵੀ ਜਦੋਂ 18 ਤਰੀਕ ਵਾਲਾ ਉਹ ਟੈਂਟੇਟਿਵ ਐਗਰੀਮੈਂਟ ਹੁੰਦਾ, ਸਰਕਾਰ ਕਹਿ ਦਿੰਦੀ ਹੈ ਕਿ ਜੀ ਅਸੀਂ ਕਰ ਲਿਆ ਐਗਰੀਮੈਂਟ ਅਤੇ ਹੁਣ, ਪਹਿਲਾਂ ਡੋਨਲਡ ਟਰੰਪ ਨੇ ਕਿਹਾ ਸੀ ਵੀ ਇਹਦੇ ਹੁਣ ਡਾਕੂਮੈਂਟੇਸ਼ਨ ਬਾਕੀ ਆ, ਡੀਲ ਇਜ਼ ਡਨ। ਜਦੋਂ ਪ੍ਰਧਾਨ ਮੰਤਰੀ ਨੇ ਪ੍ਰੀਮੀਅਰਸ ਦੇ ਨਾਲ ਫਿਰ ਮੁਲਾਕਾਤ ਕੀਤੀ ਸੀ ਨਾ ਇੱਕ ਦਿਨ, ਫਿਰ ਅਗਲੇ ਦਿਨ ਕੈਬਨਿਟ ਨੂੰ ਬਰੀਫਿੰਗ ਕੀਤੀ, ਫਿਰ ਪ੍ਰੀਮੀਅਰਸ ਨਾਲ ਉਹਨਾਂ ਨੇ ਗੱਲ ਕੀਤੀ ਵਰਚੁਅਲੀ। ਉਸ ਤੋਂ ਬਾਅਦ ਸਾਨੂੰ ਇਹ ਪਤਾ ਵੀ ਪ੍ਰੀਮੀਅਰਸ ਦੇ ਸੁਰ ਬੜੇ ਮੱਠੇ ਸੀ, ਡਗਫੋਰਡ ਤਾਂ ਬਿਲਕੁਲ ਚੁੱਪ ਹੀ ਕਰ ਗਏ ਸੀ, ਆਪਾਂ ਉਹ ਤੋਂ ਗੱਲ ਵੀ ਕੀਤੀ ਸੀ ਕਿ ਡਗਫੋਰਡ ਬੜੇ ਖਾਮੋਸ਼ ਹੋ ਗਏ ਨੇ, ਕੋਈ ਵੀ ਪ੍ਰੀਮੀਅਰ ਇਹੋ ਜਿਹਾ ਨਹੀਂ ਸੀ ਜਿਹੜਾ ਕਿ ਕਹਿ ਲਓ ਕਿ ਬਹੁਤ ਜ਼ਿਆਦਾ ਉੱਲਰ ਕੇ ਸਮਰਥਨ ਵਿੱਚ ਆਇਆ ਹੋਵੇ, ਹਾਂ ਕਮਾਲ ਹੋ ਗਈ ਡੀਲ ਬੜੀ ਵਧੀਆ। ਭਾਵੇਂ ਉਹ ਮੈਨੀਟੋਬਾ ਵਾਲੇ ਵੋਬਕ ਨੂੰ ਹੋਣ, ਉਹਨਾਂ ਨੇ ਜੋ ਕਿਹਾ ਸੀ ਕਿ ਜੀ ਡੀਲ ਕਰਨੀ ਨਹੀਂ ਚਾਹੀਦੀ, ਜੇ ਮੈਂ ਹੋਵਾਂ ਤਾਂ ਮੈਂ ਫਾਈਟ ਕਰਾਂ, ਡਗਫੋਰਡ ਦੀ ਜਿਹੜੀ ਖਾਮੋਸ਼ੀ ਸੀ। ਹੁਣ ਇੰਟਰਪ੍ਰੇਟ ਇਸ ਹਿਸਾਬ ਨਾਲ ਵੀ ਕੀਤਾ ਜਾ ਰਿਹਾ ਕਿ ਜਿਹੜੀ ਉਹ ਡੀਲ 18 ਅਗਸਤ ਨੂੰ ਟੈਂਟੇਟਿਵ ਡੀਲ ਕਰਿਆ ਹੈ, ਉਹ ਇੱਥੇ ਡੋਮੈਸਟਿਕਲੀ ਆ ਕੇ ਵੇਚਣੀ ਔਖੀ ਹੋ ਗਈ, ਉਹਦੇ ਉੱਪਰ ਕਨਵਿੰਸ ਕਰਨਾ ਸਾਰਿਆਂ ਨੂੰ ਮੁਸ਼ਕਲ ਹੋ ਗਿਆ। ਅਤੇ ਫਿਰ ਕੈਨੇਡਾ ਦੀ ਸਰਕਾਰ ਨੇ ਹੀ ਆਪਣੇ ਵਾਸਤੇ ਇੱਕ ਆਫ ਰੈਂਪ ਲੱਭਣ ਵਾਸਤੇ ਜਿਹੜੀਆਂ ਕੁਝ ਗੱਲਾਂ ਨੇ, ਕੀ ਕੁਝ ਗੱਲਾਂ ਵਧਾ ਚੜਾ ਕੇ ਦੱਸੀਆਂ ਗਈਆਂ, ਕਿਉਂਕਿ ਜੇਮਿਸਨ ਗਰੀਅਰ ਦੀ ਉਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਲੱਗਦਾ ਇੰਝ ਕਿ ਜਿਹੜੀਆਂ ਗੱਲਾਂ ਉਹ ਝੁਠਲਾਈ ਜਾ ਰਹੇ ਨੇ, ਵੇਸਤਾ ਇਹੋ ਜਿਹਾ ਕਿਹਾ ਹੀ ਕੁਝ ਨਹੀਂ। ਇੱਥੇ ਸਾਡੇ ਵਾਲੇ ਪਾਸੇ ਉਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਸਾਡੀ ਸਰਕਾਰ ਕਹਿੰਦੀ ਅਸੀਂ ਤਾਂ ਵਾਕਆਊਟ ਹੀ ਤਾਂ ਕੀਤਾ।
ਵੀਰੇ ਜੀ, ਹੁਣ ਦੇਖੋ ਇੱਕ ਗੱਲ ਹੈ ਕਿ ਜੋ ਵੀ ਸੀ ਉਹ ਡੀਲ, ਉਹਦੇ ਵਿੱਚ ਕੁਝ ਟੈਰਿਫ ਤਾਂ ਲੱਗੀਆਂ ਰਹਿਣੀਆਂ ਸੀ ਅਤੇ ਕੁਝ ਕਨਸੈਸ਼ਨ ਸਾਨੂੰ ਦੇਣੀਆਂ ਹੀ ਪੈਣੀਆਂ ਸਨ। ਸੋ ਕੋਈ ਵੀ ਕੈਨੇਡੀਅਨ ਲੀਡਰ, ਭਾਵੇਂ ਉਹ ਪ੍ਰੋਵਿੰਸ਼ਲ ਹੋਵੇ, ਫੈਡਰਲ ਹੋਵੇ, ਉਸ ਡੀਲ ਨੂੰ ਗੱਜ ਵੱਜ ਕੇ ਐਂਡੋਰਸ ਤਾਂ ਕਰ ਹੀ ਨਹੀਂ ਸੀ ਸਕਦਾ।
ਬਿਲਕੁਲ,
ਹੁਣ ਮੁੱਖ ਦੀ ਗੱਲ ਇਹ ਹੈ ਡੀਲ ਟੁੱਟ ਗਈ ਹੈ, ਗੱਲਬਾਤ ਸਾਡੀ ਟੁੱਟ ਗਈ, ਜਿਵੇਂ ਤੁਸੀਂ ਗਾਣਾ ਵੀ ਲਾਇਆ ਵੀ ਮਿੱਤਰਾਂ 'ਚ ਖੜਕ ਪਈ। ਹੁਣ ਗੱਲ ਇਹ ਹੈ ਕਿ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਕੈਨੇਡੀਅਨ ਸਰਕਾਰ ਵੱਲੋਂ ਜਿਹੜੀਆਂ ਕਾਊਂਟਰ ਟੈਰਿਫਸ ਤਿਆਰ ਕੀਤੀਆਂ ਗਈਆਂ ਨੇ,
ਹਾਂਜੀ,
ਉਹ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਸੂਚੀ ਕਿ ਜਿਹੜੀਆਂ ਸਵਿੰਗ ਸਟੇਟਸ ਨੇ ਅਤੇ ਜਿਹੜੀਆਂ ਰਿਪਬਲਿਕਨ ਸਟੇਟਸ ਨੇ ਵੀ ਉਹਨਾਂ ਦੇ ਉੱਤੇ ਜ਼ਿਆਦਾ ਉਹਦਾ ਮਾਰੂ ਪ੍ਰਭਾਵ ਪਵੇ ਕਿ ਹੁਣ ਅਸੀਂ ਇੱਦਾਂ ਦੀ ਪੋਲਿਸੀ, ਇੱਦਾਂ ਦਾ ਨੈਰੇਟਿਵ ਤਿਆਰ ਕਰ ਰਹੇ ਹਾਂ ਜਿਹਦੇ ਨਾਲ ਡੋਨਲਡ ਟਰੰਪ ਦੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਉੱਥੇ ਦੀ ਸਿਆਸਤ ਹੈ ਉਹ
ਪ੍ਰਭਾਵਿਤ ਹੋਵੇ।
ਤੁਸੀਂ ਨੋਟ ਕਰੋ ਕਿ ਡੋਨਲਡ ਟਰੰਪ ਦੇ ਜਦੋਂ ਦੀ ਸਾਡੀ ਇਹ ਗੱਲਬਾਤ ਟੁੱਟੀ ਹੈ, ਡੋਨਲਡ ਟਰੰਪ ਕਿਸ ਤਰ੍ਹਾਂ ਦੀਆਂ ਪੋਸਟ ਪਾ ਰਹੇ ਨੇ ਟਰੂਥ ਸੋਸ਼ਲ ਤੇ।
ਕੱਲ ਇੱਕ ਪੋਸਟ ਪਾਈ ਉਹਨਾਂ ਨੇ, ਅਮੈਰੀਕਨ ਈਗਲ ਹੈ ਜਿਹੜੀ ਉਹ ਕੈਨੇਡੀਅਨ ਗੂਜ਼ ਨੂੰ ਦੱਬਦੀ ਹੋਈ ਆ
ਬਾਰ ਬਾਰ। ਉਹ ਹੁਣ ਉਹਨਾਂ ਨੇ ਦੇਖੋ ਜਿੰਨੀ ਵੀ ਨੈਗੋਸੀਏਸ਼ਨ ਸਾਡੀ ਚੱਲੀ ਹੈ ਉਸ ਤੋਂ ਪਹਿਲਾਂ ਇੱਕ ਆਧ ਵਾਰ ਉਹਨਾਂ ਨੇ ਕਿਤੇ ਗਵਰਨਰ ਕਾਰਨੀ ਕਿਹਾ, ਮਾਰਕ ਕਾਰਨੀ ਨੂੰ ਛੇਤੀ ਗਵਰਨਰ ਨਹੀਂ ਸੀ ਕਹਿੰਦੇ। ਹੁਣ ਜਦੋਂ ਦੀ ਆ ਡੀਲ ਟੁੱਟੀ ਹੈ ਉਸ ਤੋਂ ਬਾਅਦ ਉਹਨਾਂ ਨੇ ਗਵਰਨਰ ਕਹਿਤਾ ਕਾਰਨੀ,
ਕਲਾਊਨਸ ਲਿਖਿਆ,
ਕਲਾਊਨਸ ਕਿਹਾ। ਉਸ ਤੋਂ ਬਾਅਦ ਉਹਨਾਂ ਨੇ ਬਾਰ ਡੋਨਲਡ ਟਰੰਪ ਨੇ, ਤੁਸੀਂ ਇਮੈਜਿਨ ਕਰੋ, ਡੋਨਲਡ ਟਰੰਪ ਨੇ ਪੋਸਟ ਪਾਈ ਹੈ ਟਰੂਥ ਸੋਸ਼ਲ ਤੇ ਕਿ ਅਸੀਂ ਤਾਂ ਜੀ ਆਈ ਲਵ ਫਰੈਂਚ ਕੈਨੇਡੀਅਨਸ, ਫਿਰ ਵੀ ਮੈਂ ਤਾਂ ਫਰੈਂਚ ਬੋਲਣ ਵਾਲੇ ਜਿਹੜੇ ਕੈਨੇਡੀਅਨਸ ਨੇ ਉਹਨਾਂ ਦਾ ਕਦੀ ਉਹਨਾਂ ਨੂੰ ਮੈਂ ਕਦੀ ਟੋਕਿਆ ਹੀ ਨਹੀਂ, ਮੈਨੂੰ ਉਹਦੇ ਨਾਲ ਕੋਈ ਪ੍ਰੋਬਲਮ ਹੀ ਨਹੀਂ।
ਮੇਰੇ ਦਿਮਾਗ 'ਚ ਹੀ ਨਹੀਂ ਆਇਆ ਸੀ, ਮੈਂ ਸੋਚਿਆ ਨਹੀਂ ਵੀ ਫਰੈਂਚ ਲੈਂਗੁਏਜ ਤੇ ਅਸੀਂ ਕੋਈ ਅੰਕੁਸ਼ ਲਾਈਏ।
ਗਵਰਨਰ ਕਾਰਨੀ, ਫਰੈਂਚ ਕੈਨੇਡੀਅਨਸ ਨੂੰ ਮੈਂ ਬਹੁਤ ਪਿਆਰ ਕਰਦਾ। ਤੇ ਫਿਰ ਉਹਨਾਂ ਨੇ ਬਾਅਦ 'ਚ ਲਿਖਿਆ ਕਿ ਮਾਰਕ ਕਾਰਨੀ ਇਜ਼ ਵੈਰੀ ਵੀਕ, ਇਜ਼ ਅ ਵੀਕ ਪ੍ਰਾਈਮ ਮਿਨਿਸਟਰ, ਵੀਕ ਗਵਰਨਮੈਂਟ। ਉਹ ਹੁਣ ਇੱਦਾਂ ਕਿਉਂ ਕਰ ਰਹੇ ਨੇ? ਉਹ ਕੁਬੈਕ, ਉਹਨਾਂ ਨੂੰ ਪਤਾ ਹੈ ਕਿ ਫੈਡਰਲ ਸਰਕਾਰ ਵਾਸਤੇ ਕੁਬੈਕ ਬਹੁਤ ਜ਼ਿਆਦਾ ਕਹਿ ਲਓ ਇੱਕ ਸੌਫਟ ਕਾਰਨਰ
ਜਾਦੂਗਰ ਕੀ ਜਾਨ ਇਸ
ਤੋਤੇ ਮੇਂ ਹੈ। ਸੋ ਜਿਵੇਂ ਸਾਡੀ ਸਰਕਾਰ ਰਿਪਬਲਿਕਨ ਸਟੇਟਸ ਨੂੰ ਤੇ ਸਵਿੰਗ ਸਟੇਟਸ ਨੂੰ ਟਾਰਗੇਟ ਕਰ ਰਹੀ ਹੈ, ਉਸੇ ਤਰ੍ਹਾਂ ਅਮੈਰੀਕਨ ਐਡਮਿਨਿਸਟ੍ਰੇਸ਼ਨ ਹੁਣ ਕੁਬੈਕ ਨੂੰ ਟਾਰਗੇਟ ਕਰ ਰਹੀ ਹੈ।
ਬਿਲਕੁਲ,
ਕਿ ਉਹ ਸਰਕਾਰ ਤੇ ਹੁਣ ਜੇਮਿਸਨ ਗ੍ਰੀਅਰ ਦਾ ਕੀ ਮਤਲਬ ਬਣਦਾ ਸੀਬੀਸੀ ਨੂੰ ਆ ਕੇ ਇੰਟਰਵਿਊ ਦੇਣ ਦਾ?
ਸਾਡੇ ਵਾਲੇ ਵੀ ਜਾਂਦੇ ਉੱਥੇ?
ਹਾਂ
ਦੇਖੋ, ਡੱਗ ਫੋਰਡ ਜਾਂਦੇ ਆ, ਮੈਲਨੀ ਜੋਲੀ ਨੇ ਪਿਛਲੇ ਦਿਨਾਂ ਸੀਐਨਐਨ ਤੇ ਹੋਰ ਅਮਰੀਕਨ ਅਦਾਰਿਆਂ ਨੂੰ ਇੰਟਰਵਿਊ ਦਿੱਤੀਆਂ ਨੇ।
ਸੋ ਇਹ ਪਰ ਜਿਹੜੇ ਅਮਰੀਕਨ ਕਾਊਂਟਰ ਪਾਰਟਸ ਨੇ ਉਹ ਛੇਤੀ ਨਹੀਂ ਆਉਂਦੇ,
ਉਹ ਨਹੀਂ ਛੇਤੀ ਆਉਂਦੇ
ਸੀਬੀਸੀ ਨੂੰ ਆ ਕੇ, ਆਲ ਆਊਟਲੈਟਸ ਸੀਬੀਸੀ ਨੂੰ ਆ ਕੇ ਇੰਟਰਵਿਊ ਕਿਉਂ ਦੇ ਰਹੇ ਨੇ? ਤਾਂ ਕਿ ਉਹ ਇੱਕ ਨੈਰੇਟਿਵ ਸੱਜ ਸਕਣ ਕਿ ਤੁਹਾਡੀ ਸਰਕਾਰ ਤੁਹਾਨੂੰ ਝੂਠ ਬੋਲਦੀ ਹੈ। ਉਹ ਮਾਰਕ ਕਾਰਨੀ ਨੂੰ ਉਹਨਾਂ ਦੇ ਸਪੋਰਟ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ, ਜਿਵੇਂ ਹੁਣ ਸਾਡੀ ਸਰਕਾਰ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਮਜ਼ੋਰ ਕਰ ਰਹੀ ਹੈ। ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਮਾਰਕ ਕਾਰਨੀ ਨੂੰ ਉਹਨਾਂ ਦੀ ਪੋਲੀਟੀਕਲ ਜਿਹੜੀ ਉਹਨਾਂ ਦੀ ਸਟੈਂਡਿੰਗ ਉਹਨੂੰ ਟਾਰਗੇਟ ਕਰ ਰਹੀ ਹੈ।
ਵਟਸਐਪ 'ਤੇ ਇੱਕ ਸੁਨੇਹਾ, ਕਹਿੰਦੇ ਸਵਾਲ 'ਤੇ ਪੁੱਛਣ ਵਾਲਾ ਇਹ ਹੈ, ਕਹਿੰਦੇ ਇਹ ਸਾਡੇ ਸੁਣਨ ਵਾਲਾ ਦਾ ਮੈਸੇਜ ਹੈ, ਕਹਿੰਦੇ ਮੈਂ ਲਿਬਰਲ ਸਪੋਰਟਰ ਨਹੀਂ ਹਾਂ, ਪਰ ਸਵਾਲ ਇਹ ਹੈ ਕਿ ਤੁਸੀਂ ਕਿਹਨੂੰ ਜ਼ਿਆਦਾ ਬਿਲੀਵ ਕਰਦੇ ਹੋ? ਕੀ ਤੁਸੀਂ ਮਾਰਕ ਕਾਰਨੀ 'ਤੇ ਭਰੋਸਾ ਕਰਦੇ ਹੋ, ਉਹਨਾਂ ਦੀ ਗੱਲ 'ਤੇ ਜ਼ਿਆਦਾ ਵਿਸ਼ਵਾਸ ਕਰੋਗੇ ਜਾਂ ਡੋਨਲਡ ਟਰੰਪ ਦੀ ਆਖੀ ਗੱਲ 'ਤੇ ਜ਼ਿਆਦਾ ਵਿਸ਼ਵਾਸ ਕਰੋਗੇ?
ਐਗਜੈਕਟਲੀ। ਸੋ ਮੈਂ
ਕ੍ਰੈਡੀਬਿਲਟੀ ਦੀ ਗੱਲ ਆ ਰਹੀ ਹੈ
ਇਹ ਜਿਹੜਾ ਹੁਣ ਇਹ ਨੈਰੇਟਿਵ ਸੈੱਟ ਕਰਨ ਦੀ ਗੱਲਬਾਤ ਹੈ।
ਜੀ ਜੀ ਜੀ।
ਸੋ ਜੇਮਿਸਨ ਗ੍ਰੀਅਰ ਜੋ ਆ ਕੇ ਕਹਿ ਰਹੇ ਨੇ ਉਹ ਇੱਕ ਇੱਦਾਂ ਦਾ ਨੈਰੇਟਿਵ ਸੈੱਟ ਕਰ ਰਹੇ ਨੇ, ਹੀ ਬੇਸਿਕਲੀ ਇਹ ਪੋਲੀਟੀਕਲ ਹੁਣ ਗੱਲਬਾਤ ਹੋ ਗਈ ਹੈ।
ਅੱਛਾ, ਇੰਟਰਸਟਿੰਗ ਗੱਲ ਇੱਕ ਇਹ ਆ, ਜਿਹੜੀ ਕੱਲ੍ਹ ਆ ਜੇਮਿਸਨ ਗ੍ਰੀਅਰ ਵਾਲੀ ਇੰਟਰਵਿਊ ਹੈ, ਉਹਨਾਂ ਨੇ ਕਿਹਾ ਵੀ ਅਸੀਂ ਫਰੈਂਚ ਲੈਂਗੁਏਜ ਬਾਰੇ ਕਿਤੇ ਮਾੜੀ ਜਿਹੀ ਗੱਲ ਹੋਈ ਸੀ, ਇਹ ਤਾਂ ਕੋਈ ਮੁੱਦਾ ਹੀ ਨਹੀਂ ਸੀਗਾ ਉਸ ਪੂਰੀ ਗੱਲਬਾਤ ਦੇ ਵਿੱਚ। ਡੋਮਿਨਿਕ ਲਬਲੌਂਕ ਨੇ ਅੱਜ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਹ ਗੱਲ ਆਖ ਦਿੱਤੀ ਆ, ਉਹ ਕਹਿੰਦੇ ਵੀ ਚੰਗਾ ਲੱਗਾ ਇਹ ਦੇਖ ਕੇ ਕਿ ਅਮਰੀਕਾ ਨੇ ਜਿਹੜਾ ਕਲਚਰ ਅਤੇ ਲੈਂਗੁਏਜ ਵਾਲਾ ਪਹਿਲੂ ਸੀ ਉਹ 'ਤੇ ਆਪਣਾ ਸਟਾਂਸ ਹੁਣ ਨਰਮ ਕਰ ਲਿਆ,
ਕਲੈਰੀਫਾਈ ਕਰਤਾ, ਕਲੈਰੀਫਿਕੇਸ਼ਨ।
ਇਹ ਵੀ ਹੁਣ ਮੈਨੂੰ ਲੱਗਦਾ ਵੀ ਜਿਵੇਂ ਸਪਿਨ ਕਰਦੇ ਪਏ ਆ ਗੱਲ, ਇਹ ਗੱਲ ਘੁਮਾ ਰਹੇ ਆ, ਕਿਉਂਕਿ ਉਹਨਾਂ ਨੇ ਤਾਂ ਕਿਹਾ ਵੀ ਇਸ ਲੈਵਲ ਦੀ ਗੱਲ ਹੀ ਨਹੀਂ ਸੀ ਹੋਈ ਕਿ ਇਹਦੇ ਕਰਕੇ ਡੀਲ ਟੁੱਟ ਜਾਂਦੀ। ਅਤੇ ਡੋਮਿਨਿਕ ਲਬਲੌਂਗ ਹੁਣ ਇਹ ਕਹਿੰਦੇ ਆ ਕਿ ਵੀ ਚੰਗਾ ਲੱਗਾ ਇਸ ਗੱਲ ਨੂੰ ਦੇਖ ਕੇ ਕਿ ਇਹਨਾਂ ਨੇ ਸਟੈਂਡ ਕਲੀਅਰ ਕਰਤਾ।
ਜੇਮਿਸਨ ਕਹਿੰਦੇ ਉਮੀਦ ਆ ਕਿ ਹੋਰ ਵੀ ਜਿਹੜੇ ਆਊਟਸਟੈਂਡਿੰਗ ਇਸ਼ੂ,
ਅਤੇ ਡੋਮਿਨਿਕ ਲਬਲੌਂਗ ਹੁਣ ਇਹ ਕਹਿੰਦੇ ਆ ਕਿ ਵੀ ਚੰਗਾ ਲੱਗਾ ਇਸ ਗੱਲ ਨੂੰ ਦੇਖ ਕੇ ਕਿ ਇਹਨਾਂ ਨੇ ਸਟੈਂਡ ਕਲੀਅਰ ਕਰਤਾ।
ਜੇਮਿਸਨ ਕਹਿੰਦੇ ਉਮੀਦ ਆ ਕਿ ਹੋਰ ਵੀ ਜਿਹੜੇ ਆਊਟਸਟੈਂਡਿੰਗ ਇਸ਼ੂਜ਼ ਨੇ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਕਲੈਰੀਫਿਕੇਸ਼ਨ ਅਮਰੀਕਾ ਵੱਲੋਂ ਦਿੱਤੀਆਂ ਜਾਣ।
ਜੇ ਉੱਦਾਂ ਦੀਆਂ ਕਲੈਰੀਫਿਕੇਸ਼ਨ ਆਈਆਂ ਅਸਲ ਦੇ ਵਿੱਚ, ਜੇ ਉਹ ਗੱਲਾਂ ਸਹੀ ਨੇ ਅਤੇ ਜੇ ਤੁਸੀਂ ਉਸ ਕਲੈਰੀਫਿਕੇਸ਼ਨ ਨੂੰ ਹੁਣ ਇੱਕ ਤਰ੍ਹਾਂ ਐਕਨੋਲੇਜ ਕਰਦਾ ਨਾ, ਉਹ ਕਲੈਰੀਫਿਕੇਸ਼ਨ ਤਾਂ ਫਿਰ ਤੁਹਾਡੀਆਂ ਗੱਲਾਂ ਨੂੰ ਝੁਠਲਾ ਰਹੀ ਆ। ਜੋ ਜੋ ਗੱਲਾਂ ਤੁਸੀਂ ਦੱਸੀਆਂ ਤੁਹਾਡੀ ਸਰਕਾਰ ਨੇ, ਉਹ ਤਾਂ ਫਿਰ ਕੀ ਕੈਨੇਡੀਅਨ ਨੂੰ ਝੂਠ ਬੋਲਿਆ ਗਿਆ? ਦੂਜੀ ਗੱਲ, ਅੱਛਾ ਇਹਦੇ 'ਚ ਕਿਹਾ ਆ, ਜੇਮਿਸਨ ਗ੍ਰੀਅਰ ਨੇ ਉਸ ਇੰਟਰਵਿਊ 'ਚ ਕੱਲ੍ਹ ਇਹ ਵੀ ਕਿਹਾ, ਕਹਿੰਦੇ ਡੋਮਿਨਿਕ ਲਬਲੌਂਗ ਦੇ ਨਾਲ ਮੇਰੇ ਕਹਿੰਦੇ ਚੰਗੇ ਰਿਲੇਸ਼ਨ ਆ, ਵੀ ਸਾਡੀ ਆਪਸ ਠੀਕ ਠਾਕ ਵਧੀਆ ਬਣਦੀ ਆ, ਪਰ ਇਸ ਵੇਲੇ ਕੈਨੇਡਾ ਦੇ ਨਾਲ ਗੱਲਬਾਤ ਕਰਨ ਵਾਲਾ ਸਾਡਾ ਕੋਈ ਵੀ ਚੈਨਲ ਖੁੱਲ੍ਹਾ ਨਹੀਂ ਆ। ਸੋ ਕੋਈ ਗੱਲਬਾਤ ਇਸ ਵੇਲੇ ਨਹੀਂ ਚੱਲ ਰਹੀ
ਜੀ। ਬਸ ਇੱਕ ਮੈਸੇਜ ਆਇਆ ਵੀ ਜੀ, ਸੋ ਇਹ ਮਨਪ੍ਰੀਤ ਗਿੱਲ ਜੀ ਦਾ ਮੈਸੇਜ ਆਇਆ, ਕਹਿੰਦੇ ਵੀ ਤੁਹਾਡੀ ਗੱਲਬਾਤ ਤੋਂ ਇੱਦਾਂ ਲੱਗਿਆ ਵੀ ਜਿਵੇਂ ਤੁਸੀਂ ਤੈਅ ਕਰ ਲਿਆ ਵੀ ਕੈਨੇਡੀਅਨ ਸਰਕਾਰ ਹੀ ਝੂਠ ਬੋਲ ਰਹੀ ਹੈ ਅਤੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਸੱਚ ਬੋਲ ਰਹੀ ਹੈ।
ਨਹੀਂ, ਮਕਸਦ ਇਹ ਹੈ ਸਾਰੀ ਗੱਲਬਾਤ ਕਰਨ ਦਾ ਕਿ ਜੇ ਉਹ ਇੰਨਾ ਫਰੰਟ, ਜਾਂ ਤਾਂ ਤੁਸੀਂ ਉਹਨਾਂ ਦੀ ਗੱਲ ਨੂੰ ਖਾਰਜ ਕਰਦੇ, ਜਾਂ ਤਾਂ ਅੱਜ ਡੋਮਿਨਿਕ ਲਬਲੌਂਗ ਦੀ ਸੋਸ਼ਲ ਮੀਡੀਆ ਦੀ ਪੋਸਟ ਇਹ ਹੁੰਦੀ ਕਿ ਜੇਮਿਸਨ ਗ੍ਰੀਅਰ ਜਿਹੜੀ ਗੱਲ ਕਹਿ ਕੇ ਗਏ ਨੇ ਸਰਾਸਰ ਗਲਤ ਹੈ, ਫਲਾਨੇ ਟਾਈਮ ਫਲਾਨੇ ਸਮੇਂ ਤੁਸੀਂ ਕਿਹਾ ਨਹੀਂ ਸੀ ਕਿ ਜੀ ਫਰੈਂਚ ਲੈਂਗੁਏਜ ਵਾਲੀ ਜਿਹੜੀ ਰਿਕੁਆਇਰਮੈਂਟ ਆ ਉਹਨੂੰ ਸਕ੍ਰੈਪ ਕੀਤਾ ਜਾਵੇ। ਤੁਸੀਂ ਉਹਨੂੰ ਕਹਿੰਦੇ ਹੋ ਜੀ ਚੰਗਾ ਲੱਗਾ, ਕਲੈਰਿਟੀ ਮਿਲ ਗਈ, ਉਹ ਤਾਂ ਕਹਿ ਕੇ ਗਏ ਨੇ, ਇਹੋ ਜਿਹੀ ਗੱਲ ਕੋਈ ਹੋਈ ਨਹੀਂ। ਜਿਹੜੀ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਵੱਲੋਂ, ਉਹਦੇ ਵਿੱਚ ਇਸ ਗੱਲ ਦਾ ਪ੍ਰਭਾਵ ਇੰਝ ਦਿੱਤਾ ਜਾਂਦਾ ਕਿ ਜਿਵੇਂ ਕੈਨੇਡਾ ਦੇ ਉੱਪਰ ਇੱਕ ਬਹੁਤ ਵੱਡਾ ਕਲਚਰਲ ਹੱਲਾ ਵੀ ਬੋਲਣ ਦੀ ਤਿਆਰੀ ਸੀ ਇਸ ਟ੍ਰੇਡ ਡੀਲ ਦੇ ਵਿੱਚ। ਉਹ ਕਹਿੰਦੇ ਨੇ ਕਿ ਸੋ
ਵਿਜੇ ਜੀ ਦੇਖੋ
ਡਿਸਕਨੈਕਟ ਹੈ ਨਾ ਕਿਤੇ।
ਸਿੰਪਲ ਜੀ ਗੱਲ ਇਹ ਆ ਕਿ ਜਿਹੜੀਆਂ ਟ੍ਰੇਡ ਨੈਗੋਸੀਏਸ਼ਨਸ ਨੇ ਦੇ ਡੋਂਟ ਹੈਪਨ ਇਨ ਬਲੈਕ ਐਂਡ ਵਾਈਟ, ਕਿ ਇਹ ਬੜੀਆਂ ਪੇਚੀਦਾ ਨੇ ਕਿ ਭਾਸ਼ਾ ਕਿਸ ਤਰ੍ਹਾਂ ਦੀ ਲਿਖੀ ਗਈ। ਡੋਨਲਡ ਟਰੰਪ ਨੇ ਕੀ ਕਿਹਾ ਸੀ, ਵੀ ਹੈਵ ਅ ਡੀਲ ਸਬਜੈਕਟ ਟੂ ਦ ਫਾਈਨਲਾਈਜੇਸ਼ਨ ਆਫ ਡਾਕੂਮੈਂਟ
ਡਾਕੂਮੈਂਟਸ,
ਕਿ ਜੋ ਡਾਕੂਮੈਂਟਸ ਦੇ ਵਿੱਚ ਅਲਟੀਮੇਟਲੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾਏਗੀ, ਜੋ ਉਹਦੇ ਵਿੱਚ ਲੈਂਗੁਏਜ ਹੋਏਗੀ, ਉਹਦੇ ਉੱਤੇ ਹੀ 3-4 ਦਿਨ ਕੰਮ ਹੁੰਦਾ ਰਿਹਾ
ਜੀ,
ਕਿ ਸੈਂਟੈਂਸ ਨੂੰ ਕਿਵੇਂ ਲਿਖਿਆ ਜਾਂਦਾ
ਜੀ ਜੀ ਬਿਲਕੁਲ,
ਉਹਨੂੰ ਤੁਸੀਂ ਇੰਟਰਪ੍ਰੀਟੇਸ਼ਨ ਦੇ ਵਿੱਚ ਫਰਕ ਆ। ਗੱਲ ਇਹ ਲਿਖੀ ਗਈ ਹੋਏਗੀ ਪੱਕਾ, ਕਲਚਰ ਨਾਲ ਸੰਬੰਧਿਤ ਸਵਾਲ ਹੋਣਗੇ। ਉਹਨਾਂ ਨੇ ਕਿਹਾ ਜੇਮਿਸਨ ਗ੍ਰੀਅਰ ਨੇ ਕਿ ਆਨਲਾਈਨ ਸਟ੍ਰੀਮਿੰਗ ਐਕਟ ਬਾਰੇ ਅਸੀਂ ਸਵਾਲ ਪੁੱਛੇ
ਜੀ,
ਬਟ ਅਸੀਂ ਇਹ ਨਹੀਂ ਕਿਹਾ ਵੀ ਜੇ ਤੁਸੀਂ ਇੱਦਾਂ ਨਾ ਕੀਤਾ ਤਾਂ ਡੀਲ ਨਹੀਂ ਹੋਏਗੀ। ਮੇ ਬੀ ਕੈਨੇਡੀਅਨ ਸਾਈਡ ਨੇ ਉਹਨੂੰ ਇੱਦਾਂ ਇੰਟਰਪ੍ਰੇਟ ਕੀਤਾ। ਜੋ ਵੀ ਹੈ ਇੰਟਰਪ੍ਰੀਟੇਸ਼ਨ ਦੇ ਵਿੱਚ ਇਹ ਡੀਲ ਜਿਹੜੀ ਆ ਇਟ ਫੈਲ ਥਰੂ, ਉਹ ਗੱਲਬਾਤ ਨਹੀਂ ਬਣੀ। ਹੁਣ ਮੇਨ ਸਮਝਣ ਵਾਲੀ ਗੱਲ ਇਹ ਆ ਕਿ ਦੋਨੋਂ ਪਾਸਿਓਂ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
ਬਿਲਕੁਲ, ਕਿਉਂਕਿ ਜਿਹੜਾ
ਕੋਸ਼ਿਸ਼ ਕਰ ਰਹੇ ਨੇ ਕਿ ਦੋਨੋਂ ਪਾਸੇ ਜਿਹੜੀਆਂ, ਦੇਖੋ ਅਲਟੀਮੇਟਲੀ ਪੋਲੀਟੀਸ਼ੀਅਨਸ ਨੂੰ ਆਪਣੀ ਕੁਰਸੀ ਤੋਂ ਜ਼ਿਆਦਾ ਪਿਆਰੀ ਕੋਈ ਚੀਜ਼
ਨਹੀਂ ਗੱਲ ਆ,
ਕਿ ਹੁਣ ਜਦੋਂ ਗੱਲਬਾਤ ਨਹੀਂ ਬਣੀ ਤੇ ਕੈਨੇਡੀਅਨ ਸਾਈਡ ਚਾਹੇਗੀ ਕਿ ਡੋਨਲਡ ਟਰੰਪ ਦੇ ਪੈਰ ਵੱਢੇ ਜਾਣ, ਕਿ ਉਹਨਾਂ ਦੀ ਜਿਹੜੀ ਪੋਲੀਟੀਕਲ ਸਟੈਂਡਿੰਗ ਆ ਉਹ ਘਟਾਈ ਜਾਵੇ, ਤਾਂ ਹੀ ਅਸੀਂ ਕਾਊਂਟਰ ਟੈਰਿਫਸ ਉਹਨਾਂ ਸਟੇਟ ਦੇ ਉੱਤੇ ਜ਼ਿਆਦਾ ਲਗਾ ਰਹੇ ਹਾਂ ਜਿਹੜੀਆਂ ਸਵਿੰਗ ਸਟੇਟਸ ਨੇ ਜਾਂ ਰਿਪਬਲਿਕਨ ਸਟੇਟਸ ਨੇ।
ਇਹਦੇ ਵਿੱਚ ਵੀ ਪਹਿਲਾਂ ਸਰਕਾਰ ਨੇ ਸਟੈਂਡ ਸੇ ਰੱਖਿਆ ਕਿ ਨਹੀਂ ਜੀ ਨਹੀਂ, ਅਸੀਂ ਤਾਂ ਟੈਰਿਫਸ ਇਸ ਹਿਸਾਬ ਨਾਲ ਲਗਾ ਰਹੇ ਹਾਂ ਤਾਂ ਕਿ ਕੈਨੇਡੀਅਨਸ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਾਈਸ ਐਸਕਲੇਸ਼ਨ ਤੋਂ ਬਚਾਇਆ ਜਾ ਸਕੇ ਅਤੇ ਅਸੀਂ ਕੈਨੇਡੀਅਨ ਇੰਡਸਟਰੀਜ਼ ਨੂੰ ਪ੍ਰੋਟੈਕਟ ਕਰੀਏ, ਸਾਡਾ ਮੇਨ ਟੀਚਾ ਤਾਂ ਇਹ ਆ। ਇਹ ਇਹ ਗੱਲ ਕਹਿੰਦੇ ਰਹੇ ਪਰ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨੇ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ, ਜਿਹਦੇ ਵਿੱਚ ਪ੍ਰਧਾਨ ਮੰਤਰੀ ਖੁਦ ਨਹੀਂ ਸੀ ਆਏ, ਬਾਕੀ 3-4 ਮੰਤਰੀ ਆਏ ਸੀ, ਉਹਦੇ 'ਚ ਉਹਨਾਂ ਨੇ ਕਹਿਤਾ, ਕਹਿੰਦੇ ਅਸੀਂ ਬੜੇ ਸਟ੍ਰੈਟੇਜਿਕਲੀ ਚੱਲ ਰਹੇ ਹਾਂ, ਕੈਨੇਡੀਅਨਸ ਨੂੰ ਪ੍ਰੋਟੈਕਟ ਵੀ ਕਰਨਾ, ਨਾਲ ਅਸੀਂ ਅਮਰੀਕਾ ਦੇ ਵੀ ਉਹਨਾਂ ਸਟੇਟਸ ਨੂੰ ਹਿੱਟ ਕਰਨਾ ਚਾਹੁੰਦੇ ਹਾਂ ਜਿੱਥੇ ਕਿ ਰਿਪਬਲਿਕਨ ਦੀ ਸਪੋਰਟ ਜ਼ਿਆਦਾ।
ਅਤੇ ਇਸੇ ਕਰਕੇ ਜੇਮਿਸਨ ਗ੍ਰੀਅਰ ਵੀ ਹੁਣ ਮਾਰਕ ਕਾਰਨੀ ਦੀ ਪੋਲੀਟੀਕਲ ਸਟੈਂਡਿੰਗ ਨੂੰ ਘਟਾਉਣ ਵਾਸਤੇ, ਉਹਨੂੰ ਉੱਥੇ ਉਹਨੂੰ ਢਾਹ ਲਾਉਣ ਵਾਸਤੇ ਇਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਨੇ। ਹੁਣ ਇਸੇ ਚੀਜ਼ ਆ ਨੈਰੇਟਿਵ ਸੈੱਟ ਕਰਨ ਦੀ ਜਿਹੜੀ ਗੱਲਬਾਤ ਹੈ, ਇਹਦਾ ਮਤਲਬ ਇਹ ਨਹੀਂ ਵੀ ਕੈਨੇਡੀਅਨ ਸਰਕਾਰ ਝੂਠ ਬੋਲ ਰਹੀ ਹੈ ਜਾਂ ਅਮਰੀਕਨ ਐਡਮਿਨਿਸਟ੍ਰੇਸ਼ਨ, ਸਾਨੂੰ ਕੀ ਪਤਾ ਨੈਗੋਸੀਏਸ਼ਨ ਦੇ ਵਿੱਚ ਕੀ ਗੱਲਬਾਤ ਹੋਈ,
ਕਿਉਂਕਿ ਜਿਹੜਾ ਟੈਕਸਟ ਹੈ ਉਹ ਰਿਲੀਜ਼ ਨਹੀਂ ਹੋਇਆ
ਜੀ। ਹੁਣ ਜਿਹੜੀ ਨੈਰੇਟਿਵ ਸੈੱਟ ਕਰਨ ਦੀ ਗੱਲ ਆ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ ਟਰੂ ਸੋਸ਼ਲ ਕਹਿਣ ਲੱਗਿਆ ਸੀ ਮੈਂ, ਐਕਸ ਦੇ ਉੱਤੇ ਉਹਨਾਂ ਨੇ ਦੋ ਵੱਖੋ ਵੱਖਰੀਆਂ ਪੋਸਟ ਪਾਈਆਂ
ਜੀ,
ਦੋ ਉਹਨਾਂ ਨੇ ਵੀਡੀਓਜ਼ ਪਾਈਆਂ
ਹਾਂਜੀ,
ਜਿਹਦੇ ਵਿੱਚ ਉਹ ਹੁਣ ਆਪਣੀ ਸਰਕਾਰ ਦੇ ਸਟੈਂਸ ਨੂੰ ਜਸਟੀਫਾਈ ਕਰ ਰਹੇ ਨੇ
ਜੀ,
ਕਿ ਅਸੀਂ ਜਿਹੜੀ ਡੀਲ ਤੋੜੀ ਅਮਰੀਕਾ ਦੇ ਨਾਲ, ਇਹਨੂੰ ਲੈ ਕੇ ਦੇਖੋ ਸਾਰਿਆਂ ਦੇ ਮਨ 'ਚ ਥੋੜੀ ਘਬਰਾਹਟਾ ਹੈ ਕਿ ਸਾਡਾ ਕਿੰਨਾ ਨੁਕਸਾਨ ਹੋਏਗਾ
ਜੀ।
ਪ੍ਰਾਈਮ ਮਿਨਿਸਟਰ ਇਹ ਕਹਿ ਲਓ ਵੀ ਇੱਕ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕੈਨੇਡੀਅਨਸ ਨੂੰ, ਵੀ ਘਬਰਾਓ ਨਾ, ਵੀ ਗਾਟ ਯੂਰ ਬੈਕ, ਵੀ ਅਸੀਂ ਪਿਛਲੇ ਹੁਣ ਸਾਲ 1.5 ਸਾਲ ਦੇ ਵਿੱਚ ਅਸੀਂ 20 ਮੁਲਕਾਂ ਦੇ ਨਾਲ ਡੀਲਸ ਕਰਨੀਆਂ ਨੇ ਅਕਰੋਸ 5 ਕੰਟੀਨੈਂਟਸ, ਅਸੀਂ UAE ਦੇ ਨਾਲ ਜਿਹੜੀ ਅਖੀਰਲੀ ਡੀਲ ਕੀਤੀ ਹੈ 47 ਦਿਨਾਂ ਦੇ ਵਿੱਚ, ਰਿਕਾਰਡ ਟਾਈਮ ਦੇ ਵਿੱਚ ਕਰਤੀ, ਅਸੀਂ ਕਿੰਨੀਆਂ ਸਾਰੀਆਂ ਨਵੀਆਂ ਪਾਈਪਲਾਈਨਸ ਬਣਾ ਰਹੇ ਹਾਂ, ਨੈਚੁਰਲ ਰਿਸੋਰਸ ਡਿਵੈਲਪਮੈਂਟ ਕਰ ਰਹੇ ਹਾਂ। ਪ੍ਰਾਈਮ ਮਿਨਿਸਟਰ ਨੇ ਕੱਲ ਦੋ ਅਲੱਗ ਅਲੱਗ ਵੀਡੀਓਜ਼ ਪਾਈਆਂ, ਇੱਕ ਡੈਵੋਸ
ਵਾਲੇ
ਭਾਸ਼ਣ ਦਾ ਉਹਨਾਂ ਨੇ ਉਹਦੇ ਜ਼ਿਕਰ ਕੀਤਾ, ਨੋਸਟੈਲਜੀਆ ਇਜ਼ ਨੋਟ ਅ ਸਟ੍ਰੈਟਜੀ, ਦ ਓਲਡ ਵਰਲਡ ਆਰਡਰ ਇਜ਼ ਨੋਟ ਕਮਿੰਗ ਬੈਕ, ਉਹ ਸਾਰੀਆਂ ਗੱਲਾਂ ਕਿ ਘਬਰਾਓ ਨਾ, ਤਕੜੇ ਰਹੋ। ਦੂਜੀ ਉਹਨਾਂ ਨੇ ਜਿਹੜੀ ਕੁਬੈਕ ਦੇ ਵਿੱਚ ਜਾ ਕੇ ਅਨਾਊਂਸਮੈਂਟ ਕੀਤੀ ਸੀ ਆਈਸ ਬ੍ਰੇਕਰਸ
ਵਾਲੀ,
ਉੱਥੇ ਉਹਨਾਂ ਨੇ ਇਹਨਾਂ ਡੀਲਸ ਵਗੈਰਾ ਦਾ ਜ਼ਿਕਰ ਕੀਤਾ ਸੀ
ਜੀ,
ਉਹ ਸਾਰੀ ਆਡੀਓ ਉਹਨਾਂ ਨੇ ਉੱਥੇ ਕੱਟ ਕੇ ਪਾਈ
ਜੀ,
ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਇਜ਼ ਨਾਓ ਦ ਮੋਸਟ ਵੈਲ ਕਨੈਕਟਡ ਕੰਟਰੀ ਇਨ ਦ ਵਰਲਡ, ਕਿ ਜੇ ਆਪਾਂ ਟ੍ਰੇਡ ਟਾਈਜ਼ ਦੀ ਗੱਲ ਕਰੀਏ, ਕਹਿੰਦੇ ਕੈਨੇਡੀਅਨਸ ਨਾਓ ਹੈਵ, ਕੈਨੇਡੀਅਨ ਬਿਜ਼ਨਸਿਸ ਨਾਓ ਹੈਵ ਐਕਸੈਸ, ਟੈਰਿਫ ਫਰੀ ਐਕਸੈਸ ਟੂ 1.5 ਬਿਲੀਅਨ ਕੰਜ਼ਿਊਮਰਸ
ਜੀ,
ਅਤੇ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਇਹਨੂੰ ਦੁੱਗਣਾ ਕਰਨ ਜਾ ਰਹੇ ਹਾਂ, ਏਸ਼ੀਆਨ ਅਤੇ ਭਾਰਤ ਦੇ ਨਾਲ ਅਸੀਂ ਡੀਲ ਸਾਈਨ ਕਰਨ ਜਾ ਰਹੇ ਹਾਂ, ਟੈਰਿਫ ਫਰੀ ਡੀਲਸ
ਜੀ।
ਸੋ ਇਹ ਜਿਹੜੀ ਐਕਸੈਸ ਹੈ ਇਹ 3 ਬਿਲੀਅਨ ਤੋਂ ਵੀ ਉੱਪਰ ਦੀ ਹੋ ਜਾਏਗੀ
ਜੀ।
ਸੋ ਇਹ ਕਿਉਂ ਪਾਣੀਆਂ ਪੈ ਰਹੀਆਂ ਨੇ ਵੀਡੀਓਜ਼ ਇਸ ਵੇਲੇ?
ਜਸਟ ਟੂ ਪਲੈਕੇਟ ਦ ਫੀਲਿੰਗਸ ਕਿ ਭਾਈ ਡਰੋ ਨਾ, ਘਬਰਾਓ ਨਾ,
ਕਿ ਇਹ ਸਹੀ ਫੈਸਲਾ ਸੀ ਸਰਕਾਰ ਦਾ ਕਿ ਅਸੀਂ ਉਸ ਡੀਲ ਤੇ ਸਾਈਨ ਨਹੀਂ ਕੀਤੇ, ਗਲਤ ਨਹੀਂ ਕੀਤੇ। ਇਟਸ ਆਲ ਅਬਾਊਟ ਸੈਟਿੰਗ ਦ ਨੈਰੇਟਿਵ,
ਕਿਉਂਕਿ ਕੱਲ ਇੱਕ ਤਾਂ ਚਲੋ ਆਪਾਂ ਇਸ ਇੰਟਰਵਿਊ ਦੀ ਗੱਲ ਤਾਂ ਕਰ ਲਈ ਜਿਹੜੀ ਜੇਮਿਸਨ ਗ੍ਰੀਅਰ ਨੇ ਦਿੱਤੀ ਹੈ, ਡੋਨਲਡ ਟਰੰਪ ਨੇ ਵਾਸੂ ਜੀ ਕੱਲ੍ਹ ਇੱਕ ਅਮਰੀਕਨ ਪ੍ਰੋਗਰਾਮ ਦੇ ਵਿੱਚ ਇੰਟਰਵਿਊ ਦਿੱਤੀ ਹੈ, ਉਹਦੇ ਵਿੱਚ ਡੋਨਲਡ ਟਰੰਪ ਨੇ ਇਹ ਕਿਹਾ, ਉਹਨਾਂ ਨੇ ਮੁੜ ਤੋਂ ਗੱਲ ਦੁਹਰਾਈ ਹੈ ਵੀ ਕੈਨੇਡਾ ਗਲੈਨਬੈਕ ਪ੍ਰੋਗਰਾਮ ਦੇ ਵਿੱਚ ਕਹਿੰਦੇ ਅਜਿਹੀ ਕੋਈ ਵੀ ਚੀਜ਼ ਨਹੀਂ ਹੈ ਕੈਨੇਡਾ ਕੋਲ ਜਿਹੜੀ ਸਾਨੂੰ ਚਾਹੀਦੀ ਹੋਵੇ, ਇਹ ਗੱਲ ਟਰੰਪ ਪਹਿਲਾਂ ਵੀ ਕਹਿੰਦੇ ਆਏ ਆ। ਫਿਰ ਦੂਜੀ ਗੱਲ ਕਹਿੰਦੇ ਚਲੋ ਦੋ ਕੁ ਚੀਜ਼ਾਂ ਹੈਗੀਆਂ, ਜੇ ਉਹ ਚੀਜ਼ਾਂ ਸਾਨੂੰ ਨਹੀਂ ਮਿਲਣਗੀਆਂ ਉਹਦੇ ਕਰਕੇ ਸਾਨੂੰ ਥੋੜ੍ਹੀ ਜਿਹੀ ਇਨਕਨਵੀਨੀਅੰਸ ਜ਼ਰੂਰ ਹੋਏਗੀ, ਪਰ ਕਹਿੰਦੇ ਉਹ ਅਸੀਂ ਕਿਤੋਂ ਹੋਰੋਂ ਵੀ ਕੈਨ ਗੈਟ ਦਮ ਐਲਸਵੇਅਰ। ਫਿਰ ਕਹਿੰਦੇ ਇਟਸ ਟਾਈਮ ਟੂ ਟੀਚ ਕੈਨੇਡਾ ਯੂ ਕੈਂਟ ਡੂ ਦਿਸ ਐਨੀ ਮੋਰ। ਸੋ ਜਿਹੜੀ ਇਸ ਤਰ੍ਹਾਂ ਦੀ ਗੱਲ ਟਰੰਪ ਨੇ ਕਹੀ, ਫਿਰ ਜਿਹੜੇ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਨੇ ਪੀਟਰ ਨਵਾਰੋ,
ਹਾਂਜੀ
ਪੀਟਰ ਨਵਾਰੋ ਨੇ ਵਾਸੂ ਜੀ ਗੱਲ ਇਹ ਆਖੀ ਹੈ, ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਕੈਨੇਡਾ ਨੂੰ ਅਲਟੀਮੇਟਲੀ ਅਮਰੀਕਾ ਦੇ ਨਾਲ ਡੀਲ ਤਾਂ ਕਰਨੀ ਪੈਣੀ ਆ, ਪਰ ਜਿਹੜੀ ਡੀਲ ਹੁਣ ਹੋਏਗੀ ਉਹ ਜਿਹੜੀ ਵੀ ਜਿਹੋ ਜਿਹੀਆਂ ਤੁਹਾਨੂੰ ਪੇਸ਼ਕਸ਼ਾਂ ਪਿਛਲੇ ਹਫ਼ਤੇ ਕਰ ਦਿੱਤੀਆਂ ਗਈਆਂ ਸੀ ਉਹ ਡੀਲ ਨਹੀਂ ਵਾਪਸ ਆਉਣ ਲੱਗੀ। ਸੋ ਇੱਦਾਂ ਦੀਆਂ ਗੱਲਾਂ ਹੁਣ ਸਾਰੇ ਪਾਸਿਓਂ ਕੀਤੀਆਂ ਜਾ ਰਹੀਆਂ।
ਕਹਿੰਦੇ ਜਿਹੜੀ ਤੁਹਾਡੇ ਨਾਲ ਡੀਲ ਹੋਈ ਸੀ ਜਿਹਨੂੰ ਦੇਖ ਕੇ ਤੁਸੀਂ ਨੱਕ ਵੱਟਦੇ ਸੀ
ਜੀ,
ਹੁਣ ਐਗਜੈਕਟਲੀ ਹੀ ਕਿਹਾ ਦੈਟ ਯੂ ਟਰਨਡ ਯੂਰ ਨੋਜ਼
ਅਪ, ਯੂ ਟਰਨਡ ਯੂਰ ਨੋਜ਼ ਅਪ,
ਯੂ ਆਰ ਨੈਵਰ ਗੋਇੰਗ ਟੂ ਗੈਟ ਦੈਟ ਡੀਲ ਅਗੇਨ। ਜਿਹੜੀ ਕੋਈ ਡੀਲ ਹੋਏਗੀ ਵਟ ਐਵਰ ਯੂ ਗੈਟ ਇਜ਼ ਗੋਇੰਗ ਟੂ ਬੀ ਲੈਸ ਦੈਨ ਦੈਟ
ਜੀ।
ਸੋ ਹੁਣ ਉਹ ਧਮਕੀਆਂ ਦੇਣ ਤੇ ਆ ਗਏ ਨੇ ਤੇ ਦੂਜੇ ਪਾਸਿਓਂ ਜਿਹੜਾ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਦੇ ਨਾਲ ਜੇਮਿਸਨ ਗਰੀਅਰ ਵੱਲੋਂ।
ਦੇਖੋ ਦੁਨੀਆ ਭਰ ਦੀਆਂ ਨਜ਼ਰਾਂ ਇਸ ਵੇਲੇ ਇਸ ਟ੍ਰੇਡ ਵਾਰ ਦੇ ਉੱਪਰ ਬਣੀਆਂ ਹੋਈਆਂ ਨੇ। ਇੰਟਰਸਟਿੰਗ ਗੱਲ ਤਾਂ ਇਹ ਹੈ ਨਾ ਕਿ ਇਸ ਤੋਂ ਪਹਿਲਾਂ ਭਾਵੇਂ ਉਹ ਯੂਰਪੀਅਨ ਯੂਨੀਅਨ ਸੀ, ਸਾਊਥ ਕੋਰੀਆ ਸੀ, ਉਹਨਾਂ ਨੇ ਅਮਰੀਕਾ ਜਾਂ ਈਵਨ ਯੂਕੇ ਸੀ, ਉਹਨਾਂ ਨੇ ਅਮਰੀਕਾ ਦੇ ਟੈਰਿਫਸ ਮਨਜ਼ੂਰ ਕਰ ਲਏ। ਉਹ ਮਨਜ਼ੂਰ ਕਰਨ ਤੋਂ ਬਾਅਦ ਵੀ ਕੋਈ ਇੱਦਾਂ ਨਹੀਂ ਹੋਇਆ ਕਿ ਉਹਨਾਂ ਨਾਲ ਬੜੀ ਕੋਈ ਰਿਆਇਤ ਹੋ ਗਈ ਹੋਵੇ। ਅਮਰੀਕਾ ਨੂੰ ਇਹ ਲੱਗਦਾ ਸੀ ਕਿ ਕਿਉਂਕਿ ਕੈਨੇਡਾ ਦੀ ਅਮਰੀਕਾ ਦੇ ਉੱਪਰ ਡਿਪੈਂਡੈਂਸ ਜ਼ਿਆਦਾ ਹੈ ਅਤੇ ਕੈਨੇਡਾ ਦੀ ਬਾਂਹ ਮਰੋੜ ਕੇ ਕੈਨੇਡਾ ਤੋਂ ਕੁਝ ਚੀਜ਼ਾਂ ਸ਼ਾਇਦ ਮਨਵਾਈਆਂ ਜਾ ਸਕਦੀਆਂ ਨੇ, ਪਰ ਕਿਉਂਕਿ ਕੈਨੇਡਾ ਦੀ ਨਿਰਭਰਤਾ ਅਮਰੀਕਾ ਦੇ ਉੱਪਰ ਜ਼ਿਆਦਾ ਹੈ, ਇਹ ਹੀ ਕੈਨੇਡਾ ਵਾਸਤੇ ਇੱਕ ਮੋਟੀਵੇਸ਼ਨ ਵੀ ਬਣੀ ਕਿ ਭਾਈ ਜੀ ਇਹਨਾਂ ਚੀਜ਼ਾਂ ਵਾਸਤੇ ਮੰਨ ਗਏ ਫਿਰ ਤਾਂ ਸਾਡੇ ਵਾਸਤੇ ਮੁਸ਼ਕਲਾਂ ਹੋਰ ਜ਼ਿਆਦਾ ਹੋਣਗੀਆਂ। ਪਰ ਸਮੱਸਿਆ ਇੱਕ ਦੇਖੋ ਸਭ ਤੋਂ ਵੱਡੀ ਅਜੇ ਵੀ ਇਹ ਹੈ ਕਿ ਉਸ ਡੀਲ ਦਾ ਟੈਕਸਟ ਬਾਹਰ ਨਹੀਂ ਆਇਆ ਅਤੇ ਉਹ ਸ਼ਾਇਦ ਕਦੀ ਆਵੇ ਵੀ ਨਾ,
ਕਿਉਂਕਿ ਕੰਜ਼ਰਵੇਟਿਵਜ਼ ਵੱਲੋਂ ਮੰਗ ਕੀਤੀ
ਜਾ ਰਹੀ ਹੈ
ਕਿ ਪੂਰੇ ਦਾ ਪੂਰਾ ਟੈਕਸਟ ਜਿਹੜਾ ਰਿਲੀਜ਼ ਕੀਤਾ ਜਾਵੇ।
ਕੰਜ਼ਰਵੇਟਿਵਜ਼ ਤਾਂ ਈਵਨ ਵਾਸੂ ਜੀ ਇਹ ਗੱਲ ਕਹਿ ਰਹੇ ਆ, ਦੇਖੋ ਜਿਹੜੇ ਕਾਊਂਟਰ ਟੈਰਿਫ ਕੈਨੇਡਾ ਨੇ ਲਗਾਉਣੇ ਨੇ ਉਹ 8 ਸਤੰਬਰ ਤੋਂ ਲਾਗੂ ਹੋਣੇ ਨੇ। ਕਿਤੇ ਕਿਤੇ ਇਹ ਵੀ ਇੱਕ ਉਮੀਦ ਰੱਖੀ ਜਾ ਰਹੀ ਆ ਕਿ 8 ਸਤੰਬਰ ਤੱਕ ਸਮਾਂ ਬਹੁਤ ਆ, ਹੋ ਸਕਦਾ ਉਦੋਂ ਤੱਕ ਜਿਹੜੀ ਇਹ ਰਿਲੇਸ਼ਨਸ ਦੇ ਵਿੱਚ ਠਾਰ ਪਈ ਹੈ ਭੰਨੀ ਜਾਵੇ ਅਤੇ ਕੋਈ ਨਾ ਕੋਈ ਗੱਲ ਹੋ ਕੇ ਕੋਈ ਨਾ ਕੋਈ ਡੀਲ ਹੋ ਜਾਵੇ ਕਿ ਕੈਨੇਡੀਅਨ ਕਾਊਂਟਰ ਟੈਰਿਫਸ ਲਾਗੂ ਹੋਣ, ਇਹਦੀ ਨੌਬਤ ਹੀ ਨਾ ਆਵੇ। ਇਹਦਾ ਬਹੁਤ ਘੱਟ ਚਾਂਸ ਆ, ਪਰ ਇਹ ਉਮੀਦ ਵੀ ਅਜੇ ਇੱਕ ਬਰਕਰਾਰ ਰੱਖੀ ਜਾ ਰਹੀ ਆ।
ਕੱਲ੍ਹ ਇਹ ਗੱਲ ਡੈਨੀਅਲ ਸਮਿਥ ਵੱਲੋਂ ਵੀ ਕੀਤੀ ਗਈ
ਜੀ ਜੀ।
ਸੋ ਡੈਨੀਅਲ ਸਮਿਥ ਅਤੇ ਸਕੌਟ ਮੂ ਨੇ ਕੱਲ੍ਹ ਅੱਡ ਪ੍ਰੈਸ ਕਾਨਫਰੰਸਿਸ ਕੀਤੀਆਂ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਉਸ ਤੋਂ ਪਹਿਲਾਂ ਕੁਇਕਲੀ ਇਹ ਜ਼ਿਕਰ ਕਰ ਦਈਏ ਕਿ ਕੱਲ੍ਹ ਪ੍ਰਾਈਮ ਮਿਨਿਸਟਰਸ ਆਫਿਸ ਵੱਲੋਂ ਇਹ ਦੱਸਿਆ ਗਿਆ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਗਲੇ ਮਹੀਨੇ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਨੂੰ ਜਾ ਕੇ ਸੰਬੋਧਨ ਕਰਨਗੇ ਫਰਾਂਸ ਦੇ ਵਿੱਚ।
ਮੈਂ ਉੱਥੇ ਆ ਰਿਹਾ ਸੀ ਵਾਸੂ ਜੀ, ਕਿਉਂਕਿ 8 ਤਰੀਕ ਨੂੰ ਟੈਰਿਫ ਲੱਗਣੇ ਆ।
ਹਾਂਜੀ,
ਇਹਨਾਂ ਨੇ ਯੂਰਪ ਚਲੇ ਜਾਣਾ 16 ਤਰੀਕ ਨੂੰ, ਤਾਂ ਪਹਿਲਾਂ ਇਹਨਾਂ ਨੇ ਅਟੈਂਡ ਕਰਨੀ ਹੈਗੀ ਆ ਜਿਹੜੀ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਦਾ ਐਡਰੈਸ ਹੋਣਾ ਈਯੂ ਸਟੇਟ ਆਫ ਦਾ ਯੂਨੀਅਨ, ਜਿਹੜਾ ਕਿ ਉਰਸੁਲਾ ਵੈਂਡਰ ਲਾਇਨ ਵੱਲੋਂ ਪ੍ਰਜੈਂਟ ਕੀਤਾ ਜਾਣਾ। 16 ਸਤੰਬਰ ਨੂੰ ਮਾਰਕ ਕਾਰਨੀ ਉਹ ਅਟੈਂਡ ਕਰਨਗੇ, ਫਿਰ ਉਸ ਤੋਂ ਅਗਲੇ ਦਿਨ 17 ਤਰੀਕ ਨੂੰ ਸੈਪਟੰਬਰ 17 ਨੂੰ ਮਾਰਕ ਕਾਰਨੀ ਵੱਲੋਂ ਈਯੂ ਪਾਰਲੀਮੈਂਟ ਨੂੰ ਫਰਾਂਸ ਦੇ ਵਿੱਚ ਸੰਬੋਧਨ ਕੀਤਾ ਜਾਏਗਾ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਜਿਹੜੀ ਡਿਪਟੀ ਲੀਡਰ ਨੇ ਮਲਿਸਾ ਲੈਂਸਮੈਨ, ਉਹਨਾਂ ਨੇ ਕੱਲ੍ਹ ਇੱਕ ਪੋਸਟ ਸਾਂਝੀ ਕੀਤੀ ਆ। ਉਹਨਾਂ ਨੇ ਕਿਹਾ ਵੀ ਇੱਥੇ ਤੁਸੀਂ ਇਹ ਕਹੀ ਜਾਂਦੇ ਹੋ ਕਿ ਜੀ ਅਸੀਂ ਕੈਨੇਡਾ ਦੀ ਹੁਣ ਅਮਰੀਕਾ ਦੇ ਨਾਲ ਇੱਕ ਜੰਗ ਹੀ ਛਿੜ ਗਈ ਆ, ਟ੍ਰੇਡ ਵਾਰ ਆ, ਇਹ ਗੱਲ ਕਹਿ ਕੇ ਤੁਸੀਂ, ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਪਾਰਲੀਮੈਂਟ ਦਾ ਇੱਕ ਐਮਰਜੈਂਸੀ ਸੈਸ਼ਨ ਬੁਲਾਓ ਤਾਂ ਕਿ ਉੱਥੇ ਇਸ ਮੁੱਦੇ ਦੇ ਉੱਪਰ ਗੱਲਬਾਤ ਹੋ ਸਕੇ। ਤੁਸੀਂ ਇਹ ਗੱਲ ਕਹਿ ਕੇ ਆਪ ਤੁਸੀਂ ਯੂਰਪ ਜਾ ਰਹੇ ਹੋ ਅਤੇ ਕੈਨੇਡੀਅਨ ਪਾਰਲੀਮੈਂਟ ਦੀ ਵੈਸੇ ਵਾਪਸੀ ਹੋਣੀ ਹੈ ਬਸ ਜੀ 21 ਸਤੰਬਰ ਨੂੰ। ਸੋ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ 'ਤੇ ਗੱਲਬਾਤ ਹੋ ਸਕੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਯੂਰਪ ਦੇ ਦੌਰੇ 'ਤੇ ਹੋਣਗੇ 16 ਅਤੇ 17 ਤਰੀਕ ਨੂੰ। ਉਹਨੇ ਉੱਥੇ ਹੋਣਾ 21 ਤਰੀਕ ਨੂੰ, 21 ਤਰੀਕ ਵਾਲਾ ਸੋਮਵਾਰ ਆ ਸਤੰਬਰ ਦਾ, ਜਦੋਂ ਕਿ ਪਾਰਲੀਮੈਂਟ ਦਾ ਸੈਸ਼ਨ, ਫਾਲ ਸੈਸ਼ਨ ਸ਼ੁਰੂ ਹੋਏਗਾ
ਜੀ। ਅਤੇ ਜਿਹੜੀ ਲੈਜਿਸਲੇਚਰ ਨੂੰ ਜਲਦੀ ਰੀਕਾਲ ਕਰਨ ਦੀ ਰੀਕਨਵੀਨ ਕਰਨ ਦੀ ਗੱਲ ਆ, ਇਸੇ ਤਰ੍ਹਾਂ ਦੀ ਮੰਗ ਇੱਥੇ BC ਦੇ ਵਿੱਚ BC ਕੰਸਰਵੇਟਿਵ ਵੱਲੋਂ ਵੀ ਰੱਖੀ ਗਈ ਅਤੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਸਰਕਾਰ ਨੇ। ਅਤੇ ਉੱਧਰ ਓਨਟੈਰੀਓ ਦੇ ਵਿੱਚ ਓਪੋਜੀਸ਼ਨ ਵੱਲੋਂ ਉੱਥੇ ਦੀ ਜਿਹੜੀ NDP ਆ ਉਹਨਾਂ ਵੱਲੋਂ ਇੱਦਾਂ ਦੀ ਮੰਗ ਰੱਖੀ ਗਈ। ਡਗ ਫੋਰਡ ਨੇ ਉਹ ਜਿਹੜੀ ਮੰਗ ਆ ਉਹ ਇਨਕਾਰ ਕਰਤਾ ਉਸ ਤੋਂ ਕਿ ਅਸੀਂ ਲੈਜਿਸਲੇਚਰ ਨੂੰ ਜਲਦੀ ਰੀਕਾਲ ਨਹੀਂ ਕਰਾਂਗੇ
ਜੀ। ਜਿਵੇਂ ਇਹ ਗੱਲ ਆ ਨਾ ਵੀ ਜੇ ਰਸਤਾ ਬੰਦ ਹੋਵੇ ਕਿ ਤੁਸੀਂ ਘਰ ਜਾਣਾ ਛੱਡ ਦਿੰਦੇ ਹੋ, ਨਹੀਂ ਤੁਸੀਂ ਨਵਾਂ ਰਾਹ ਲੱਭਦੇ ਹੋ, ਕੈਨੇਡੀਅਨ ਸਰਕਾਰ ਵੀ ਟ੍ਰੇਡ ਵਾਲੇ ਮਾਮਲੇ 'ਚ ਇਹੀ ਕਰਦੀ ਨਜ਼ਰ ਆ ਰਹੀ ਆ ਕਿ ਜੇ ਅਮਰੀਕਾ ਦੇ ਨਾਲ ਰਾਹ ਬੰਦ ਹੋ ਗਿਆ ਤੁਸੀਂ ਡਿਵਰਸੀਫਾਈ ਕਰਦੇ ਹਾਂ। ਅੱਛਾ, ਇੱਕ ਗੱਲ ਇਸ ਟ੍ਰੇਡ ਵਾਰ ਦੇ ਨਾਲ ਰਿਲੇਟਡ ਗੱਲ ਇਹ ਵੀ ਜ਼ਰੂਰੀ ਹੈ ਕਰਨੀ। ਅਸੀਂ ਪਰਸੋਂ ਚੌਥੇ ਗੱਲ ਕਰਦੇ ਸੀ ਇੱਕ ਸਰਵੇ ਜਿਹੜਾ ਕੈਨੇਡਾ 'ਚ ਹੋਇਆ, 76% ਰਿਸਪੋਂਡੈਂਟਸ ਦਾ ਇਹ ਕਹਿਣਾ ਸੀ ਕਿ ਕੈਨੇਡਾ ਨੇ ਸਹੀ ਕੀਤਾ ਰਿਟੈਲੀਟਰੀ ਟੈਰਿਫਸ ਦਾ ਐਲਾਨ ਕਰਕੇ। ਅਮਰੀਕਾ ਦੇ ਵਿੱਚ ਅਜਿਹੀ ਗੱਲ ਨਹੀਂ ਆ। ਸੋ ਜਿਹੜੀ ਲੋਕ ਰਾਏ ਆ ਇੱਥੇ, ਲੋਕ ਰਾਏ ਇਸ ਵੇਲੇ ਸਰਕਾਰ ਦੇ ਨਾਲ ਆ, ਅਮਰੀਕਾ ਦੇ ਵਿੱਚ ਲੋਕ ਰਾਏ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਨਹੀਂ ਆ। ਉੱਥੇ ਦੇ ਸਰਵੇਖਣਾਂ ਦੇ ਵਿੱਚੋਂ ਇਹ ਗੱਲ ਨਹੀਂ ਸਾਹਮਣੇ ਆਉਂਦੀ ਕਿ ਅਮਰੀਕਾ ਬਿਲਕੁਲ ਠੀਕ ਕਰ ਰਿਹਾ ਕੈਨੇਡਾ ਦੇ ਉੱਪਰ ਇਸ ਤਰ੍ਹਾਂ ਦੇ ਟੈਰਿਫ ਲਗਾ ਕੇ।
ਯਾ, ਕਿਉਂਕਿ ਅਸੀਂ ਇਸ ਨੈਗੋਸੀਏਸ਼ਨ ਦੇ ਵਿੱਚ ਵੀ ਵਰ ਦਾ ਸਮਾਲਰ ਪਾਰਟਨਰ
ਯਾ,
ਕਿ ਅਸੀਂ ਜਿਵੇਂ ਵਿਕਟਿਮ ਆ ਅਤੇ ਅਮੈਰੀਕਾ ਦੇ ਵਿੱਚ ਇੱਕ ਬੁਲੀ ਵਾਂਗ ਪੇਸ਼ ਆਇਆ ਅਤੇ ਜਿਹੜੀ ਪਬਲਿਕ ਸਿੰਪਥੀ ਹੁੰਦੀ ਹੈ ਹਮੇਸ਼ਾ ਵਿਕਟਿਮ ਦੇ ਨਾਲ ਹੁੰਦੀ ਹੈ।
ਜੀ ਜੀ ਜੀ।
ਸੋ ਕੈਨੇਡਾ ਦੇ ਵਿੱਚ ਹੁਣ ਚੱਕਰ ਇਹ ਆ ਕਿ ਜਦੋਂ ਇਹ ਫੈਸਲਾ, ਐਂਗਸ ਰੀਡ ਨੇ ਉਹ ਸਰਵੇਖਣ ਵੀਕਐਂਡ 'ਤੇ ਹੀ ਕਰਾ ਲਿਆ
ਸ਼ਨੀਵਾਰ
ਐਤਵਾਰ, ਅਤੇ ਇਹ ਜਿਹੜੀ ਅਨਾਊਂਸਮੈਂਟ ਆ ਵੀ ਡੀਲ ਨਹੀਂ ਹੋਈ ਇਹ ਸ਼ੁੱਕਰਵਾਰ ਰਾਤ ਨੂੰ ਹੋਈ ਸੀ ਅਤੇ ਉਹਨਾਂ ਨੇ ਅਗਲੇ ਹੀ 2 ਦਿਨਾਂ ਦੇ ਵਿੱਚ ਸਰਵੇ ਕਰਾ ਲਿਆ ਵੀ ਕੀ ਅਸੀਂ ਠੀਕ ਕੀਤਾ, ਸੋਮਵਾਰ ਨਤੀਜੇ ਉਹਦੇ ਪਬਲਿਸ਼ ਕਰਤੇ ਉਹਨਾਂ ਨੇ। ਹੁਣ ਉਦੋਂ ਤੱਕ ਤਾਂ ਦੇਖੋ ਸਾਰੇ, ਅਸੀਂ ਵੀ ਸਾਰੇ ਇਸ ਗੱਲ ਨਾਲ ਜਿਹੜੀਆਂ ਟੈਰਿਫਸ ਲੱਗ ਗਈਆਂ ਨੇ 50%
ਜੀ,
ਇਹਨਾਂ ਦਾ ਇੰਪੈਕਟ ਜਦੋਂ ਇਕਨੋਮੀ 'ਤੇ ਪੈਣਾ ਸ਼ੁਰੂ ਹੋਏਗਾ ਉਹਦੇ ਕਰਕੇ ਜਦੋਂ ਟ੍ਰਿਕਲ ਡਾਊਨ ਇਫੈਕਟ ਹੋਏਗਾ, ਜਦੋਂ ਆਪਾਂ ਦੇਖਾਂਗੇ ਕਿ ਉਹਦਾ ਇੰਪੈਕਟ ਰੀਅਲ ਇਸਟੇਟ 'ਤੇ ਵੀ ਪੈ ਰਿਹਾ ਅਤੇ ਇੱਥੇ ਰੈਸਟੋਰੈਂਟਸ ਵੀ ਪ੍ਰਭਾਵਿਤ ਹੋ ਰਹੇ ਨੇ, ਸਮਾਲ ਬਿਜ਼ਨਸਿਸ ਅਫੈਕਟ ਹੋ ਰਹੇ ਨੇ ਅਤੇ ਸਾਡੀ ਜੇਬ ਅਫੈਕਟ ਹੋ ਰਹੀ ਹੈ, ਪੇਮੈਂਟਸ ਟੁੱਟਣੀਆਂ ਸ਼ੁਰੂ ਹੋ ਗਈਆਂ। ਸੋ ਜਦੋਂ ਉਹ ਚੀਜ਼ਾਂ, ਰੱਬ ਨਾ ਕਰੇ ਉਹ ਨੌਬਤ ਆਵੇ, ਉਸ ਤੋਂ ਪਹਿਲਾਂ ਕੋਈ ਰਾਜ਼ੀਨਾਮਾ ਹੋ ਹੀ ਜਾਵੇ, ਜੇ ਰਾਜ਼ੀਨਾਮਾ ਨਹੀਂ ਹੁੰਦਾ ਨੌਬਤ ਆ ਸਕਦੀ ਹੈ, ਅਤੇ ਜਿੱਦਾਂ ਜਿੱਦਾਂ ਜੇਬ ਦੇ ਉੱਤੇ ਉਹਦਾ ਇੰਪੈਕਟ ਪੈਣਾ ਸ਼ੁਰੂ ਹੋਏਗਾ, ਫਿਰ ਸਰਵੇਸ ਵੀ ਉਸ ਸੈਂਟੀਮੈਂਟ ਨੂੰ ਰਿਫਲੈਕਟ ਕਰਨਗੇ। ਕੈਨੇਡੀਅਨ ਸਵਾਲ ਪੁੱਛਣ ਲੱਗ ਜਾਣਗੇ ਕਿ ਕੀ ਇਹ ਸਹੀ ਫੈਸਲਾ ਸੀ,
ਕੀ ਇਹ ਸਹੀ ਫੈਸਲਾ ਸੀ, ਕਿਤੇ ਲੈਣੇ ਦੇਣੇ ਤਾਂ ਨਹੀਂ ਪੈ ਗਏ। ਅੱਛਾ, ਅਗਲੇ ਮਹੀਨੇ ਵਾਸਤੇ ਜੀ ਕੋਈ ਇਨਵੈਸਟਮੈਂਟ ਸਮਿਟ ਵੀ ਤਾਂ ਹੋਣਾ ਟੋਰਾਂਟੋ 'ਚ, ਜਿਹੜਾ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨੇ ਐਲਾਨਿਆ ਸੀ ਕਿ ਜੀ ਦੁਨੀਆ ਭਰ ਦੇ ਕਈ ਸੋਵਰਨ ਫੰਡਸ ਆਉਣਗੇ, ਹੋਰ ਬਹੁਤ ਸਾਰੇ ਵੱਡੇ ਨਿਵੇਸ਼ਕ ਆਉਣਗੇ, ਅਸੀਂ ਕੈਨੇਡਾ ਨੂੰ ਐਜ਼ ਅ ਹੱਬ ਆਫ ਇਨਵੈਸਟਮੈਂਟ ਪੋਰਟਰੇ ਪ੍ਰਜੈਂਟ ਕਰਨਾ, ਕਿਉਂਕਿ ਆਹ ਮੌਜੂਦਾ ਟੈਰਿਫਸ ਵਾਲੀ ਗੱਲਬਾਤ ਕਰਕੇ ਆ ਫਰੀ ਟ੍ਰੇਡ ਅਗਰੀਮੈਂਟ ਵਾਲੀ ਗੱਲ ਤਾਂ ਪਤਾ ਹੀ ਨਹੀਂ ਨਾ ਹੁਣ ਕਿੱਥੇ ਰਹਿ ਗਈ, ਗੁਆਚੀ ਪਈ ਆ ਉਹ 'ਤੇ ਅਜੇ, ਕਿਉਂਕਿ USMCA ਨੂੰ ਲੈ ਕੇ ਜਿਹੜੀ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਵੀ ਕੈਨੇਡਾ ਦੇ ਨਾਲ ਤਾਂ ਉਹ ਨੈਗੋਸੀਏਸ਼ਨ ਤਾਂ ਜੇ ਹੋਣੀਆਂ ਬਾਕੀ ਨੇ, ਜਿਹੜੀਆਂ ਜਿਹਨੇ ਕਿਸੇ ਨੇ ਵੀ ਆ ਕੇ ਕੈਨੇਡਾ ਦੇ ਵਿੱਚ ਇਨਵੈਸਟ ਕਰਨਾ, ਉਹਨਾਂ ਨੇ ਇਹ ਦੇਖਣਾ ਕਿ ਜੇ ਸਭ ਤੋਂ ਵੱਡੀ ਮਾਰਕੀਟ ਹੈ ਜਿਹੜੀ ਦੁਨੀਆ ਦੀ, ਉਹਦੇ ਨਾਲ ਤੁਹਾਡਾ ਹੁਣ ਇੱਦਾਂ ਦਾ ਟ੍ਰੇਡ ਵਾਰ ਛਿੜ ਗਈ ਆ, ਤਾਂ ਜਿਹੜਾ ਅਗਲੇ ਮਹੀਨੇ ਹੋਣ ਵਾਲਾ ਇਨਵੈਸਟਮੈਂਟ ਸਮਿਟ ਆ, ਉਹਦੇ ਵਾਸ ਉਹਦੇ ਕਾਮਯਾਬ ਹੋਣ ਦੇ ਵਿੱਚ ਵੀ ਇਹ ਅਮਰੀਕਾ ਦੇ ਨਾਲ ਜਿਹੜੀ ਇਹ ਟ੍ਰੇਡ ਡੀਲ ਦੇ ਕਰਕੇ ਖਟਾਸ ਪਈ ਆ, ਉਹ ਇੱਕ ਅੜਿੱਕਾ ਬਣ ਸਕਦੀ ਆ।
ਯੈਸ, ਅਤੇ ਹੁਣ ਫਿਰ ਇਹਦਾ ਮਤਲਬ ਇਹ ਹੈ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵਾਸਤੇ ਸਪਟੈਂਬਰ ਮਿਡ ਤੋਂ ਬਾਅਦ ਜਿਹੜੇ ਦਿਨ ਨੇ ਬੜੇ ਬਿਜ਼ੀ ਹੋਣਗੇ। ਸੋ 16-17 ਸਤੰਬਰ ਉਹ EU ਦੇ ਵਿੱਚ ਹੋਣਗੇ, ਉੱਥੇ ਫਰਾਂਸ ਵਿੱਚ ਉਹਨਾਂ ਨੇ ਭਾਸ਼ਣ ਦੇਣਾ ਉੱਥੇ,
ਬਿਲਕੁਲ।
ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਆਉਂਦਿਆਂ ਹੀ ਫਿਰ ਜਿਹੜੀ ਉਹ ਸਮਿਟ ਆ,
ਫਿਰ ਪਾਰਲੀਮੈਂਟ ਸ਼ੁਰੂ ਹੋਣੀ,
ਉਸ ਤੋਂ ਬਾਅਦ ਪਾਰਲੀਮੈਂਟ ਸ਼ੁਰੂ ਹੋ ਜਾਣੀ।
ਇਹਦਾ ਮਤਲਬ ਇਹ ਵੀ ਹੈ ਫਿਰ ਕਿ ਹੁਣ ਤੋਂ ਲੈ ਕੇ ਜਿਹੜਾ 16-17 ਸਤੰਬਰ ਤੱਕ ਵਾਲਾ ਟਾਈਮ ਆ, ਉਹ ਸਭ ਤੋਂ ਜ਼ਿਆਦਾ ਕਰੂਸ਼ੀਅਲ ਵੀ ਆ, ਕਿਉਂਕਿ ਜੇ ਕੋਈ ਬ੍ਰੇਕ ਥਰੂ ਅਗਲੇ ਇਹਨਾਂ 3 ਹਫ਼ਤਿਆਂ ਦੇ ਵਿੱਚ ਹੋ ਜਾਂਦੀ ਆ, ਤਾਂ ਉਸਨੇ ਬਹੁਤ ਵੱਡੀ ਰਾਹਤ ਵੀ ਦੇਣੀ ਆ, ਉਸਨੇ ਇੱਕ ਬਹੁਤ ਵੱਡੀ ਜਿੱਤ ਦਾ ਇੱਕ ਪ੍ਰਤੀਕ ਵੀ ਬਣ ਜਾਣਾ। ਅਤੇ ਜੇ ਇਹ ਡੀਲ ਹੋ ਜਾਂਦੀ ਹੈ, ਦੇਖੋ ਫਾਇਦਾ ਉਹਦਾ ਡੋਨਲਡ ਟਰੰਪ ਨੂੰ ਵੀ ਆ, ਨਵੰਬਰ ਕੋਈ ਬਹੁਤਾ ਦੂਰ ਰਿਹਾ ਨਹੀਂ, ਅਤੇ ਨਵੰਬਰ ਤੋਂ ਪਹਿਲਾਂ ਉਹ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਜੇ ਟਰੰਪ ਵੀ ਕੋਈ ਇਸ ਤਰ੍ਹਾਂ ਦਾ ਕੋਈ ਰੀਕਨਸੀਲੇਟਰੀ ਤਰੀਕਾ ਕੋਈ ਅਜਿਹਾ ਲੱਭ ਲੈਣ ਕਿ ਉਹ ਆਪਣੀ ਜਿੱਤ ਉੱਥੇ ਪ੍ਰਜੈਂਟ ਕਰ ਸਕਣ, ਇੱਥੇ ਕੈਨੇਡਾ ਵਾਸਤੇ ਵੀ ਉਹ ਜਿਹੜੀ ਚੀਜ਼ ਹੈ ਇੰਨੀ ਖਰਾਬਾ ਕਰਨ ਵਾਲੀ ਨਾ ਹੋਵੇ, ਤਾਂ ਅਗਲੇ 2-3 ਹਫ਼ਤੇ ਦਾ ਨੈਕਸਟ 3 ਵੀਕਸ ਇੱਕ ਮੇਕ ਔਰ ਬ੍ਰੇਕ ਹੋ ਸਕਦੇ ਨੇ।
ਬਿਲਕੁਲ, ਜਿਹੜੀ ਟੈਰਿਫ ਵਾਲੀ ਗੱਲ ਹੈ ਕਿ ਇਨੀਸ਼ਲੀ ਸਾਰੇ ਇਸ ਗੱਲ 'ਤੇ ਇੱਕ ਮਤ ਨੇ ਕਿ ਵੀ ਅਸੀਂ ਸਹੀ ਕੀਤਾ, ਅਸੀਂ ਉਸ ਡੀਲ 'ਤੇ ਸਾਈਨ ਨਹੀਂ ਕੀਤੇ, ਪਰ ਹੌਲੀ 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 ਇਹ ਜਿਹੜੇ ਸਵਾਲ ਚੁੱਕੇ ਜਾਣਗੇ ਕਿ ਵੀ ਕੀ ਇਹ ਸਹੀ ਫੈਸਲਾ ਹੈ। ਹੁਣ ਜਿਵੇਂ ਆਪਾਂ ਰਿਟੈਲੀਏਟ ਕਰਨਾ, ਆਪਾਂ ਰਿਟੈਲੀਟੋਰੀ ਟੈਰਿਫਸ ਲਗਾਈਆਂ, ਕਾਊਂਟਰ ਟੈਰਿਫਸ ਅਨਾਊਂਸ ਕਰਤੀਆਂ ਨੇ, ਰਿਟੈਲੀਏਸ਼ਨ ਕਿਸ ਹੱਦ ਤੱਕ ਅੱਗੇ ਵਧਾਈ ਜਾਵੇ। ਹੁਣ ਪ੍ਰੀਮੀਅਰਸ ਵੀ ਜਿਹੜੇ ਸਾਰੇ ਨੇ ਉਹ ਇੱਕ ਮੱਤ ਨਹੀਂ ਹੈਗੇ ਨੂੰ ਲੈ ਕੇ,
ਬਿਲਕੁਲ ਸਹੀ ਗੱਲ।
ਸੋ ਡਗ ਫੋਰਡ ਵੱਲੋਂ ਫਿਰ ਕਿਹਾ ਜਾ ਰਿਹਾ ਕਿ ਜੀ ਸਾਨੂੰ ਐਕਸਪੋਰਟ ਕੰਟਰੋਲਸ ਬਾਰੇ ਵੀ ਸੋਚਣਾ ਚਾਹੀਦਾ ਕਿ ਆਇਲ, ਗੈਸ, ਪੋਟੈਸ਼ ਇਹਨਾਂ ਦੀ ਜਿਹੜੀ ਐਕਸਪੋਰਟ ਹੈ ਅਮਰੀਕਾ ਨੂੰ, ਵੀ ਇੱਥੇ ਮੇਬੀ ਕੋਈ ਐਕਸਪੋਰਟ ਡਿਊਟੀ ਲਾ ਦਈਏ ਜਾਂ ਕੋਈ ਰਿਸਟ੍ਰਿਕਸ਼ਨ ਲਗਾ ਦਈਏ।
ਉਧਰੋਂ ਡੈਨੀਅਲ ਸਮਿਥ ਕਹਿੰਦੇ ਨੇ ਅਜਿਹਾ ਜੇ ਕੀਤਾ ਇੱਕ ਬਹੁਤ ਮੂਰਖਾਨਾ ਕਦਮ ਹੋਏਗਾ, ਜੇ ਤੁਸੀਂ ਆਇਲ ਦੇ ਉੱਪਰ ਕੋਈ ਐਕਸਪੋਰਟ ਦਾ ਟੈਕਸ ਲਾਉਂਦੇ ਹੋ ਜਾਂ ਕੋਈ ਉਹਦੇ ਉੱਪਰ ਕੋਈ ਲਿਮਿਟ ਲਗਾ ਦਿੰਦੇ ਹੋ, ਕੈਨੇਡਾ ਦੀ ਇਕੋਨਮੀ ਉਹਦੇ ਨਾਲ ਬਿਲਕੁਲ ਡੈਵਸਟੇਟ ਹੋ ਜਾਏਗੀ, ਕਿਉਂਕਿ ਅਸੀਂ ਆਇਲ ਰੈਵਨਿਊਜ਼ 'ਤੇ ਡਿਪੈਂਡ ਕਰਦੇ ਹਾਂ, ਐਂਡ ਆਫਕੋਰਸ ਆਇਲ ਰੈਵਨਿਊਜ਼ ਕੈਨੇਡਾ ਦੀ ਇਕੋਨਮੀ ਦੇ ਨਾਲ ਨਾਲ ਐਲਬਰਟਾ ਦੀ ਇਕੋਨਮੀ ਲਈ ਤਾਂ ਅੱਤ ਜ਼ਰੂਰੀ ਆ।
ਅਤੇ ਨਾਲ ਇਹ ਨਾ ਭੁੱਲੋ ਕਹਿੰਦੇ ਕਿ ਜਿਹੜਾ ਅਸੀਂ ਐਲਬਰਟਾ ਤੋਂ ਐਟਲਾਂਟਿਕ ਕੈਨੇਡਾ ਵੱਲ ਓਨਟੈਰੀਓ ਕੁਬੈਕ ਤੱਕ ਵੀ ਜੋ ਕੱਚਾ ਤੇਲ ਅਤੇ ਅਸੀਂ ਜੋ ਨੈਚੁਰਲ ਗੈਸ ਭੇਜਦੇ ਹਾਂ ਲਾਈਨ 5 ਨੈਟਵਰਕ, ਉਹ ਕਹਿੰਦੇ ਅਮਰੀਕਾ ਦੇ ਵਿੱਚੋਂ ਹੋ ਕੇ ਲੰਘਦਾ।
ਅਤੇ ਟਰੰਪ ਨੇ ਇੱਕ ਜਿਹੜੀ ਟਰੂਥ ਸੋਸ਼ਲ 'ਤੇ ਪੋਸਟ ਕੀਤੀ ਸੀ, ਉਹਦੇ ਵਿੱਚ ਟਰੰਪ ਨੇ ਇਸ ਗੱਲ ਦਾ ਸੰਕੇਤ ਦਿੱਤਾ ਸੀ ਕਿ ਕੈਨੇਡਾ ਦੇ ਵਿੱਚ ਜਿਹੜੀ ਕਾਫ਼ੀ ਐਨਰਜੀ ਵਰਤੀ ਜਾਂਦੀ ਆ ਉਹ ਅਮਰੀਕਾ ਦੇ ਰਾਹੀਂ ਹੋ ਕੇ ਗੁਜ਼ਰਦੀ ਆ।
ਹਾਂਜੀ,
ਵੀ ਇਹ ਗੱਲ ਨਾ ਭੁੱਲਿਓ, ਜੇ ਤੁਸੀਂ ਸਾਡੇ ਵਾਸਤੇ ਕੋਈ ਸਮੱਸਿਆ ਪੈਦਾ ਕੀਤੀ ਅਸੀਂ ਉਧਰੋਂ ਤੇਲ ਬੰਦ ਕਰ ਦੇਣਾ, ਅਤੇ ਜੇ ਉਧਰੋਂ ਉਹ ਬੰਦ ਹੁੰਦੀ ਆ ਲਾਈਨ 5, ਜੇ ਅਮਰੀਕਾ ਉਹਦਾ ਵਾਲਵ ਸ਼ਟ ਆਫ ਕਰ ਦਿੰਦੇ ਆ, ਤਾਂ GTA ਦਾ ਇਲਾਕਾ, ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਸਪਲਾਈ ਹੋਣ ਵਾਲਾ ਜੈੱਟ ਫਿਊਲ, ਕਿਊਬੈਕ ਦੇ ਵਿੱਚ ਸਪਲਾਈ ਹੋਣ ਵਾਲੀ ਜਿਹੜੀ ਗੈਸੋਲੀਨ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣੀ ਆ।
ਡੈਨੀਅਲ ਸਮਿਥ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਇਸੇ ਬਾਰੇ, ਅਤੇ ਉਹਨਾਂ ਨੇ ਨਾਲ ਇਹ ਕਿਹਾ, ਕਹਿੰਦੇ ਵੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਸਾਡੇ ਕੋਲ ਤਾਂ ਆਇਲ ਦੇ ਸਟ੍ਰੈਟੇਜਿਕ ਰਿਜ਼ਰਵਸ ਵੀ ਨਹੀਂ ਹੈਗੇ, ਕਿ ਕੈਨੇਡਾ ਡਜ਼ ਨਾਟ ਹੈਵ ਸਟ੍ਰੈਟੇਜਿਕ ਆਇਲ ਰਿਜ਼ਰਵ। ਅਮਰੀਕਾ ਨੇ ਕੋਲ ਤਾਂ ਫਿਰ ਵੀ ਕਹਿੰਦੇ ਸਟ੍ਰੈਟੇਜਿਕ ਆਇਲ ਰਿਜ਼ਰਵਸ ਹੈਗੇ ਨੇ, ਵੀ ਜੇ ਅਸੀਂ ਉਹਨਾਂ ਦੀ ਇੱਧਰੋਂ ਟੂਟੀ ਬੰਦ ਵੀ ਕਰਦੇ ਹਾਂ ਅਤੇ ਉੱਧਰੋਂ ਕਹਿੰਦੇ ਉਹ ਫਿਰ ਵੀ ਥੋੜ੍ਹਾ ਸਮਾਂ ਉਹ ਆਪਣਾ ਗੁਜ਼ਾਰਾ
ਕਰ ਸਕਦੇ ਨੇ,
ਸਾਡੇ ਕੋਲ ਤਾਂ ਰਿਜ਼ਰਵਸ ਨਹੀਂ ਹੈਗੇ
ਜੀ।
ਅਤੇ ਸੋ ਨਾਲ ਵਿਜੇ ਜੀ ਉਹਨਾਂ ਨੇ ਫਿਰ ਫੈਡਰਲ ਸਰਕਾਰ ਨੂੰ ਕਿਹਾ ਕਿ ਤੁਸੀਂ ਦੇਖੋ ਵੀ ਜਿਹੜੇ ਹੁਣ ਨਵੀਂ ਪਾਈਪਲਾਈਨ ਆ BC ਵੱਲ, ਉਹਦੇ ਅਪਰੂਵਲ ਥੋੜ੍ਹੇ ਹੋਰ ਫਾਸਟ ਟਰੈਕ ਕਰੋ, ਅਤੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਮੇਬੀ ਕੋਈ ਟੈਕਸ ਚੇਂਜਿਸ ਕਰੋ, ਟੈਕਸ ਦੇ ਵਿੱਚ ਕੋਈ ਫੈਡਰਲ ਟੈਕਸ ਵਿੱਚ ਕੋਈ ਰਿਆਇਤ ਦਿਓ, ਜਿਹਦੇ ਨਾਲ ਕੈਨੇਡਾ ਦੇ ਵਿੱਚ ਹੋਰ ਜ਼ਿਆਦਾ ਨਵੀਂ ਇਨਵੈਸਟਮੈਂਟ ਆਵੇ। ਕਹਿੰਦੇ ਕਾਊਂਟਰ ਟੈਰਿਸ ਨੂੰ ਅਸੀਂ ਸਪੋਰਟ ਕਰਦੇ ਹਾਂ ਅਤੇ ਨਾਲ ਅਸੀਂ ਕਿਉਂਕਿ ਐਲਬਰਟਾ ਅਤੇ ਸਸਕੈਚੁਅਨ ਨੇ ਅਮਰੀਕਾ ਦੀ ਸ਼ਰਾਬ ਬੈਨ ਨਹੀਂ ਕੀਤੀ,
ਹਾਂਜੀ
ਕਹਿੰਦੇ ਕਿ ਜਿਹੜੀ
ਅਮਰੀਕਾ ਸੀ ਉਸ ਤੋਂ ਬਾਅਦ ਉਹਨੇ 2 ਮਹੀਨੇ ਬਾਅਦ ਦੁਬਾਰਾ ਵੇਚਣੀ ਸ਼ੁਰੂ ਕਰ ਦਿੱਤੀ ਸੀ
ਅਤੇ ਕਹਿੰਦੇ ਹੁਣ ਜਿਹੜੀ ਅਮਰੀਕਾ ਤੋਂ ਐਲਕੋਹਲ ਆਏਗੀ ਅਸੀਂ ਉਹਦੇ ਉੱਤੇ 50%
ਟੈਰਿਫ ਲਾਵਾਂਗੇ 8 ਸਤੰਬਰ
ਤੋਂ ਹੀ। ਅਤੇ ਪਰ ਕਹਿੰਦੇ ਜਿਹੜੀ ਗੱਲ ਆ ਐਕਸਪੋਰਟ ਕੰਟਰੋਲਸ ਦੀ ਕਿ ਪੋਟੈਸ਼ ਦੇ ਉੱਤੇ ਆਇਲ ਗੈਸ ਦੇ ਉੱਤੇ ਕਹਿੰਦੇ ਕੋਈ ਆਪਾਂ ਟੈਕਸ ਲਾ ਦਈਏ ਜਾਂ ਕੋਈ ਰਿਸਟ੍ਰਿਕਸ਼ਨ ਲਗਾ ਦਈਏ, ਕਹਿੰਦੇ ਉਹਦੇ ਮੈਂ ਹਰਗਿਜ਼ ਖਿਲਾਫ ਹਾਂ।
ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਨਾ ਉਹ ਕਹਿੰਦੇ ਵੀ ਕਿਉਂ ਲਾਈਏ, ਕੀ ਤੁਸੀਂ ਚਾਹੁੰਦੇ ਹੋ ਕਿ ਕੈਨੇਡੀਅਨ ਦੀਆਂ ਜੋਬਸ ਜਾਂਦੀਆਂ ਲੱਗਣ, ਕਿ ਜੇ ਅਸੀਂ ਪੋਟੈਸ਼ ਦੇ ਉੱਪਰ ਜਾਂ ਐਨਰਜੀ ਦੇ ਉੱਪਰ ਇਸ ਤਰ੍ਹਾਂ ਦਾ ਕੋਈ ਵੀ ਅਸੀਂ ਜੇ ਐਕਸਪੋਰਟ ਕੋਈ ਟੈਕਸ ਲਾ ਦਿੰਦੇ ਹਾਂ ਉਹਦੇ ਨਾਲ ਤਾਂ ਫਿਰ ਡਿਮਾਂਡ ਘਟੇਗੀ, ਡਿਮਾਂਡ ਘਟੇਗੀ ਸਾਨੂੰ ਇੱਥੋਂ ਬੰਦੇ ਲੇ ਆਫ ਕਰਨੇ ਪੈਣਗੇ, ਕਹਿੰਦੇ ਇਸ ਕਰਕੇ ਮੈਂ ਇਹਦੇ ਹੱਕ 'ਚ ਨਹੀਂ ਹੈਗਾ। ਸੋ ਕੱਲ੍ਹ ਇਹ ਕਹਿ ਲਓ ਕਿ ਡੈਨੀਅਲ ਸਮਿਥ ਤੇ ਦੇਖੋ ਹੁਣ ਐਲਬਰਟਾ ਇਕਲੌਤਾ ਅਜਿਹਾ ਸੂਬਾ ਰਹਿ ਗਿਆ ਜਿਹੜਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਰਿਟੈਲੀਏਸ਼ਨ ਅਮਰੀਕਾ ਦੇ ਟੈਰਿਫ ਨੀਤੀ ਦੇ ਖਿਲਾਫ ਨਹੀਂ ਕਰ ਰਿਹਾ,
ਹਾਂਜੀ,
ਕਿਉਂਕਿ ਉਹਨਾਂ ਦੀ ਕੋਈ ਪ੍ਰੈਕਟੀਕਲੀ ਕੋਈ ਰਿਟੈਲੀਏਸ਼ਨ ਨਹੀਂ ਆ, ਉਹ ਗੱਲੀ ਬਾਤੀ ਗੱਲਾਂ ਨੂੰ ਬਸ ਮਨੂਵਰ ਕਰ ਰਹੇ ਨੇ।
ਡੈਨੀਅਲ ਸਮਿਥ ਨੇ ਤਾਂ ਕੱਲ੍ਹ ਇਹ ਕਿਹਾ ਕਿ ਵੀ ਸਾਨੂੰ ਕਹਿੰਦੇ ਉਮੀਦ ਆ ਜਿਹੜੀ ਗੱਲ ਕੰਜ਼ਰਵੇਟਿਵਸ ਨੇ ਫੈਡਰਲੀ ਵੀ ਕੀਤੀ ਆ ਵੀ 8 ਸਤੰਬਰ ਤੋਂ ਪਹਿਲਾਂ ਡਿਪਲੋਮੇਸੀ ਦੇ ਨਾਲ ਗੱਲਬਾਤ ਦੇ ਨਾਲ ਕੋਈ ਰਾਜ਼ੀਨਾਮਾ ਹੀ ਹੋ ਜਾਏ
ਜੇ
ਵੀ ਸਾਨੂੰ ਕਾਊਂਟਰ ਟੈਰਿਫਸ ਲਗਾਉਣੀਆਂ ਹੀ ਨਾ ਪੈਣ
ਜੇ ਤੇ ਨਹੀਂ ਤੇ ਜੇ ਉਹ ਕਾਊਂਟਰ ਟੈਰਿਫ ਲੱਗਦੇ ਆ ਜੇਮਿਸਨ ਗਰੀਅਰ ਕੱਲ੍ਹ ਵਾਲੀ ਇੰਟਰਵਿਊ 'ਚ ਕਹਿ ਕੇ ਗਏ ਆ ਕਹਿੰਦੇ ਫਿਰ ਅਸੀਂ ਚੁੱਪ ਕਰਕੇ ਥੋੜ੍ਹੇ ਬਹਿਣਾ ਜੇ 8 ਤਰੀਕ ਨੂੰ ਤੁਹਾਡੇ ਟੈਰਿਫ ਉਹ ਲੱਗ ਜਾਂਦੇ ਆ ਕਾਊਂਟਰ ਟੈਰਿਫ ਤਾਂ ਫਿਰ ਅਮਰੀਕਾ ਵੱਲੋਂ ਕੁਝ ਹੋਰ ਕਾਰਵਾਈ ਕੀਤੀ ਜਾਏਗੀ
ਜੀ। ਅਤੇ ਡੋਨਲਡ ਟਰੰਪ ਨੇ ਜਿਹੜੀ ਇੰਟਰਵਿਊ ਦੇ ਵਿੱਚ ਗੱਲ ਕੀਤੀ ਕਿ ਵੀ ਸਾਨੂੰ ਥੋੜ੍ਹਾ ਜਿਹਾ ਕਪਲ ਆਫ ਥਿੰਗਸ ਨੂੰ ਲੈ ਕੇ ਥੋੜ੍ਹਾ ਇਨਕਨਵੀਨੀਅੰਸ ਹੋਏਗਾ ਪਰ ਆਪਾਂ ਕਿਤੋਂ ਹੋਰ ਲੈ ਲਾਂਗੇ, ਕਹਿੰਦੇ ਕੋਈ ਗੱਲ ਨਹੀਂ
ਜੀ।
ਸਕਾਟ ਮੋਹ ਨੇ ਕੱਲ੍ਹ ਇਹ ਗੱਲ ਕੀਤੀ ਕਹਿੰਦੇ ਕਿ ਪੋਟੈਸ਼ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਸਕੈਚੁਅਨ ਵਰਲਡ ਦਾ ਲਾਰਜੈਸਟ ਸਪਲਾਇਰ ਤਾਂ ਹੈ ਹੀ
ਜੀ ਜੀ,
ਕਹਿੰਦੇ ਦੁਨੀਆਂ ਦੇ ਵਿੱਚ ਜਿੰਨੀ ਵੀ ਪੋਟੈਸ਼ ਆ ਉਹਦੀ ਅੱਧੀ ਸਪਲਾਈ 50% ਆਉਣ ਵਾਲੇ ਦਿਨਾਂ ਦੇ ਵਿੱਚ ਸਸਕੈਚੁਅਨ ਤੋਂ ਆਏਗੀ
ਜੀ।
ਪਰ ਇਹਦਾ ਮਤਲਬ ਇਹ ਨਹੀਂ ਕਿ ਅਮਰੀਕਾ ਦੇ ਕੋਲ ਕੋਈ ਹੋਰ ਆਲਟਰਨੇਟਿਵ ਨਹੀਂ ਹੈ, ਕਹਿੰਦੇ ਜਿਸ ਅਸੀਂ ਇਹਨਾਂ ਨੂੰ ਪੋਟੈਸ਼ ਭੇਜਣੀ ਬੰਦ ਕਰਾਂਗੇ ਤੇ ਉਹ ਇਹ ਬੈਲਾਰੂਸ ਤੋਂ ਜਾਂ ਉਹਨਾਂ ਨੇ ਬੈਲਾਰੂਸ ਦਾ ਜ਼ਿਕਰ ਕੀਤਾ ਕਹਿੰਦੇ ਜਾਂ ਹੋਰ ਕਿਸੇ ਸੋਰਸ ਤੋਂ ਉਹ ਲੈ ਲੈਣਗੇ ਪੋਟੈਸ਼। ਸੋ ਸਾਨੂੰ ਆਪਣਾ ਵੀ ਸੋਚਣਾ ਚਾਹੀਦਾ ਵੀ ਅਸੀਂ ਇੰਨੀ ਸਾਰੀ ਪੋਟੈਸ਼ ਦਾ ਕਰਨਾ ਕੀ।
ਹਾਂ, ਕਿਉਂਕਿ ਉਹ ਪੋਟੈਸ਼ ਬਾਰੇ ਡਗ ਫੋਰਡ ਨੇ ਕਿਹਾ ਸੀ ਕਹਿੰਦੇ ਜਿਹੜੇ ਅਮਰੀਕਾ ਦੇ ਕਿਸਾਨ ਨੇ ਜੇ ਸਾਡੀ ਪੋਟੈਸ਼ ਨਾ ਜਾਵੇ ਕੈਨੇਡੀਅਨ ਤਾਂ ਉਹਨਾਂ ਵਾਸਤੇ ਬੜਾ ਔਖਾ ਹੋ ਜਾਏਗਾ, ਪਰ ਅਮਰੀਕਾ ਨੇ ਗੱਲ ਕਲੀਅਰ ਕਰਤੀ ਹੈ ਪੋਟੈਸ਼ ਅਸੀਂ ਕਿਸੇ ਹੋਰ ਪਾਸਿਓਂ ਲੈ ਆਵਾਂਗੇ। ਉਧਰੋਂ ਟਿਮ ਹਿਊਸਟਨ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਉਹਨਾਂ ਨੇ ਕਹਿ ਤਾ ਕਹਿੰਦੇ ਅਸੀਂ ਅਮਰੀਕਾ ਨੂੰ ਬਿਜਲੀ ਭੇਜਦੇ ਹਾਂ ਅਸੀਂ ਵੀ ਉੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਡਿਊਟੀ ਆ ਨਹੀਂ ਲਗਾਵਾਂਗੇ ਐਕਸਟਰਾ। ਸੋ ਜਿਹੜੀਆਂ ਇਵੋਲਵਿੰਗ ਐਵਰ ਇਵੋਲਵਿੰਗ ਸਿਚੁਏਸ਼ਨਸ ਨੇ, ਪਰ ਅਗਲੇ 2 ਹਫ਼ਤੇ 2 ਤੋਂ 3 ਹਫ਼ਤੇ ਇਹ ਬਹੁਤ ਕਰੂਸ਼ੀਅਲ ਸਮਾਂ ਹੋਏਗਾ ਜਿਹਦੇ ਵਿੱਚ ਹੋਪਫੁਲੀ ਕੋਈ ਨਾ ਕੋਈ ਡੀਲ ਹੋ ਜਾਂਦੀ ਆ, ਬਿਹਤਰੀ ਉਹਦੇ 'ਚ ਹੀ ਆ।
ਜਾਂ ਜਿਹੜੀ ਆਪਾਂ ਪਹਿਲਾਂ ਸਭ ਤੋਂ ਖਬਰ ਸਾਂਝੀ ਕੀਤੀ
ਜੀ
ਤੁਸੀਂ BC ਕੰਸਰਵੇਟਿਵਸ ਦੇ ਅੰਦਰੂਨੀ ਖਿਲਾਰੇ ਬਾਰੇ
ਜੀ,
ਉਹਦੇ ਵਿੱਚੋਂ ਜੇ ਕੋਈ ਇੱਕ ਧਿਰ ਖੁਸ਼ ਹੈ ਉਹ ਹੈ BC NDP। ਆ ਜਿਹੜਾ ਡੋਨਲਡ ਟਰੰਪ ਦੇ ਨਾਲ ਟ੍ਰੇਡ ਵਾਰ ਲਗਾਤਾਰ ਜਾਰੀ ਹੈ
ਜੀ,
ਇਹਨੂੰ ਲੈ ਕੇ ਵੀ ਸਿਆਸੀ ਤੌਰ ਤੇ ਜੇ ਕੋਈ ਇੱਕ ਧਿਰ ਖੁਸ਼ ਹੈ ਤੇ ਉਹ ਹੋਏਗੀ ਇੱਥੇ ਸਾਡੀ ਪ੍ਰੋਵਿੰਸ਼ੀਅਲ ਸਰਕਾਰ
ਤੇ
ਬਾਕੀ ਪ੍ਰੋਵਿੰਸ਼ੀਅਲ ਸਰਕਾਰਾਂ ਵੀ।
ਹਾਂ ਬਿਲਕੁਲ,
ਕਿਉਂਕਿ ਜਿਵੇਂ ਹੁਣ ਸਾਰੇ ਜਿਹੜੇ ਤੁਹਾਡੇ ਸੂਬਾਈ ਮਸਲੇ ਨੇ ਉਹਨਾਂ ਤੋਂ ਧਿਆਨ ਹਟ ਕੇ ਦੇਖੋ, DVDB ਨੇ ਪਰਸੋਂ ਪ੍ਰੈਸ ਕਾਨਫਰੰਸ ਕੀਤੀ
ਜੀ,
ਫੈਡਰਲ ਸਰਕਾਰ ਨੂੰ ਦੱਸਿਆ ਵੀ ਤੁਸੀਂ ਕਿੱਦਾਂ ਡੀਲ ਕਰੋ ਅਮਰੀਕਾ ਦੇ ਨਾਲ
ਜੀ ਜੀ, ਯੈਸ,
ਕਿ ਤੁਸੀਂ ਜਿਹੜਾ ਕੋਲਾ ਇੱਥੋਂ ਆਪਾਂ ਡੈਲਟਾ ਪੋਰਟ ਤੋਂ ਅਮਰੀਕਾ ਦਾ ਐਕਸਪੋਰਟ ਕਰਦੇ ਬੰਦ ਕਰ ਦਿਓ ਤੁਸੀਂ। ਉਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਸੀ ਨਾ,
ਉਹਨੇ ਕਿਹਾ ਸੀ ਕਿ ਜੈਟਸ ਜਿਹੜੇ ਖਰੀਦਣੇ ਨੇ,
ਕਿ ਜਿਹੜੇ F-35 ਖਰੀਦਣੇ 88 ਵੀ ਉਹਨੂੰ ਰੀਕਨਸਿਡਰ ਕਰੋ,
ਲੋਕਾਂ ਨੂੰ ਕਿਹਾ ਵੀ ਜੇ ਅਮਰੀਕਾ ਜਾਏ ਬਗੈਰ ਸਰਦਾ ਨਾ ਜਾਓ,
ਹਾਂ, ਕਿ ਤੁਮ ਆਓ ਮੈਂ ਤੁਹਾਨੂੰ ਬਤਾਉਂਦਾ ਬੈਠੋ ਕਿ ਸਾਡਾ ਸਭ ਕੁਝ ਠੀਕ ਹੈ, ਤੁਹਾਨੂੰ ਮੈਂ ਦੱਸਦਾ ਤੁਸੀਂ ਕਿਵੇਂ ਖੇਡਣਾ। ਸੋ ਉਹੀ ਗੱਲ ਐਲਬਰਟਾ ਵਾਲੇ, ਉਹੀ ਗੱਲ ਸਸਕੈਚੁਅਨ ਵਾਲੇ, ਸਭ ਤੋਂ ਜ਼ਿਆਦਾ ਓਨਟੈਰੀਓ ਵਾਲੇ ਡਗ ਫੋਰਡ,
ਉਹ ਤੋਂ ਵੀ ਜ਼ਿਆਦਾ ਜੇ ਹੁਣ ਕਿਸੇ ਨੂੰ ਇਹ ਰਾਸ ਆ ਸਕਦੀ ਹੈ ਗੱਲ, ਉਹ ਕਿਊਬੈਕ ਦੇ ਵਿੱਚ ਇਲੈਕਸ਼ਨ ਅਨਾਊਂਸ ਹੋ ਗਿਆ ਸੀ ਇਸ ਆਵਰ, 5 ਅਕਤੂਬਰ ਨੂੰ ਕਿਊਬੈਕ ਦੇ ਵਿੱਚ ਇਲੈਕਸ਼ਨ ਹੋਣਾ, ਕੈਂਪੇਨ ਆਫੀਸ਼ਲੀ ਸ਼ੁਰੂ ਹੋ ਚੁੱਕੀ ਹੈ,
ਲੈਫਟੀਨੈਂਟ ਗਵਰਨਰ ਨਾਲ ਮੀਟਿੰਗ ਕੀਤੀ
ਅੱਜ ਮੀਟਿੰਗ, ਹਾਂ, ਤੇ ਹੁਣੇ ਕ੍ਰਿਸਟੀਨ ਫ੍ਰੈਸ਼ੈਟ ਉਸ ਤੋਂ ਬਾਅਦ, ਉਸ ਮੀਟਿੰਗ ਤੋਂ ਬਾਅਦ ਹੁਣ ਇਸ ਵੇਲੇ ਉਹ ਮੀਡੀਆ ਕਾਨਫਰੰਸ ਕਰ ਰਹੇ ਨੇ, ਇਹ ਵੀ ਚਾਹੁਣਗੇ ਕ੍ਰਿਸਟੀਨ ਫ੍ਰੈਸ਼ੈਟ, ਕਿਉਂਕਿ ਇਹ ਜਿਹੜੀ ਇਸ ਵੇਲੇ ਕੋਇਲਿਸ਼ਨ ਵਾਲੀ ਇਹਨਾਂ ਦੀ ਕਿਊਬੈਕ ਵਾਲੀ ਗਵਰਨਮੈਂਟ ਆ,
CAQ
ਦੀ ਗਵਰਨਮੈਂਟ ਆ, ਇਹ ਹੀ ਚਾਹੁਣਗੇ ਕਿ ਡੋਨਲਡ ਟਰੰਪ ਵਾਲਾ ਹਊਆ ਬਣਿਆ ਰਹੇ, ਕਿਉਂਕਿ ਡੋਨਲਡ ਟਰੰਪ ਦੇ ਹਊਏ ਕਰਕੇ ਹੀ ਜਿਹੜੀ ਉੱਥੇ ਇਸ ਵੇਲੇ ਪੋਲਸ ਦੇ ਵਿੱਚ ਲੀਡ ਕਰ ਰਹੀ ਆ ਪਾਰਟੀ ਕੁਬੈਕਵਾ, ਉਹਨਾਂ ਦੇ ਲੀਡਰ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਜੀ ਅਸੀਂ ਉਦੋਂ ਤੱਕ ਰੈਫਰੈਂਡਮ ਨਹੀਂ ਕਰਾਉਂਦੇ ਜਦੋਂ ਤੱਕ ਡੋਨਲਡ ਟਰੰਪ ਬੈਠੇ ਆ, ਕਿਉਂਕਿ ਡੋਨਲਡ ਟਰੰਪ ਦੀ ਮੌਜੂਦਗੀ ਕਰਕੇ ਉੱਥੋਂ ਦੀ ਵੱਖਵਾਦੀ ਪਾਰਟੀ ਨੂੰ ਵੀ ਆਪਣੇ ਜਿਹੜੇ ਸੁਰ ਨੇ ਉਹ ਧੀਮੇ ਕਰਨੇ ਪੈ ਗਏ ਆ। ਸੋ ਟਰੰਪ ਦੀ ਮੌਜੂਦਗੀ ਕਿਊਬੈਕ ਦੇ ਇਲੈਕਸ਼ਨ ਵਾਸਤੇ ਉਹਨਾਂ ਵਾਸਤੇ ਵੀ ਇੱਕ ਇੱਕ ਵਰਦਾਨ ਆ CAQ ਵਾਸਤੇ,
ਬਿਲਕੁਲ, ਤੇ ਐਂਡ ਵਿਜੇ ਜੀ,
ਨਹੀਂ ਤਾਂ CAQ ਅਦਰਵਾਈਜ਼ ਇੰਨੀ ਅਨਪੋਪੂਲਰ ਹੋ ਗਈ ਸੀ ਕਿ ਫਰਾਂਸੁਆ ਲਗੋ ਪਾਰਟੀ ਦੇ ਇਸ ਸਾਲ ਦੇ ਸ਼ੁਰੂ ਤੱਕ ਜਿਹੜੇ ਪ੍ਰੀਮੀਅਰ ਸੀ ਸੂਬੇ ਦੇ ਉਹ ਇਸ ਕਰਕੇ ਪਾਰਟੀ ਛੱਡ ਗਏ ਸੀ, ਉਹਨਾਂ ਤਾਂ ਪਾਰਟੀ ਜਿੱਤਦੀ ਕੋਈ ਨਹੀਂ।
ਅਤੇ ਆਪਾਂ ਜੇ ਹੁਣ ਇਹ ਗੱਲ ਕਹਿ ਰਹੇ ਹਾਂ ਕਿ ਇਹ ਜਿਹੜੀ ਟ੍ਰੇਡ ਵਾਰ ਆ ਇਹਦਾ ਸਿਆਸੀ ਤੌਰ 'ਤੇ ਥੋੜ੍ਹਾ ਜਿਹਾ ਫਾਇਦਾ ਪ੍ਰੋਵਿੰਸਿਸ ਨੂੰ ਹੋ ਰਿਹਾ
ਜੀ,
ਫਿਰ ਇਹ ਵੀ ਵਿਜੇ ਜੀ ਨਾਲ ਕਹਿਣਾ ਬਣਦਾ ਕਿ ਥੋੜ੍ਹਾ ਜਿਹਾ ਫਾਇਦਾ ਤਾਂ ਫੈਡਰਲ ਸਰਕਾਰ ਨੂੰ ਵੀ,
ਫੈਡਰਲ ਸਰਕਾਰ ਨੂੰ ਵੀ ਹੋ ਰਿਹਾ
ਕਿ ਮਾਰ ਕਾਰਨੀ ਇਸੇ ਮੁੱਦੇ ਦੇ ਆਧਾਰ 'ਤੇ ਹੀ ਤਾਂ ਪ੍ਰਾਈਮ ਮਿਨਿਸਟਰ ਬਣੇ
ਜੀ ਜੀ,
ਅਤੇ ਉਹਨਾਂ ਨੇ ਕਿਹਾ ਵੀ ਆਪਾਂ ਡੀਲ ਕਰਾਂਗੇ, ਅਤੇ ਹੁਣ ਇਸੇ ਮੁੱਦੇ ਦੇ ਆਧਾਰ 'ਤੇ ਸਾਡੀ ਜਿਹੜੀ ਪ੍ਰਾਈਮ ਮਿਨਿਸਟਰ ਦੀ ਖਾਸ ਤੌਰ 'ਤੇ ਜੋ ਇੰਟਰਨੈਸ਼ਨਲ ਸਟੈਂਡਿੰਗ ਹੈ ਉਹ ਲਗਾਤਾਰ ਵੱਧ ਰਹੀ ਹੈ
ਜੀ ਜੀ,
ਕਿ ਉਹ ਮਿਡਲ ਪਾਵਰਸ ਦੇ ਲੀਡਰ ਵਜੋਂ ਆਪਣੇ ਆਪ ਨੂੰ ਪ੍ਰੈਜੈਂਟ ਕਰ ਰਹੇ ਨੇ, ਯੂਰੋਪੀਅਨ ਯੂਨੀਅਨ ਵੱਲੋਂ ਉਹਨਾਂ ਨੂੰ ਇਨਵਾਈਟ ਕੀਤਾ ਜਾ ਰਿਹਾ, ਸਾਡੀ ਪਾਰਲੀਮੈਂਟ ਨੂੰ ਆ ਕੇ ਸੰਬੋਧਨ ਕਰੋ
ਜੀ,
ਅਤੇ ਜੇ ਇਹ ਮੁੱਦਾ ਹੀ ਖਤਮ ਹੋ ਜਾਏਗਾ,
ਹਾਂ ਸਹੀ ਗੱਲ ਹੈ,
ਤਾਂ ਫਿਰ ਆਪਾਂ ਕੀ ਕਰਾਂਗੇ? ਸੋ ਇਹ ਨਹੀਂ, ਇਟਸ ਨੋਟ ਟੂ ਸੇ ਕਿ ਸਾਡੀ ਸਰਕਾਰ ਅਮਰੀਕਾ ਨਾਲ ਡੀਲ ਕਰਨਾ ਨਹੀਂ ਚਾਹੁੰਦੀ
ਜੀ ਜੀ,
ਪਰ ਜੇ ਡੀਲ ਨਹੀਂ ਵੀ ਹੁੰਦੀ ਤਾਂ ਸਿਆਸੀ ਤੌਰ 'ਤੇ ਇਟਸ ਨੋਟ ਟੂ ਬੈਡ।
ਹਾਂ ਸਹੀ ਗੱਲ ਆ, ਜਿਹੜੀ ਗੱਲ ਉਹਨਾਂ ਨੇ ਜਨਵਰੀ ਦੇ ਡੈਵਸ ਵਾਲੇ ਭਾਸ਼ਣ ਵਿੱਚ ਕਹੀ ਸੀ ਕਿ ਮਿਡਲ ਪਾਵਰਸ ਇਕੱਠੀਆਂ ਹੋਣ, ਭਾਵੇਂ ਤੁਹਾਡਾ ਕੋਈ ਕਿੰਨਾ ਵੀ ਕਰੀਬੀ ਮਿੱਤਰ ਕਿਉਂ ਨਾ ਹੋਵੇ, ਜੇ ਉਹ ਕੁਝ ਗਲਤ ਕਰ ਰਿਹਾ ਤਾਂ ਉਹਦੇ ਖਿਲਾਫ਼ ਤੁਸੀਂ ਖੜ੍ਹੇ ਹੋਵੋ, ਉਹਨਾਂ ਨੇ ਉਹ ਕਰਕੇ ਦਿਖਾਤਾ। ਹੁਣ ਜਿਹੜੀ ਇੱਕ ਪਿਛਲੇ ਸਮੇਂ 'ਚ ਗੱਲ ਹੁੰਦੀ ਸੀ ਨਾ ਕਿ ਕਾਰਨੀ ਨੇ ਗੱਲ ਉੱਥੇ ਕੁਝ ਹੋਰ ਕਹੀ ਸੀ, ਪ੍ਰੈਕਟੀਕਲੀ ਕੁਝ ਵੱਖਰਾ ਕਰ ਰਹੇ ਨੇ, ਹੁਣ ਉਹ ਵੀ ਜਿਹੜਾ ਇੱਕ ਕ੍ਰਿਟੀਸਿਜ਼ਮ ਸੀ ਉਹ ਡਿਲੀਟ ਹੋ ਗਿਆ ਇਸ ਚੀਜ਼
ਦਾ,
ਐਲਬੋਜ਼ ਅਪ। ਅਤੇ ਬਸ ਤੁਸੀਂ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ ਬੀਜੀ,
ਥੈਂਕ ਯੂ, ਹੈਵ ਅ ਗੁੱਡ ਵਨ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ,
ਥੈਂਕ ਯੂ,
ਥੈਂਕ ਯੂ।